मैं ذاتی तौर ते समझदा कि ओदे विच इंडिया दे कुछ पॉलिसीज जेड़ियां मैं सहमत नहीं हां। इक ते जिद्दां हुण देखो पाकिस्तान नूं असीं आइसोलेशन करन दी कोशिश कर रहे हां, पाकिस्तान नूं तुसीं आइसोलेशन करन दी कोशिश आ मेरे ख्याल नाल तां कामयाब होई नहीं। पाकिस्तान जिहड़ा है इधरों लड़ाई चल रही सी, ऑपरेशन सिंदूर चल रहा सी, उधरों $1 बिलियन एक अपरूवल हो गया, $1.4 बिलियन दूसरा अपरूव हो गया। किसी वैस्टर्न कंट्री ने कहा कि नहीं असीं नहीं देना। वर्ल्ड बैंक दे विच अजय बांगा साहब प्रेजिडेंट ने, जिहड़े कि मोदी साहब दे पूरे फैन ने, एक अपने सरदार साहब अजय बांगा जी मोदी साहब दे पूरे फैन ने, कहिंदे जी मैं मेड इन इंडिया जाके उत्थे कहा सी ना G20 समिट ते अजय बांगा जी ने। सो ओ भी कोई वर्ल्ड बैंक दे विच कोई रोक थोड़ी सक रहा है, ओ भी कहिंदे असीं इन्वेस्टमेंट करनी है। कोई IMF दे विच गोपीनाथ जी अगेन इंडियन ओरिजिन दी लीडर ने, ठीक है नहीं, लेकिन क्या वो रोक सके? सो गीता गोपीनाथ जी भी IMF दे विच नहीं रोक सके लीडर होने के बावजूद, ठीक है। सो उते कारण मैं जाती तौर पर समझदा है कि ए कोशिश नहीं करनी चाहिए उन्हें आइसोलेट। इंडिया नू अपनी ग्रोथ स्टोरी जबरदस्त जा रही है, उदे वल फोकस करे, ठीक है। अपने सिक्योरिटी चैलेंजेस बिल्कुल है ने, तो इंडिया उत्थे सिक्योरिटी का जबरदस्त पुख्ता इंतजाम करे, अदरवाइज वो यह जो चीजा ने बैकफायर कर दिंदियां ने। हाँ अगे मैं गल करदा कि जिहड़ी मैं इत्थे भी जरूर जिक्र कर दवा कि जिहड़े क्या मोदी साहब नू इनविटेशन जिहड़ा डिकलाइन करवाउण दी या रोकण दी या जिहड़ी उन्हां दे खिलाफ कोशिशां ने कि वह किन्नियां क कामयाब होणगियां, मेरे ख्याल दे नाल मैं लगातार थोड़ा जिक्र कर ही रहा। अज थर्सडे हो गया, अगले सिर्फ 10-15 घंटे दे विच विच कुछ हो गया तो हो गया, रात तक मतलब असीं तुहानू अज शाम नू दस देंगे जी। जे अज थर्सडे रात हो गई है फिर उत्थे उन्होंने जहाज चढ़ जाना है, तो जे तो कुछ हो गया नहीं तो फिर फ्राइडे ते सब ने इत्थे आना शुरू कर ही देना, फ्राइडे सैटरडे फिर मुश्किल है। सो दिस इज द लास्ट एफर्ट, और मैनू खबर मिली है कि कल MPs दे बहुत जोर पाया जा रहा है, जेडे वर्ल्ड सिख ऑर्गेनाइजेशन या फिर उनके जो गुरुद्वारा कमेटीज और BCP गुरुद्वारा कौंसिल वो जेडे अपने MPs ने उन्हां ते काफी, क्योंकि प्रधानमंत्री मार्क कारनी साहब ने तो साफ कहता है कि उन्हां दा फोकस बड़ा क्लीयर है। सो ओ इहदे विच कुछ मैनू लगदा नहीं है कि हजे एज वी स्पीक को इंटरव्यू। हाँ कल नू जे उन्हां दे अपने देखो कॉकस मैंबर दी उन्हां ने सलाह लैनी हुंदी आ, कल नू हुण जिहड़े आ 23 पंजाबी MPs ने, जे ए लोग हुण 23 दे विचों जे 15-16-18 भी कुछ सवाल खड़े करन पंजाबी MPs दे विचों, कल नू फर्ज कर लो जी मनिंदर सिद्धू साहब, सोनिया सिद्धू जी, अपने रूबी सोता जी कैबिनेट मंत्री ने, ठीक है, उधरों होर जिन्ने मंत्री वगैरा हैगे ने अपने, वो सारे उठ के खड़े हो जाण ते फिर प्रधानमंत्री मार्क कारनी साहब नू पंजाबी बंदे कहण, और उधरों कंजरवेटिव पार्टी नू टिम उप्पल साहब, परमगिल जी, अरपन खन्ना जी, इधरों अपने ब्रैम्पटन तो अमरजीत गिल साहब, ये सारे उठ के खड़े होण ते ये फिर कुछ कहण फिर हो सकता है, ठीक है, ते फिर हो सकता है कि कोई गलबात होए। बाकी इस वेले मैनू मुश्किल लगता है, और सानू साडे सोर्सिस तो जो बिल्कुल पुख्ता खबर है, ये पक्की खबर है जिहड़ी मैं अगली दसण लगा तुहानू, इस वेले जाके उत्थे सस्रीकाल भी सहम के बुलाई जांदी है। हुण सस्रीकाल कह लो, हैलो कह लो, गुड मॉर्निंग कह लो, नमस्ते कह लो, वालेकुम सलाम कह लो, ध्यान नाल सुनना जो मैं अगली गल कहण जा रहा है। मार्क कारनी साहब ना पूरा मतलब ये इस वेले तक कंजरवेटिव पार्टी नहीं समझ आ रही कि भाई साहब करना की है अगली इलेक्शन दे विच, जिस अंदाज दे विच मार्क कारनी साहब काम कर रहे ने, ठीक है। सो उत्थे मैं तुहानू हुणे दस दिना स्कोप बड़ा घट है, बहुत घट है, क्योंकि इत्थे ना जदों असीं इत्थे ब्रैम्पटन बैठे हुंदे आ, असीं बहुत पहलां देख लिया सी जदों असीं इत्थे ब्रैम्पटन बैठे आ, ब्रैम्पटन दे विच होर असीं गल्लां कर दिंदे आ, कौम दी आवाज, कम्यूनिटी की आवाज, उत्थे जाके ऑटवा असीं इदां कर देंगे उदां कर देंगे, उत्थे बड़े बड़े कैबिनेट मंत्री जिहड़े ने ना, बड़े बड़े कैबिनेट मंत्री ओ फिर, और खासकर हुण जो इस वेले स्टाइल है, और ये स्टाइल असीं अज कोई नवा नहीं देखिया, और ऐसा भी नहीं है कि लिबरल पार्टी जी कितें ऐसा हैगा। ये स्टीफन हार्पर साहब दे दौर दे विच ना अल जजीरा रिकॉर्डिंग कर रहा सी, मेरे सामने की गल है, क्योंकि अल जजीरा उन्होंने एक कैमरा परसन ते रिपोर्टर दो जने इत्थे साडे नाल रहे, असीं पूरी 2011 दी इलेक्शन कवर कर रहे सी, ठीक है। ਅਸੀਂ ਰਿਕਾਰਡਿੰਗ ਕਰ ਰਹੇ ਸੀਗੇ, ਰਿਕਾਰਡਿੰਗ ਦੇ ਵਿੱਚ ਉੱਪਰੋਂ ਫੋਨ ਆ ਗਿਆ ਸਟਾਪ। ਮੈਂ ਉਹ ਅਲ ਜਜ਼ੀਰਾ ਦੀ ਜਿਹੜੀ ਰਿਪੋਰਟਰ ਸੀਗੀ ਲੜਕੀ, ਉਹ ਨਾਲ ਕੈਮਰਾ ਪਰਸਨ ਰਿਕਾਰਡਿੰਗ ਕਰਵਾਉਣ ਲੱਗਾ ਸੀ, ਵਿੱਚੋਂ ਹੀ ਫੋਨ ਆ ਗਿਆ ਦੋ ਉੱਥੋਂ ਆਟਵਾ ਤੋਂ। ਹਰਪਰ ਸਾਹਿਬ ਵੀ ਇੱਦਾਂ ਹੀ ਚੱਲਦੇ ਸੀਗੇ, ਉਹਨਾਂ ਨੇ ਜਿਹੜਾ ਵਰਡ ਯੂਜ ਕਰਦੇ ਸੀ ਐਵਰੀ ਵਨ, ਮੈਂ ਅਗਲਾ ਵਰਡ ਆਨ ਦੇ ਆਰ ਨਹੀਂ ਇਸਤੇਮਾਲ ਕਰ ਸਕਦਾ, ਉਹ ਬਸ ਸਮਝ ਜਾਓ ਤੁਸੀਂ। ਹਰਪਰ ਸਾਹਿਬ ਦਾ ਸਿੱਧਾ ਸਟਾਈਲ ਸੀਗਾ ਐਵਰੀ ਵਨ ਬਸ ਠੀਕ ਹੈ। ਹਾਂ ਇੱਦਾਂ ਕੋਈ ਕਹਿ ਦੇਵੇ, ਮੈਂ ਕੈਬਨਿਟ ਮੰਤਰੀ ਆ ਜੇਸਨ ਕੈਨੀ ਨੂੰ ਕਿਹਾ ਸੀਗਾ ਵੀ ਆਹ ਜੇਸਨ ਕੈਨੀ ਸਾਹਿਬ ਤੁਸੀਂ ਆਹ ਕੰਮ ਕਰਨੇ ਆ, ਇੱਦਾਂ ਇੱਦਾਂ ਕਰਨੇ ਆ ਠੀਕ ਹੈ, ਤੁਹਾਡੇ ਥੱਲੇ ਆਹ ਕੰਮ ਇੱਦਾਂ ਇੱਦਾਂ ਹੋਣੇ ਆ। ਬਸ 10 ਸਾਲ ਇੱਦਾਂ ਉਹਨਾਂ ਨੇ ਸਿਸਟਮ ਚਲਾਇਆ, ਤੇ ਮਾਰਕ ਟਰਨੀ ਸਾਹਿਬ ਨੇ ਵੀ ਹੁਣ ਉੱਦਾਂ ਹੀ ਸਿਸਟਮ ਚਲਾ ਰਹੇ ਨੇ। ਇਹ ਟਰੂਡੋ ਸਾਹਿਬ ਦਾ ਜ਼ਮਾਨਾ ਨਹੀਂ ਹੈ ਕਿ ਟਰੂਡੋ ਸਾਹਿਬ ਨੂੰ ਚਾਰ ਬੰਦੇ ਇੱਧਰ ਖਿੱਚੀ ਫਿਰ ਰਹੇ ਸੀ, ਚਾਰ ਉੱਧਰ, ਹੁਣ ਖੁਦ ਨਹੀਂ ਸਮਝ ਆ ਰਿਹਾ ਸੀ ਕੀ ਹੋ ਰਿਹਾ ਠੀਕ ਹੈ। ਸੋ ਇਹ ਕਿਉਂਕਿ ਸਿਆਸੀ ਗਲਿਆਰਿਆਂ ਚੋਂ ਜੋ ਖਬਰ ਆ ਰਹੀ ਹੈ ਤੁਹਾਡੇ ਨਾਲ ਮੈਂ ਸ਼ੇਅਰ ਕਰਦੀ। ਸੋ ਇਹਨਾਂ ਹਾਲਾਤਾਂ ਦੇ ਵਿੱਚ ਇਸ ਵੇਲੇ ਪਰ ਐਨੀਵੇਜ਼ ਅਗਲੇ ਦੇਖਦੇ ਅਗਲੇ 10-15-20 ਘੰਟੇ ਦੇ ਵਿੱਚ, ਕਿਉਂਕਿ ਜ਼ੋਰ ਬਹੁਤ ਲੱਗਾ ਹੋਇਆ ਆਰਗਨਾਈਜੇਸ਼ਨ ਦਾ ਕਿ ਕਿਸੇ ਤਰ੍ਹਾਂ ਜਿਹੜਾ ਜੀ 10 ਤੋਂ 15 ਵੀ ਜੇ 23 ਪੰਜਾਬੀ ਹੈ, 23 ਪੰਜਾਬੀ ਮੈਂਬਰ ਪਾਰਲੀਮੈਂਟ ਨੇ, ਜੇ 10 ਤੋਂ 15 ਜਾਂ 18 ਵੀ ਬਿਆਨ ਦੇਣ ਤਾਂ ਫਿਰ ਕੋਈ ਗੱਲ ਸ਼ਾਇਦ ਬਣੇ ਸ਼ਾਇਦ। ਪਰ ਇਸ ਵੇਲੇ ਤੇ ਮੈਨੂੰ ਨਹੀਂ ਲੱਗਦਾ ਕਿ ਮਤਲਬ ਕਿ ਗੱਲ ਵੀ ਇੱਕ ਹੁੰਦੀ ਨਾ ਜਾ ਕੇ ਗੱਲ ਕਰ ਲੈਣੀ, ਇਸ ਵੇਲੇ ਆਈ ਡੋਂਟ ਥਿੰਕ ਸੋ। ਮੈਂ ਇੱਕ ਹਾਈਪੋਥੈਟੀਕਲ ਸਿਚੁਏਸ਼ਨ ਬਣਾ ਰਿਹਾ ਤੁਹਾਡੇ ਵਾਸਤੇ ਕਿ ਉਧਰੋਂ ਮਾਰਕ ਕਰਨੀ ਸਾਹਿਬ ਆ ਰਹੇ ਨੇ, ਸਾਡੇ ਇੱਥੋਂ ਬੜੇ ਤੋਂ ਬੜਾ ਪੰਜਾਬੀ ਮੰਤਰੀ ਵੀ ਇਧਰੋਂ ਜਾ ਰਿਹਾ, ਤੇ ਉਹਨੂੰ ਜਿੰਨੀ ਮਰਜ਼ੀ ਤੁਸੀਂ ਚਿੱਠੀ ਭੇਜਤੀ ਕਿ ਜੀ ਮੋਦੀ ਸਾਹਿਬ ਨੂੰ ਰੋਕੋ, ਸਾਡੇ ਪੰਜਾਬੀ ਮੰਗ ਕਰ ਰਹੇ ਨੇ, ਤੇ ਜਿਗਰਾ ਨਹੀਂ ਪਏਗਾ ਕਿ ਮਾਰਕ ਕਰਨੀ ਸਾਹਿਬ ਨੂੰ ਪੁੱਛ ਲੈਣ। ਮਾਰਕ ਕਰਨੀ ਸਾਹਿਬ ਨੇ ਐਸਾ ਘੂਰਨਾ ਹੈ ਕਿ ਭਾਈ ਸਾਹਿਬ ਮੈਡਮ, ਚਾਹੇ ਭਾਈ ਸਾਹਿਬ ਹੋ ਤੁਸੀਂ, ਚਾਹੇ ਭੈਣ ਜੀ ਹੋ, ਮੈਡਮ ਜੋ ਵੀ ਹੋ ਤੁਸੀਂ, ਇਹ ਮਤਲਬ ਕਿ ਉਧਰ ਕਿੱਧਰ ਮੈਂ ਕਿੱਧਰ ਲੈ ਕੇ ਜਾਣਾ ਚਾਹ ਰਿਹਾ ਕੰਟਰੀ ਨੂੰ, ਔਰ ਤੁਸੀਂ ਇਹ ਕਿਹੜੀਆਂ ਗੱਲਾਂ ਕਰ ਰਹੇ ਹੋ, ਕਿਉਂਕਿ ਮੂਡ ਬੜਾ ਡਿਫਰੈਂਟ ਹੈ। ਕੱਲ ਮੈਂ ਡਾਊਨ ਟਾਊਨ ਸੀਗਾ ਤੇ ਸਵੇਰੇ ਮੈਂ ਇੱਥੇ ਤੁਹਾਡੇ ਸਾਹਮਣੇ 9 ਤੋਂ 10 ਸੀ, ਫਿਰ ਮੈਂ ਉਧਰ ਚਲਾ ਗਿਆ ਸੀ ਤੇ ਸਾਰਾ ਦਿਨ ਮੈਂ ਉਧਰ ਹੀ ਰਿਹਾ ਕੱਲ ਠੀਕ ਹੈ। ਸੋ ਉਧਰ ਬਿਜ਼ਨਸ ਮੂਡ ਬਹੁਤ ਡਿਫਰੈਂਟ ਹੈ। ਇੱਕ ਸਪੀਕਰ ਆਇਆ ਤੇ ਉਹਨੇ ਆਉਂਦੇ ਹੀ ਪਹਿਲਾਂ ਕਿਹਾ ਕਿ ਦਾ US ਐਡਮਿਨਿਸਟ੍ਰੇਸ਼ਨ ਇਜ਼ ਵੈਰੀ ਗੁੱਡ। ਮੇਰੇ ਖਿਆਲ ਨਾਲ ਅਸੀਂ 2-4 ਹੋਵਾਂਗੇ ਉੱਥੇ, ਬਿਜ਼ਨਸ ਲੀਡਰ ਹੀ ਸੀਗੇ ਤਕਰੀਬਨ 400 ਦਾ ਗਰੁੱਪ ਸੀਗਾ ਕੱਲ ਉੱਥੇ ਡਾਊਨ ਟਾਊਨ, ਤੇ ਅਸੀਂ 2-4 ਜਣੇ ਹੋਵਾਂਗੇ, 2 ਜਣੇ ਤਾਂ ਅਸੀਂ ਵਾਈ ਮੀਡੀਆ ਤੋਂ ਸੀਗੇ, ਬਾਕੀ ਇੱਕ ਪਾਕਿਸਤਾਨੀ ਲੜਕੀ ਸੀ, ਕੁਛ 2-4 ਹੋਰ ਹੋਣਗੇ ਆਪਣੇ ਸਾਊਥ ਏਸ਼ੀਅਨ, ਬਾਕੀ ਸਾਰੇ ਗੋਰੇ ਸੀਗੇ ਤੇ ਉਹ ਸਾਰੇ ਬਿਜ਼ਨਸ ਲੀਡਰ ਸੀਗੇ। ਉਹ ਮੈਂ ਗੱਲ ਤੁਹਾਨੂੰ ਸੁਣਾਉਣਾ, ਇੱਕ ਪਾਕਿਸਤਾਨੀ ਲੜਕੀ ਕੱਲ ਉੱਥੇ ਮਿਲੀ, ਔਰ ਦੇਖੋ ਇਹੀ ਕੰਟਰਾਸਟ ਆ ਜੋ ਮੈਂ ਕੱਲ ਵੀ ਜ਼ਿਕਰ ਕਰ ਰਿਹਾ ਸੀ। ਅੱਜ ਥੋੜਾ ਡਾਇਗ੍ਰੈਸ ਕਰ ਰਿਹਾ ਟੌਪਿਕ ਤੋਂ, ਪਰ ਇਹ ਟੌਪਿਕ ਇਹ ਵੀ ਬੜਾ ਜ਼ਰੂਰੀ ਹੈ। ਮੈਂ ਕੱਲ ਸਵੇਰੇ ਖਬਰ ਦੇ ਰਿਹਾ, ਇੱਕ ਮੁਹੱਬਤ ਸ਼ਾਨਜ਼ੇਬ, ਆਈ ਥਿੰਕ ਮੈਂ ਉਹਨਾਂ ਨਾਮ ਦੀ ਸਹੀ ਪ੍ਰੋਨਾਊਂਸ ਕਰ ਰਿਹਾ, ਮੁਹੰਮਦ ਸ਼ਾਨਜ਼ੇਬ ਖਾਨ। ਸੋ ਮੁਹੰਮਦ ਸ਼ਾਨਜ਼ੇਬ ਖਾਨ ਸਾਹਿਬ ਦੀ ਮੈਂ ਇੱਕ ਖਬਰ ਦੇ ਰਿਹਾ, 20 ਸਾਲ ਦਾ ਨੌਜਵਾਨ, ਹੀ ਸਟਿਲ ਅ ਪਾਕਿਸਤਾਨੀ ਸਿਟੀਜ਼ਨ, ਕੈਨੇਡਾ ਦੀ ਪਤਾ ਨਹੀਂ ਸਿਟੀਜ਼ਨਸ਼ਿਪ ਉਹਨੂੰ ਮਿਲੀ ਕਿ ਨਹੀਂ ਮਿਲੀ। ਐਨੀਵੇਜ਼ ਉਹਨਾਂ ਨੂੰ ਉਹ ਇੱਥੋਂ ਆਹ ਇਜ਼ਰਾਈਲ ਹਮਾਸ ਦੀ ਜਿਹੜੀ ਲੜਾਈ ਚੱਲ ਰਹੀ ਆ, ਇੰਨਾ ਕੁ ਰੈਡੀਕਲਾਈਜ਼ ਹੋਇਆ ਬੈਠਾ ਆ ਕਿ ਇੱਥੋਂ ਜੀ ਅਸੀਂ ਅਮਰੀਕਾ ਜਾਣਾ, ਉੱਥੇ ਜਾ ਕੇ ਅਸੀਂ ਜੂਇਸ਼ ਕਮਿਊਨਿਟੀ ਨੂੰ ਮਾਰ ਦੇਣਾ, 9/11 ਕਰ ਦੇਣਾ, ਕਿੱਦਾਂ ਮਾਇੰਡ ਉਹਦਾ ਰੈਡੀਕਲਾਈਜ਼ ਹੋਇਆ ਵਿਚਾਰੇ ਦਾ। ਔਰ ਆਈ ਫੀਲ ਸੋ ਸੈਡ, ਯੰਗ ਨੌਜਵਾਨ ਜੇ ਸਾਬਿਤ ਹੋ ਗਿਆ, ਨਨ ਆਫ ਦੀਜ਼ ਐਲੀਗੇਸ਼ਨਸ ਹੈਵ ਬੀਨ ਪ੍ਰੂਵਨ ਇਨ ਦਾ ਕੋਰਟ ਆਫ ਲਾਅ, ਇਹ ਮੈਂ ਦੁਬਾਰਾ ਕਹਿ ਰਿਹਾ, ਬਟ ਜੇਲ ਜਾਮ ਸਾਬਿਤ ਹੋ ਗਿਆ, ਸਾਰੀ ਉਮਰ ਉਹਨੇ ਜੇਲ 'ਚ ਰਹਿਣਾ, ਕਿੱਥੇ ਮਤਲਬ ਕਿ ਇੱਕ ਪੂਰੀ ਲਾਈਫ ਵੇਸਟਡ ਹੋ ਗਈ ਠੀਕ ਹੈ। ਇਹ ਬੱਚਾ ਵੀ ਪਾਕਿਸਤਾਨ ਤੋਂ ਹੈ, ਮੁਹੰਮਦ ਸ਼ਾਨਜ਼ੇਬ ਖਾਨ ਸਾਹਿਬ ਠੀਕ ਹੈ। ਔਰ ਕੱਲ ਜਿਹੜਾ ਮੈਂ ਉਹ ਬਿਜ਼ਨਸ ਲੀਡਰ ਦੇ ਗਰੁੱਪ ਨੂੰ ਮਿਲਿਆ, ਉਹਦੇ ਬਹੁਤ ਚੰਗੀਆਂ ਚੀਜ਼ਾਂ, ਸਾਰਾ ਦਿਨ ਹੀ ਬੈਠਾ ਰਿਹਾ, ਔਰ ਮੇਰੇ ਨਾਲ ਮੇਰੇ ਕਲੀਗ ਸੀ ਸ਼ੁਭੀ, ਹੀ ਵਾਸ ਆਸਕਿੰਗ ਮੀ ਸਰ ਇਜ਼ ਦਿਸ ਅ ਗੁੱਡ ਯੂਜ਼ ਆਫ ਯੋਰ ਟਾਈਮ, ਮੈਂ ਕਿਹਾ ਦ ਬੈਸਟ ਯੂਜ਼ ਆਫ ਮਾਈ ਟਾਈਮ। ਇੰਨੀਆਂ ਵਧੀਆ ਆਈਡੀਆਜ਼ ਮਿਲ ਰਹੇ ਸੀਗੇ, ਮੈਂ ਦੱਸ ਨਹੀਂ ਸਕਦਾ। ਔਰ ਹਾਂ, ਮੈਂ ਜ਼ਿਆਦਾ ਗੱਲ ਨਹੀਂ ਹਜੇ ਕਰਾਂ ਕਿਉਂਕਿ ਟੌਪਿਕਸ ਬਹੁਤ ਨੇ, ਖਬਰਾਂ ਬਹੁਤ ਨੇ। ਉਹ ਪਾਕਿਸਤਾਨੀ ਲੜਕੀ ਨਾਲ ਵੀ ਮਿਲੇ ਤੇ ਉਹਨਾਂ ਨੇ ਉਹਨਾਂ ਦੇ ਬਾਰੇ ਦੱਸਿਆ ਗਿਆ, ਕੀ ਦੱਸਿਆ ਗਿਆ, ਧਿਆਨ ਨਾਲ ਸੁਣਨ ਵਾਲੀ ਗੱਲ ਹੈ। ਉਹ ਕਹਿੰਦੀ ਹੈ ਜਿਹੜੀ ਕੁਐਕਰ ਦੀ ਐਡਵਰਟਾਈਜ਼ਮੈਂਟ ਚੱਲ, ਮੈਂ ਕਿਹਾ ਯੂ ਗੱਲ ਚਰਚਾ ਹੋਣ ਲੱਗ ਪਈ, ਕਹਿੰਦੀ ਉਹ ਪੈਪਸੀ ਔਰ ਹੋਰ ਬੜੀ ਕਾਰਪੋਰੇਟਸ ਨਾਲ ਕੰਮ ਕਰ ਰਹੀ ਹੈ, ਔਰ ਕਹਿੰਦੇ ਤੁਸੀਂ ਉਹ ਮੂਵੀਜ਼ ਦੇਖਣ ਜਾਂਦੇ ਹੋ, ਹਾਂਜੀ ਹਾਂਜੀ, ਔਰ ਫਿਰ ਉੱਥੇ ਐਡ ਵੀ ਉਹਨਾਂ ਦੀ ਪਲੇ ਹੋਈ, ਕਹਿੰਦੇ ਕੁਐਕਰ ਦੀ ਐਡ ਦੇਖੀ, ਹਾਂਜੀ ਹਾਂਜੀ ਦੇਖੀ ਆ, ਉਹਨੇ ਦੱਸਿਆ ਬੜੀ ਪ੍ਰਾਊਡਲੀ ਕਿ ਉਹਨਾਂ ਦਾ ਇਹ ਸਾਰੀ ਉਹਨਾਂ ਦੀ ਥੋਟ ਹੈ। ਵਾਸ ਸੋ ਅਮੇਜ਼ਡ ਕਿ ਯਾਰ ਇਹ ਲੜਕੀ ਪਾਕਿਸਤਾਨ ਤੋਂ ਆਈ ਹੈ, ਕਿਆ ਕਮਾਲ ਦਾ ਕੰਮ ਕੀਤਾ ਇਸ ਬੱਚੀ ਨੇ ਠੀਕ ਹੈ। ਸੋ ਕੱਲ ਮੈਂ ਹਜੇ ਇੱਥੇ ਵਾਈ ਮੀਡੀਆ ਤੇ ਖਬਰ ਸੁਣਾ ਰਿਹਾ ਇੱਕ ਬੱਚੇ ਦੀ, ਜਿਹੜੀ ਕਿ ਕੰਜ਼ਿਊਮਡ ਵਿਦ I don't want to use that word, but consumed with the but samajh gaya na tusi word, consumed with so much of that feeling. Kyunki main bahut baar ek gal karda hai ki aa jede jazbaat bhadka dene ji, itthe protest, itthe ladai, eh wo, edi bajaye ik bacche nu please rab da wasta discussion zarur kar lo, Israel Hamas di jo vi karni hai, rab da wasta bacche de dimag de vich, assi kai var parents aapas gal karde hain, oh dekho hun 20 saal da bachcha utthe ja ke ji main 9/11 to vi vadda kara karna hai, ਬਰਬਾਦ ਕਰ ਦਿੱਤੀ ਉਹਦੀ ਜ਼ਿੰਦਗੀ ਸੀ। ਔਰ ਕੱਲ ਦੇ ਹੀ ਦਿਨ ਮੈਂ ਇੱਕ ਪਾਕਿਸਤਾਨ ਦੀ ਬੱਚੀ ਨੂੰ ਮਿਲ ਰਿਹਾ ਔਰ ਉਹ ਕਹਿ ਰਹੀ ਹੈ ਕਿ ਮੈਂ ਯੰਗ ਗਰਲ ਰੀਸੈਂਟਲੀ ਆਈ ਔਰ ਉੱਥੇ ਉਹ ਜਿਹੜੀ ਐਡ ਚੱਲ ਰਹੀ ਹੈ ਉੱਥੇ ਸਿਨੇਮਾ ਹਾਲ ਚ ਕੁਐਕਰ ਦੀ, ਉਹ ਕਨਸੈਪਟ ਇੰਨਾ ਜ਼ਬਰਦਸਤ ਹੈ ਔਰ ਸਾਰੇ ਕੈਨੇਡਾ ਦੇ ਵਿੱਚ ਮੇਨ ਸਟ੍ਰੀਮ ਦਾ ਹਰ ਬੰਦਾ ਉਹਦੀ ਤਾਰੀਫ ਕਰ ਰਿਹਾ, ਠੀਕ ਹੈ। ਸੋ ਉੱਥੇ ਬੜੇ ਬੜੇ ਲੋਕ ਆਏ ਸੀ ਕਿ ਚਾਹੇ ਉਹ ਕੋਈ ਲੋ ਬਲਾਸ ਦੇ ਕੋਈ ਸੀਨੀਅਰ ਬੰਦਾ ਜਿਹੜਾ ਕੋਈ ਬਾਸ ਦਾ ਤੋਂ ਕਿਤੇ ਸਾਰੇ ਬਿਜ਼ਨਸ ਲੀਡਰਸ ਪਹੁੰਚੇ ਔਰ ਕਈ ਅਮਰੀਕਾ ਤੋਂ ਆਏ ਨੇ, ਕੋਈ ਯੂਰਪ ਤੋਂ ਆਇਆ, ਬ੍ਰਿਟੇਨ ਤੋਂ ਆਇਆ ਹੋਇਆ ਸੀਗਾ, ਠੀਕ ਹੈ। ਸੋ ਸਾਡੇ ਬੱਚਿਆਂ ਨੂੰ, ਸਾਡੇ ਆਪਣੇ ਸਾਊਥ ਏਸ਼ੀਅਨ ਬੱਚਿਆਂ ਨੂੰ, ਔਰ ਜਦੋਂ ਮੈਂ ਬੱਚਿਆਂ ਦੀ ਗੱਲ ਕਰਦਾ, ਕਮਿਊਨਿਟੀ ਦੀ ਗੱਲ ਕਰਦਾ, ਤੇ ਦੇਖੋ ਜਦੋਂ ਉਹਦੇ ਚ ਚਾਹੇ ਕੋਈ ਬੰਗਲਾਦੇਸ਼ ਹੈ, ਕੋਈ ਅਫਗਾਨਿਸਤਾਨ ਤੋਂ ਆ, ਕੋਈ ਚਾਈਨਾ ਤੋਂ ਆ, ਯੰਗ ਬੱਚਿਆਂ ਨੂੰ ਇਸ ਤਰਫ਼ ਜੋੜੋ। ਵਾਰ ਵਾਰ ਮੈਂ ਵਰਡ ਯੂਜ ਕਰਾਂਗਾ ਕਿ ਜੀ ਤੁਸੀਂ ਸਾਇੰਸ, ਇਨੋਵੇਸ਼ਨ, ਇਹਨਾਂ ਚੀਜ਼ਾਂ ਦੇ ਤਰਫ ਜੋੜੋ, ਇਹਨਾਂ ਚੀਜ਼ਾਂ ਤੋਂ ਹਟਾਓ ਆ ਜਿਹੜੀਆਂ ਚੀਜ਼ਾਂ ਅਸੀਂ ਕਰ ਰਹੇ ਹਾਂ। ਨਹੀਂ, ਸਾਇੰਸ, ਇਨੋਵੇਸ਼ਨ, ਟੈਕਨੋਲੋਜੀ ਇਹਨਾਂ ਦੇ ਨਾਲ ਜੋੜੋ। ਉਹਦੇ ਨਾਲ ਕੀ ਹੈ ਕਿ ਯੈਸ, ਪਤਾ ਨਹੀਂ ਕਿਹੜੇ ਬੱਚੇ ਨੇ ਕਿੰਨੇ ਵਧੀਆ ਕੋਈ ਸਾਨੂੰ ਚੀਜ਼ ਦੇ ਜਾਣੀ ਆ ਇੱਥੇ, ਔਰ ਆਉਣ ਵਾਲੇ ਟਾਈਮ ਚ ਕਿੰਨੀ ਮਾਨਵਤਾ ਦੀ ਭਲਾਈ ਹੋਊਗੀ। ਆਪਣਾ ਤਾਂ ਭਲਾ ਕਰ ਹੀ ਆਏਗਾ, ਆਪਣਾ ਭਲਾ, ਉਹਦੀ ਆਪਣੀ ਫੈਮਿਲੀ ਦਾ ਭਲਾ ਔਰ ਸਾਰੀ ਕਮਿਊਨਿਟੀ ਦਾ, ਮਾਨਵਤਾ ਦਾ ਭਲਾ ਕਰਦਾ ਚਲਾ ਜਾਏਗਾ। ਐਂਡ ਵੀ ਨੀਡ ਅ ਮਿਲੀਅਨ ਥਿੰਗਸ ਨਾਓ। ਅੱਜ ਮੈਨੂੰ ਵਰਡ ਜਿਹੜਾ ਯੂਜ਼ ਕੀਤਾ, ਮੈਂ ਕੋਟ ਕਰ ਰਿਹਾ ਮਨਿੰਦਰ ਸਿੱਧੂ ਸਾਹਿਬ, ਮੈਂ ਇਹਨਾਂ ਨੂੰ ਰਾਈਜ਼ਿੰਗ ਸਟਾਰ ਕਹਿੰਦਾ ਔਰ ਰਾਈਜ਼ਿੰਗ ਸਟਾਰ ਮੈਂ ਵੈਸੇ ਨਹੀਂ ਕਹਿੰਦਾ, ਇਹ ਅੱਜ ਦੇਖ ਲਓ ਮੰਤਰੀ ਸਾਹਿਬ ਬਣ ਗਏ ਨੇ ਮਨਿੰਦਰ ਸਿੱਧੂ ਸਾਹਿਬ। ਸੋ ਉਹਨਾਂ ਨੇ ਜਿਹੜਾ ਵਰਡ ਯੂਜ਼ ਕੀਤਾ ਹੈ, ਹੈਵ ਟੂ ਕੋਲੈਬੋਰੇਟ ਇਨ ਦ ਟਾਈਮ ਆਫ ਕ੍ਰਾਈਸਿਸ। ਮੈਨੂੰ ਬੜੀ ਖੁਸ਼ੀ ਹੋਈ ਕਿ ਮਨਿੰਦਰ ਸਿੱਧੂ ਸਾਹਿਬ, ਮੈਂ ਵਰਡ ਨਹੀਂ ਯੂਜ਼ ਕਰ ਰਿਹਾ ਕ੍ਰਾਈਸਿਸ ਦਾ, ਮੈਂ ਕ੍ਰਾਈਸਿਸ ਦਾ ਵਰਡ ਸਿਰਫ ਆਪਣਾ ਇੰਡੀਆ ਸਾਈਡ ਦਾ, ਪੰਜਾਬ ਤੇ ਪਾਕਿਸਤਾਨ ਵਾਸਤੇ ਯੂਜ਼ ਕਰਦਾ, ਵੀ ਇਹ ਦੋ ਇਲਾਕੇ ਬੜੀ ਜ਼ਿੰਮੇਵਾਰੀ ਨਾਲ ਵੀ ਕ੍ਰਾਈਸਿਸ ਚ ਨੇ, ਤੇ ਮਨਿੰਦਰ ਸਿੱਧੂ ਸਾਹਿਬ ਨੇ ਵਰਡ ਯੂਜ਼ ਕੀਤਾ ਹੈ ਔਰ ਉਹਨਾਂ ਨੇ ਬੜੀ ਸਮਝਦਾਰੀ ਨਾਲ ਗੱਲ ਕੀਤੀ ਹੈ ਕਿ ਯੈਸ ਇਨ ਦ ਟਾਈਮ। ਔਰ ਬਹੁਤ ਮੈਨੂੰ ਇਹ ਵੀ ਪਤਾ ਹੈ ਕਿ ਮਨਿੰਦਰ ਸਿੱਧੂ ਸਾਹਿਬ ਦੀ, ਕਿਉਂਕਿ ਅਸੀਂ ਤਾਂ ਇਕੱਲੇ ਇੱਕ ਤੋਂ ਨਹੀਂ ਨਾ ਪੁੱਛੀਦਾ, ਅਸੀਂ ਤਾਂ ਚਾਰ ਬੰਦਿਆਂ ਤੋਂ ਹੋਰ ਵੀ ਪੁੱਛੀਦਾ, ਭਾਈ ਸਾਹਿਬ ਕੋਈ ਵੀ ਬੈਠਦਾ ਕਿੱਦਾਂ, ਵੀ ਕਿਹੜਾ ਮਾਹੌਲ ਹੈ, ਕਿਹਦੀ ਗੱਲਬਾਤ ਬਣਦੀ ਹੈ, ਕਿਉਂਕਿ ਲੌਬੀ ਤਾਂ ਹਰੇਕ ਲਈ ਹੋ ਰਹੀ ਸੀਗੀ, ਠੀਕ ਹੈ। ਬ੍ਰੈਂਪਟਨ ਦੇ 6 ਦੇ 6 ਐਮਪੀ, ਮਿਸਿਸ ਆਗਾ ਦੇ ਸਾਰੇ ਐਮਪੀ, ਇਕਰਾ ਖਾਲੀ ਜੀ, ਸਭ ਲਈ ਲੌਬੀ ਹੋ ਰਹੀ ਸੀ, ਹਰ ਕੋਈ ਚਾਹੁੰਦਾ ਸੀਗਾ ਕੈਬਨਿਟ ਬਰਥ, ਠੀਕ ਹੈ। ਮਨਿੰਦਰ ਸਿੱਧੂ ਸਾਹਿਬ ਨੂੰ ਮਿਲੀ ਹੈ, ਬੜੀ ਮੈਨੂੰ ਖਬਰ ਹੈ ਕਿ ਜੀ ਬੜੀ ਰਿਸਪੈਕਟ ਹੈ ਉਹਨਾਂ ਦੀ। ਈਵਨ ਟਰੂਡੋ ਸਾਹਿਬ ਵਾਲਾ ਕੈਂਪ ਜਿਹੜਾ ਸੀਗਾ, ਉਹ ਵੀ ਮਨਿੰਦਰ ਸਿੱਧੂ ਸਾਹਿਬ ਨੂੰ ਸਭ ਪਸੰਦ ਕਰਦੇ ਸੀ, ਔਰ ਹੁਣ ਜਿਹੜਾ ਨਵਾਂ ਕੈਂਪ ਆਇਆ ਇਹਦੇ ਵਿੱਚ, ਤੁਸੀਂ, ਮੈਂ ਨਾਮ ਨਹੀਂ ਲਵਾਂਗਾ, ਤੁਸੀਂ ਦੇਖ ਹੀ ਲਿਆ ਕਿ ਕੁਛ ਲੋਕਾਂ ਨੂੰ ਥੋੜਾ ਕਿਹਾ ਕਿ ਭਾਈ ਸਾਹਿਬ, ਮੈਡਮ ਥੋੜਾ ਜਿਹਾ ਪਿੱਛੇ ਹੋ ਕੇ ਬੈਠੋ, ਥੋੜਾ ਉਹ ਪਿਛਲੀ ਕੁਰਸੀਆਂ 'ਚ ਪਹੁੰਚ ਜਾਓ, ਔਰ ਕੁਛ ਲੋਕਾਂ ਨੂੰ ਕਿਹਾ ਆ ਜਾਓ ਫਰੰਟ ਬੈਂਚਿਸ ਤੇ, ਠੀਕ ਹੈ। ਔਰ ਕੁਛ ਲੋਕਾਂ ਨੂੰ ਉੱਥੇ ਵੀ ਬੜੀ ਰਿਸਪੈਕਟ ਸੀਗੀ, ਉਹਦੇ ਵਿੱਚ ਉਹਦੀ ਆਪਣੀ ਕਮਿਊਨਿਟੀ ਦੀ ਗੱਲ ਕਰੀਏ ਤੇ ਅਨੀਤਾ ਆਨੰਦ, ਮਨਿੰਦਰ ਸਿੱਧੂ ਜੀ ਔਰ ਰੂਬੀ ਸੋਤਾ ਜੀ, ਇਹ ਤਿੰਨ ਜਣਿਆਂ ਦੀ ਮਤਲਬ ਪਹਿਲਾਂ ਵੀ ਬੜੀ ਰਿਸਪੈਕਟ ਸੀਗੀ, ਅਨੀਤਾ ਆਨੰਦ ਜੀ ਦੀ, ਰੂਬੀ ਸੋਤਾ ਜੀ ਦੀ ਤੇ ਮਨਿੰਦਰ ਸਿੱਧੂ ਜੀ ਦੀ, ਔਰ ਹੁਣ ਵੀ ਬੜੀ ਹੈ ਸੋਨੀਆ ਸਿੱਧੂ ਜੀ ਦੀ ਵੀ, ਸੋਰੀ ਮੈਂ ਜ਼ਿਕਰ ਕਰਨਾ ਚਾਹਾਂਗਾ। ਬਿਲਕੁਲ ਪੱਕੀ ਖਬਰ ਹੈ ਕਿ ਮਾਰਕ ਕਾਰਨੀ ਸਾਹਿਬ, ਕਿਉਂਕਿ ਸਾਡੇ ਬੰਦੇ ਜਾਂਦੇ ਆ, ਮੀਡੀਆ ਕਵਰ ਕਰਦੇ ਦੇਖਦੇ ਆ, ਸੋਨੀਆ ਸਿੱਧੂ ਜੀ ਆਲਸੋ ਹੈਜ਼ ਵੈਰੀ ਹਾਈ ਰਿਸਪੈਕਟ। ਕੈਬਨਿਟ ਪੋਜੀਸ਼ਨ ਨਹੀਂ ਮਿਲੀ ਜਾਂ ਮਿਲੀ ਉਹ ਅਲੱਗ ਚੀਜ਼ਾ, ਬਟ ਪੱਕੀ ਖਬਰ ਹੈ ਸਾਡੇ ਕੋਲ ਕਿ ਸੋਨੀਆ ਸਿੱਧੂ ਜੀ ਵੀ ਮਾਰਕ ਕਾਰਨੀ ਸਾਹਿਬ ਬੜੀ ਕਰਦੇ ਨੇ ਉਹਨਾਂ ਦੀ ਰਿਸਪੈਕਟ। ਬਟ ਐਨੀ ਵੇਜ਼ ਮੁੱਦੇ ਤੇ ਆ ਜਾਂਦੇ ਆ ਕਿ ਕਿਆ ਇਹ ਜਿਹੜੀ ਗੱਲਬਾਤ ਬਣੇਗੀ। ਸੋ ਪੰਜਾਬੀ ਭਾਈਚਾਰੇ ਦੀ ਮੈਂ ਗੱਲ ਕਰਾਂ ਤੇ ਇਸ ਵੇਲੇ ਸਿਆਸਤ ਦੀ ਮੈਂ ਗੱਲ ਕਰ ਰਿਹਾ, ਬਾਕੀ ਫੀਲਡ ਦੀ ਬਾਅਦ ਦੀ ਗੱਲ ਹੈ। ਸਿਆਸਤ ਦੇ ਵਿੱਚ ਜ਼ਿਆਦਾ ਨਹੀਂ ਤਾਂ 40-50 ਸਿਰਕਟ ਲੀਡਰ ਅਸੀਂ ਕਹਿ ਸਕਦੇ ਹਾਂ, ਉਹਦੇ ਵਿੱਚੋਂ ਮੈਂਬਰ ਪਾਰਲੀਮੈਂਟ, ਫਾਰਮਰ ਕੈਬਨਿਟ ਮਿਨਿਸਟਰ ਜਾਂ ਹਾਈ ਪ੍ਰੋਫਾਈਲ ਮੈਂਬਰ ਪਾਰਲੀਮੈਂਟ ਕਹਿ ਲਓ, ਔਰ ਕੰਜ਼ਰਵੇਟਿਵ ਪਾਰਟੀ ਵੱਲੋਂ, ਆਪਣੇ ਲਿਬਰਲ ਪਾਰਟੀ ਵੱਲੋਂ ਔਰ NDP ਵੱਲੋਂ। ਸੋ ਕਿਆ ਕੋਈ ਇਹ ਜਿਹੜੇ 23 ਜਿਹਨਾਂ ਨੂੰ ਚਿੱਠੀ ਲਿਖੀ ਗਈ ਹੈ, ਕਿਆ ਇਹਨਾਂ ਦੇ ਵਿੱਚੋਂ ਕੋਈ ਹੁਣ ਰੋਕ ਸਕਦੇ ਆ ਜਾਂ ਗੱਲ ਕੋਈ ਬਣਦੀ ਹੈ ਕਿ ਨਹੀਂ ਬਣਦੀ, ਅਸੀਂ ਤੁਹਾਨੂੰ ਇਹਦੀ ਅਪਡੇਟ ਲਗਾਤਾਰ ਦਿੰਦੇ ਰਹਾਂਗੇ। ਮੇਰੀ ਜ਼ਾਤੀ ਰਾਏ ਮੈਂ ਤੁਹਾਨੂੰ ਦੱਸ ਹੀ ਚੁੱਕੀ ਹਾਂ, ਇਨ ਮਾਈ ਪਰਸਨਲ ਓਪੀਨੀਅਨ ਦੋਨੋਂ ਚੀਜ਼ਾਂ ਹੀ ਠੀਕ ਨਹੀਂ ਹੈਗੀਆਂ। ਮੋਦੀ ਸਾਹਿਬ ਨੂੰ ਫ੍ਰੀ ਪਾਸ ਦੇਣਾ ਉਹ ਵੀ ਠੀਕ ਨਹੀਂ ਹੈ, ਇੰਡੀਆ ਨੂੰ ਫ੍ਰੀ ਪਾਸ ਨਹੀਂ ਦਿੱਤਾ ਜਾ ਸਕਦਾ। ਇੰਡੀਆ ਚਾਈਨਾ ਕੋਈ ਵੀ ਕੰਟਰੀ, ਇੰਡੀਆ ਚਾਈਨਾ ਰਸ਼ੀਆ ਜਾਂ ਆਪਣਾ ਇਰਾਨ ਨਾਲ ਵੀ ਜੇ ਕੱਲ ਨੂੰ ਗੱਲ ਬਣਦੀ ਹੈ, ਵੈਸੇ ਤਾਂ ਇਸ ਵੇਲੇ ਬਹੁਤ ਹੀ ਸਾਡੇ ਖਰਾਬ ਹਾਲਾਤ ਨੇ ਇਰਾਨ ਦੇ ਨਾਲ, लेकिन दे ऑल शुड बी हेल्ड अकाउंटेबल. बट ऑन द अदर साइड यस वी कैन नॉट ब्रेक आवर ट्रेड रिलेशनशिप. और ऐसी गल मैं ऑन रिकॉर्ड कहना रहा, मैं बार बार कहांगा कि असी लगातार ये गल कहते रहे हैं सारे कैबिनेट मिनिस्टर्स नू सारियां नू और हुण सारे ही मन रहे ने. हुण भी कैनेडा की सरकार हुण मनदी है. असी उन्हां नू एग्जाम्पल दे के दस रहे थे कि इंडिया चाइना देख लो, इंडिया अमेरिका देख लो, ये सब इदा ही करते हैं. और कैनेडा नू भी इसे तरह करना चाहिए. चाइना ने जापान के नाल इशूज ने, पर जापान के नाल इकनोमिक टाइज नहीं ब्रेक कर रहा. हुण भी देखो कितनी गलबात कर रहा है रीसेंटली. सो ये मैं बार बार गल कर रहा कि कैनेडा नू भी इदा ही करना चाहिए. हुण साडी कैनेडियन सरकार इदा ही कर रही है. तुसीं गलबात करो, पुछो उन्हां नू कि भाई साहब क्यों तुसीं इदा कीता, लेकिन रिलेशनशिप अपने बरकरार रखो. सो शाम नू जदों असीं शो करांगे चैनल वाइज ते आई विल बी लीडिंग द पैनल टुडे इवनिंग. सो वाई मीडिया लाइव शाम जो होगा तो उदो जो होर लाइव अपडेट्स आएंगे तो जरूर शेयर करांगे. इस दरमियान जो मैं गल कर रहा मैं एक मिनट ही लैके जाना चाहना है एल ए वाल तुहानू, पर मैंने इशारा एल ए और क्रिकेट बहुत कुछ है. लाइव 32 for 2 दो विकेट गिर गई ने ऑस्ट्रेलिया ने. इट्स अ टफ विकेट टू बैट ऑन. इट्स दिस इज वॉट आईसीसी टेस्ट चैंपियन वर्ल्ड टेस्ट चैंपियनशिप इज ऑन द लाइन. सो देर ओनली टू कंट्रीज रिमेनिंग. इट कुड बी ऑस्ट्रेलिया वंस अगेन, पहला भी जीत चुके ने, और विल इट बी साउथ अफ्रीका. सो क्या होंगे, लेकिन साडे जिहड़े स्पॉन्सर ने इंतजार कर रहे हैं. सो मैं उन्होंने गलबात कर जा रहा. आई थिंक चड्डा साहब कहते जी वेट कर रहे काफी देर. चड्डा साहब वेलकम सर, की हाल है? ठीक है जी.
जी बहुत वधिया सर, थैंक यू वेरी मच. और साडे सारे लिसनर्स नु नमस्कार, सत श्री अकाल और आदाब.
नमस्कार, सत श्री अकाल और आदाब. सर अज का जिहड़ा टॉपिक है, मतलब कि पहला तो जिहड़ी तुसी नॉट हर क्लास तुहाडी मास्टर क्लास हुंदी है, जिहड़ी तुसी इस हफ्ते जी मास्टर क्लास दिती सी, इस तो पिछली वाली मास्टर क्लास वैसे तो हरेक हुंदी है. मैं बहुत लोगों नूं जाके गल सुनाई. मैं कहा चड्डा साहब जदों क्लास दे रहे हुंदे मैं नंबर दिंदा और मैं नंबर कदे 30, 40, 50 कदे कदे 60-70 भी आ जांदे, पर एक ही मास्टर क्लास है जिहदे नंबर आए 10. सो ओह तुहाडी ब्रिलियंट सीगी. मैं कई लोगों नूं गल सुनाई, सो सारे ने कहा अच्छा. मैनू कोल कईआं ने कहा कि असीं यार इत्थे बड़ी उन्होंने कम दीआं गल्लां दस्सीआं ने. सो तुहाडे लई हमेशा वधिया फीडबैक आउंदी है, थैंक यू फॉर दैट. पर अज दा जिहड़ा मेरा सवाल है ये मेरे दिल दे बड़ा करीब है, बहुत करीब है अज दा जिहड़ा सवाल मेरे दिल दे. और मैं हुणे को इंसीडेंटली मैं गल्लां वी उही कर रहा सी थोड़ी देर पहलां. सो सवाल मैं तुहानूं पुछांगा, लेकिन उस तों पहलां कि मैं सवाल पुछां मैनूं इशारा रिकॉर्डेड ब्रेक दा, छोटी जी रिकॉर्डेड ब्रेक लवांगे, ज्यादा नहीं, सिर्फ 2 मिनट. 2 मिनट तों बाद मैं इन्नी गल कह सकदा जिहड़ियां गल्लां असीं चड्डा साहब नाल करनीआं ने ਉਹ ਯੰਗ ਬੱਚੇ ਤੋਂ ਲੈ ਕੇ 15 ਸਾਲ ਦੇ ਬੱਚੇ ਤੋਂ ਲੈ ਕੇ ਜੇ ਤੁਹਾਡੀ ਉਮਰ 100 ਸਾਲ ਵੀ ਹੋ ਗਈ ਹੈ ਤੁਸੀਂ ਸਾਰੇ ਇੰਜੋਏ ਕਰੋਗੇ. ਗੱਲ ਤੇ ਅਸੀਂ ਵੈਸੇ ਤੇ ਫਾਈਨੈਂਸ਼ੀਅਲ ਪਲੈਨਰ ਨੇ, ਇੰਸ਼ੋਰੈਂਸ ਦੀ ਗੱਲ ਆ, ਫਾਈਨੈਂਸ ਦੀ ਗੱਲ ਆ, ਇਨਵੈਸਟਮੈਂਟ ਫਾਈਨੈਂਸ਼ੀਅਲ ਫਰੀਡਮ ਆਲਵੇਜ਼ ਰਿਮੈਂਬਰ. ਚੱਡਾ ਸਾਹਿਬ ਨੰਬਰ ਇਹਨਾਂ ਦਾ ਨੋਟ ਕਰ ਲਓ, 416-350-55. ਬੜੇ ਘੱਟ ਨੰਬਰ ਹੁੰਦੇ ਜੋ ਮੈਨੂੰ ਜ਼ਬਾਨੀ ਯਾਦ ਹੋ ਜਾਂਦੇ ਆ. ਸੋ ਕਿਉਂਕਿ ਅੱਜ ਕੱਲ ਫੋਨ ਤੇ ਹੀ ਸਾਰੇ ਨੰਬਰ ਸੇਵ ਹੁੰਦੇ, ਕਿੰਨੇ ਬੰਦਾ ਯਾਦ ਕਰੇ. ਪਰ ਚੱਡਾ ਸਾਹਿਬ ਨੰਬਰ ਮੈਨੂੰ ਯਾਦ ਆ, 416-350-55. ਐਸਾ ਨਹੀਂ ਕਿ ਆਸਾਨ ਹੈ, ਆਸਾਨ ਵੀ ਹੈ, ਪਰ ਵੈਸੇ ਵੀ ਕਿਉਂਕਿ ਮੈਨੂੰ ਮਜ਼ਾ ਆਉਂਦਾ ਇਹਨਾਂ ਇੰਟਰਵਿਊ ਕਰਨ ਦੇ ਨਾਲ. 416-350-55 ਮੈਨੂੰ ਸਿਰਫ 2 ਮਿੰਟ ਦਾ ਸਮੇਂ ਦੇ ਦਿਓ. ਔਰ ਸਵਾਲ ਮੈਂ ਅੱਜ ਜਿਹੜਾ ਉਹਨਾਂ ਨੂੰ ਪੁੱਛਾਂਗਾ ਉਹ ਇਹ ਹੈ ਕਿ ਹਰੇਕ ਇਨਸਾਨ ਦੇ ਅੰਦਰ ਕੋਈ ਨਾ ਕੋਈ ਵੈਲਿਊ ਹੁੰਦੀ ਹੈ. ਸੋ ਉਹ ਕਿੱਦਾਂ ਕੋਈ ਉਹ ਕ੍ਰੀਏਟ ਕੀਤੀ ਜਾਂਦੀ ਹੈ ਜਾਂ ਅਸੀਂ ਕੋਈ ਡਿਸਕਵਰ ਕਰ ਸਕਦੇ ਹਾਂ ਕੀ ਹੈ ਵੀ ਕਿੱਦਾਂ. ਅਸੀਂ ਕਹਿੰਦੇ ਨਾ ਹਰੇਕ ਇਨਸਾਨ ਚ ਕੋਈ ਨਾ ਕੋਈ ਗੁਣ ਹੁੰਦਾ. ਸੋ ਚੱਡਾ ਸਾਹਿਬ ਤੋਂ ਪੁੱਛਦੇ ਹਾਂ ਔਰ ਸਾਨੂੰ ਉਹੀ ਕਰਨਾ ਚਾਹੀਦਾ ਜਿਹੜਾ ਸਾਡੇ ਅੰਦਰ ਕੋਈ ਗੁਣ ਹੈ, ਕੋਈ ਅਸੀਂ ਵੈਲਿਊ ਕ੍ਰੀਏਟ ਕਰੀਏ, ਕੋਈ ਚੰਗਾ ਕੰਮ ਕਰਕੇ ਜਾਈਏ ਇਸ ਦੁਨੀਆਂ ਚ. ਐਲਬਰਟ ਮੈਂ ਆਪਣੀ ਹਰ ਮੀਟਿੰਗ ਚ ਗੱਲ ਕਰਦਾ ਹੁੰਦਾ, ਸਾਡੀ ਮੀਟਿੰਗ ਚ ਮੈਂ ਐਗਜ਼ਾਮਪਲ ਦਿੰਦਾ ਹੁੰਦਾ. ਮੈਂ ਕਿਹਾ ਜੀ ਗੁਰਪ੍ਰੀਤ ਜੀ, ਗੁਰਪ੍ਰੀਤ ਜੀ ਦੇ ਕਿੰਨੇ 6 ਹੱਥ ਨਜ਼ਰ ਆ ਰਹੇ ਨੇ? ਉਹ ਕਹਿੰਦੇ ਨਹੀਂ ਜੀ 2 ਨੇ. ਮੈਂ ਕਿਹਾ ਗੁਰਪ੍ਰੀਤ ਜੀ ਦੀਆਂ 6 ਅੱਖਾਂ ਨਜ਼ਰ ਆ ਰਹੀਆਂ? ਕਹਿੰਦੇ ਨਹੀਂ ਜੀ 2 ਨੇ. ਮੈਂ ਕਿਹਾ ਫੇਰ ਇਹਨਾਂ ਦੀ ਪਰਫਾਰਮੈਂਸ ਇੰਨੀ ਵਧੀਆ ਕਿੱਦਾਂ? ਠੀਕ ਹੈ ਨੀ. ਸੋ ਚੱਡਾ ਸਾਹਿਬ ਦੇ ਵੀ 2 ਹੀ ਅੱਖਾਂ ਨੇ. ਚੱਡਾ ਸਾਹਿਬ ਅੱਜ ਪਰਮਾਤਮਾ ਦੀ ਮਿਹਰ ਨਾਲ ਕਿੱਥੇ ਪਹੁੰਚੇ ਹੋਏ ਨੇ. ਐਲਬਰਟ ਆਈਨਸਟਾਈਨ ਦੇ ਵੀ 2 ਹੱਥ 2 ਅੱਖਾਂ ਹੀ ਸੀਗੀਆਂ. ਚੱਡਾ ਸਾਹਿਬ ਨੂੰ ਵੀ ਸਵਾਲ ਪੁੱਛ ਦੇਣਾ ਅੱਜ ਮੈਂ ਵੀ ਚੱਡਾ ਸਾਹਿਬ ਇਹ ਦੱਸੋ ਵੀ ਇਹ ਕਿੱਦਾਂ ਇਹ ਸਾਰੀ ਚੀਜ਼ ਹੁੰਦੀ ਹੈ. ਸੋ ਹਰੇਕ ਹਿਊਮਨ ਦੇ ਅੰਦਰ ਕੋਈ ਨਾ ਕੋਈ ਗੁਣ ਹੁੰਦਾ, ਉਹਨੂੰ ਕੋਈ ਕ੍ਰੀਏਟ ਕੀਤਾ ਜਾਏ, ਡਿਸਕਵਰ ਕੀਤਾ ਜਾਏ, ਕੀ ਕੀਤਾ ਜਾਏ, ਇਹਦਾ ਹੱਲ ਚੱਡਾ ਸਾਹਿਬ ਡਿਟੇਲ ਦੱਸਣਗੇ. 416-350-55 ਇੱਕ ਸਿਰਫ 2 ਮਿੰਟ ਦੀ ਰਿਕਾਰਡਡ ਬ੍ਰੇਕ, ਉਸ ਤੋਂ ਬਾਅਦ ਚੱਡਾ ਸਾਹਿਬ ਨਾਲ ਗੱਲ ਚੱਲ ਕਰੀਏ.
Y Media Group proudly presents Radio Y. Tune in to Radio Y 24/7 on the Y Media app or call 647-910-5000 or visit southasiandaily.com. For any inquiries, contact Y Media at 416-475-5000.
मैं थोड़ा अपना वकील ब्रिज मोहन पिछले 32 सालों तो अक्रॉस कैनेडा कार एक्सीडेंट्स लगिया गंभीर सट्टा पुलिस द्वारा लाए गए संगीन क्रिमिनल चार्जेस अते सीरियस इमिग्रेशन केसेस नाल कोर्ट कचहरियां च निजिठण दा साडा पूरा तजर्बा है। कार एक्सीडेंट्स दे विक्टिम्स ने कदे भी सट लगन अते अपनी जिंदगी बदलन लई नहीं सी आख्या, पर हुण ओ इंसाफ दी मांग करदे हन अते मैनूं इह कहंदे होए बहुत ही मान महसूस हो रहा है कि असीं कानूनी अदालत विच उस इंसाफ नूं प्राप्त करन च उहनां दी सहायता करदे हां जिस ते ओ सचमुच ही हकदार हन। थोड़ा अपना वकील ब्रिज मोहन, कॉन्टैक्ट अस एट bridgemohan.com।
Hey, I know that tune.
Of course you do. It's the tune that embodies 20 years of trust with ICICI Bank Canada, my financial partner, with a comprehensive range of accounts, mortgages, remittances and business solutions.
ICICI Bank Canada, Indian at heart with a global outreach. Visit icicibank.ca or walk into ICICI Bank in Kitchener today. TNC apply.
हम सब जानते हैं वो एक घर जिसका लॉन होता है परफेक्ट, पूरी नेबरहुड की नज़र उस पर होती है, तो क्या है उसका सीक्रेट? सिर्फ धूप और पानी काफी नहीं, स्कॉच टर्फ बिल्डर लॉन फूड आपके ग्रास को ज्यादा घना, हरा भरा और हेल्दी बनाता है ताकि वीड्स का कोई चांस ना हो। अपने लॉन को दे स्कॉच टर्फ बिल्डर लॉन फूड और बढ़ाए अपनी शान।
The views expressed on the preceding program may not necessarily be those of the owner or management of WTOR radio station.
Twelfth annual Handi Mississauga Halal Food Festival, Friday, June 13th, Saturday, June 14th. Fun, food and entertainment is back at Television Square, Mississauga.
Bina kisi hawai safar ke travel around the world. Maj masti khao piyo. Turkish, Irani, Iraqi, Misri, Pakistani, Indian, halal food, bas zaike hi zaike. Live concert, Misha Shafi, aur Shehzad Roy.
Free admission, free parking. Free. और क्या?
और क्या तुम्हारी जान चाहिए? इससे ज्यादा फन आपको कहीं मिल सकता ही। मार्क 13th एंड 14th ऑफ जून एट सेलिब्रेशन स्क्वायर। नो टिकट्स, फुल एंजॉयमेंट। कम विद योर फैमिली। कॉल अमेर शंसी 416-662-7861।
Tired of missing your favorite Indian shows? Introducing Fastway IPTV, your gateway to 11,000 plus channels and 150,000 plus movies and series. All in one box. Catch up TV, full HD streaming, VOD and regional channels. One time payments, long term peace of mind. Just $216 for 2 year subscription and free 4K IPTV box. Just $360 for 5 year subscription and free 4K IPTV box. Call now 866-692-4788 and bring home the ultimate South Asian entertainment experience. Free delivery all over Canada and US. Fastway IPTV, entertainment your way.
मेरी पूरे साल की सेविंग $400 हुई है।
मेरी सेविंग $350।
मेरी सेविंग सिर्फ $100।
और मेरी सेविंग सबसे ज्यादा हुई है, मैंने सेव किए हैं $1,775।
क्या चमत्कार किया, मुझे भी गुर सिखाओ ना।
भाई बात सादा सी है, हमारे पास दो गाड़ियाँ और एक घर है और इन सब की इंश्योरेंस मिलाकर मैंने जबरदस्त सेविंग की है और ये जादू किया है ऑल स्टेट पिकरिंग एजेंसी के राजा बादशाह ने। आप भी अपनी गाड़ी और घर की इंश्योरेंस में खूब सेविंग कर सकते हैं। टर्म एंड कंडीशन अप्लाई। ऑल स्टेट पिकरिंग एजेंसी के राजा बादशाह 647-290-3773.
You can listen to the headlines anywhere, but we bring you the story behind the headlines by Group Editor and CEO Yudhvir Jaswal, only on South Asian Pulse. Call Yudhvir Jaswal 647-272-8182 or visit SouthAsianDaily.com. South Asian.
ਵਾਈ ਮੀਡੀਆ ਗਰੁੱਪ ਵੱਲੋਂ ਤੁਹਾਡੇ ਸਾਰਿਆਂ ਦਾ ਰੇਡੀਓ ਵਾਈ ਔਰ ਚੈਨਲ ਵਾਈ ਦੇ ਉੱਤੇ ਬਹੁਤ ਬਹੁਤ ਸਵਾਗਤ ਹੈ। ਬਤੌਰ ਗਰੁੱਪੇਟਰ ਵਾਈ ਮੀਡੀਆ ਮੈਂ ਯੁਧਵੀਰ ਜਸਵਾਲ ਤੁਹਾਡੀ ਖਿਦਮਤ ਵਿੱਚ ਹਾਜ਼ਰ ਹੈ ਐਂਡ ਸਾਡੇ ਨਾਲ ਇੱਕ ਵਾਰ ਜੁੜ ਚੁੱਕੇ ਨੇ ਇੱਕ ਵਾਰ ਫੇਰ ਵਨ ਦਾ ਵਨ ਐਂਡ ਓਨਲੀ ਵਨ ਯੈਸ ਦਾ ਵਨ ਐਂਡ ਓਨਲੀ ਵਨ ਬਿਲਕੁਲ ਡਿਫਰੈਂਟ ਹੁੰਦੇ ਨੇ ਐਸ ਮੱਚ ਕਲੀਸ਼ੇ ਐਸ it might sound, but I want to definitely use this for Mr. Chadda. Saurabh Chadda sahab de naal jadon assi gal karde haan ta life de bahut different aspects thi jo inna di samajh hai. It's really amazing to see how he does that. Aaj fir inna layi ek important question which is very dear to my heart, main puchna chahanga, and it has always amazed me ke koi bhi insaan. Chadda sahab, bahut bahut swagat hai, pehla welcome karna
chahta.
Ki haal hai sir? Theek hai.
Thank you very much, Yudhvir ji. Thank you, sir.
Sir, main na jad vi bahut sare logan da interview karda hai, main aur mainu bahut sare mere kever school de mere friends colleagues ikatthe ho jande, oh kehnde Yudhvir ji tusi inne interviews kitte ne Shahrukh Khan to leke ਆਪਣੇ ਪ੍ਰਧਾਨ ਮੰਤਰੀ ਤੱਕ ਦਾ ਇੰਟਰਵਿਊ ਕਰ ਦਿੱਤੇ ਤੁਸੀਂ, ਇੰਨੇ ਪ੍ਰੀਮੀਅਰਸ, ਮੂਵੀ ਸਟਾਰਸ, ਸਿੰਗਰ ਦਲਜੀਤ ਦੋਸਾਂਝ ਤੋਂ ਲੈ ਕੇ ਸਭ ਦਾ ਕੀਤਾ, ਕੋਈ ਇੰਟਰਵਿਊ ਦੱਸੋ ਜਿਹੜਾ ਸਭ ਤੋਂ ਤੁਹਾਨੂੰ ਵਧੀਆ ਲੱਗਾ ਹੋਵੇ. ਤੇ ਮੈਂ ਕਿਹਾ ਵੀ ਚਲੋ ਉਹ ਤਾਂ ਮੈਂ ਕਦੇ ਕਿਸੇ ਦਾ ਨਾਮ ਲੈਣਾ ਕਦੇ ਕਿਸੇ ਦਾ, ਲੇਕਿਨ ਇਟ ਆਲਵੇਜ਼ ਅਮੇਜ਼ਸ ਮੀ. ਔਰ ਮੈਂ ਆਪਣਾ ਵੀ ਪਤਾ ਨਹੀਂ ਕੰਪੈਰੀਜ਼ਨ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ, ਮੈਨੂੰ ਇੱਕ ਆਦਤ ਜੀ ਬਣੀ ਹੋਈ ਹੈ, ਹੁਣ ਘੱਟ ਗਈ ਆਦਤ, ਮੈਂ ਆਪਣਾ ਕੰਪੈਰੀਜ਼ਨ ਕਰਦਾ ਰਹਿੰਦਾ. ਉਹਦੀ ਉਮਰ 40 ਸਾਲ ਚ ਉਹਨੇ ਇੰਨਾ ਅਚੀਵ ਕਰ ਲਿਆ, ਉਹਨੇ 50 ਸਾਲ ਚ ਮੈਂ ਜ਼ਿੰਦਗੀ ਚ ਕੀਤਾ ਕੁਛ ਨਹੀਂ. ਫਿਰ ਮੈਂ ਸੋਚਦਾ ਐਲਬਰਟ ਆਈਨਸਟਾਈਨ ਸਾਹਿਬ ਇੱਕ ਜ਼ਿੰਦਗੀ ਚ ਕਿੰਨਾ ਕੁਛ ਕਰ ਗਏ ਦੇਖ ਲਓ, ਠੀਕ ਹੈ, ਔਰ ਸਚਿਨ ਤੇਂਦੁਲਕਰ ਲਾਈਫ ਚ ਕਿੰਨਾ ਕੁਛ ਕਰ ਗਏ. ਸੋ ਹਾਊ ਕੈਨ ਵਨ ਪਰਸਨ ਡੂ ਸੋ ਮਚ ਇਨ ਲਾਈਫ. ਸੋ ਔਰ ਇਹਦੇ ਵਿੱਚ ਮੈਂ ਇਹ ਵੀ ਕਹਿਣਾ ਚਾਹੁੰਦਾ ਕਿ ਯਾ ਸਾਨੂੰ ਸਾਰਿਆਂ ਨੂੰ ਪ੍ਰਮਾਤਮਾ ਨੇ ਕੋਈ ਨਾ ਕੋਈ ਤਾਂ ਟੈਲੈਂਟ ਜਿਹੜਾ ਦਿੱਤਾ ਹੀ ਹੋਏਗਾ, ਕੋਈ ਨਾ ਕੋਈ ਹੁਨਰ ਦਿੱਤਾ ਹੋਏਗਾ. ਸੋ ਯਾ ਉਹ ਡਿਸਕਵਰ ਕਰਨਾ ਹੁੰਦਾ ਹੈ, ਯਾ ਉਹ ਅਸੀਂ ਆਪਣੇ ਆਪ ਕ੍ਰੀਏਟ ਕਰਨਾ ਹੈ, ਯਾ ਇਹ ਕਿੱਦਾਂ ਹੋਏਗਾ, ਇਹ ਜਿਹੜਾ ਤੁਹਾਡੇ ਤੋਂ ਅੱਜ ਮੈਂ ਸਵਾਲ ਪੁੱਛਣਾ ਚਾਹੁੰਦਾ. 416-350-55 ਜੇ ਗੱਲ ਵਧੀਆ ਲੱਗੇ ਜ਼ਰੂਰ ਤੁਸੀਂ ਕਾਲ ਕਰ ਸਕਦੇ ਹੋ, ਕੋਈ ਤੁਹਾਡਾ ਸਵਾਲ ਹੈ. ਆਲਵੇਜ਼ ਰਿਮੈਂਬਰ ਸੌਰਭ ਚੱਡਾ ਸਾਹਿਬ, ਫਾਈਨੈਂਸ਼ੀਅਲ ਪਲੈਨਿੰਗ, ਇਨਵੈਸਟਮੈਂਟ, ਵੈਸੇ ਵੀ ਆ ਜਿਹੜੀਆਂ ਗੱਲਾਂ ਸ਼ੇਅਰ ਕਰਦੇ ਨੇ ਬਹੁਤ ਵਧੀਆ ਕਰਦੇ ਨੇ. ਸੋ 416-350-55 ਆਲ ਯੋਰਸ ਚੱਡਾ ਸਾਹਿਬ. ਮੇਰਾ ਕੋਈ ਬਾਅਦ ਸਵਾਲ ਹੋਏਗਾ ਤਾਂ ਮੈਂ ਜ਼ਰੂਰ ਪੁੱਛਾਂਗਾ. ਦ ਫਲੋਰ ਇਜ਼ ਆਲ ਯੋਰਸ, ਪਲੀਜ਼.
ਡੈਫੀਨੇਟਲੀ ਯੁਧਵੀਰ ਜੀ, ਦੇਖੋ ਹਰ ਚੀਜ਼ ਦੀ, ਅੱਜ ਦੁਨੀਆਂ ਚ ਜਿੰਨੀਆਂ ਵੀ ਚੀਜ਼ਾਂ ਹੈਗੀਆਂ, ਹਰ ਚੀਜ਼ ਦੀ ਕੋਈ ਨਾ ਕੋਈ ਵੈਲਿਊ ਹੈ. ਉਹ ਬੇਸ਼ਕ ਤੁਹਾਡੇ ਅੱਗੇ ਇਸ ਟਾਈਮ ਜਿਹੜਾ ਲੱਗਿਆ ਹੋਇਆ ਮਾਈਕ ਹੈ, ਉਹਦੀ ਕੋਈ ਇਕਨੋਮਿਕ ਵੈਲਿਊ ਹੈ. ਟੇਬਲ ਹੈ, ਕੰਪਿਊਟਰ ਹੈ, ਗੱਡੀ ਹੈ, ਕਾਰ ਹੈ, ਹਰ ਚੀਜ਼ ਦੀ. ਜਿਹੜੀ ਚੀਜ਼ ਜਿੰਨੀ ਐਕਸਪੈਂਸਿਵ ਹੁੰਦੀ ਜਾਏਗੀ ਨਾ, ਉਹਦੀ ਉਨੀ ਵੈਲਿਊ ਵੱਧ ਜਾਂਦੀ ਹੈ. ਆ ਕੋਈ ਨਵੀਂ ਚੀਜ਼ ਤਾਂ ਹੈ ਨਹੀਂ, ਹਰ ਕਿਸੇ ਨੂੰ ਪਤਾ ਜਿਹੜੀ ਚੀਜ਼ ਜਿੰਨੀ ਐਕਸਪੈਂਸਿਵ ਹੁੰਦੀ ਹੈ ਵੈਲਿਊ ਜਿਹੜੀ ਆ ਉਹਦੀ ਹਾਇਰ ਕੰਸੀਡਰ ਕੀਤੀ ਜਾਂਦੀ ਹੈ, ਕਿਉਂਕਿ ਇਟ ਕੋਸਟ ਮੋਰ ਮਨੀ ਟੂ ਡੂ ਦੈਟ. ਹੁਣ ਜੇ ਦੁਨੀਆਂ ਚ ਹਰ ਚੀਜ਼ ਦੀ ਵੈਲਿਊ ਹੈ, ਬਿਲਡਿੰਗ ਦੀ ਵੈਲਿਊ ਹੈ, ਗੱਡੀ ਦੀ ਵੈਲਿਊ, ਤੇ ਇੱਕ ਹਿਊਮਨ ਦੀ ਵੀ ਤਾਂ ਵੈਲਿਊ ਹੋਏਗੀ. ਤੁਹਾਨੂੰ ਇਹ ਪਤਾ ਕਿ ਸ਼ਰਟ $100 ਦੀ ਆ ਜਾਂਦੀ, ਉਹਦੀ ਵੈਲਿਊ ਪਤਾ. ਤੁਹਾਨੂੰ ਪਤਾ ਗੱਡੀ ਆ ਜਾਏਗੀ $50,000 ਦੀ ਵੀ ਆ ਜਾਏਗੀ, $1,00,000 ਦੀ ਵੀ ਆ ਜਾਏਗੀ, $500,000 ਦੀ ਵੀ ਆ ਜਾਏਗੀ, ਵੈਲਿਊ ਪਤਾ. ਘਰਾਂ ਦੀ ਵੈਲਿਊ ਪਤਾ ਕਿ $500,000 ਦਾ ਵੀ ਕੌਂਡੋ ਆ ਜਾਏਗਾ, ਤੇ $5,000,000 ਦਾ ਮੈਨਸ਼ਨ ਵੀ ਆ ਜਾਏਗਾ, ਤੇ $10,000,000 ਦਾ ਵੀ ਆ ਜਾਏਗਾ, ਤੇ ਉਹ ਵੀ ਪਤਾ. ਜਦੋਂ ਹਰ ਚੀਜ਼ ਦੀ ਵੈਲਿਊ ਪਤਾ ਹੈ, ਜਦੋਂ ਕੋਈ ਚੀਜ਼ ਬਾਏ ਕਰਨ ਵੀ ਜਾਂਦੇ ਹਾਂ, ਅਸੀਂ ਕਈ ਵਾਰ ਕਿਸੇ ਚੀਜ਼ ਦੀ ਪੇਮੈਂਟ ਨਹੀਂ ਖਰੀਦਦੇ ਕਿ ਸੋਚ ਕੇ ਕਿ ਨਹੀਂ ਇਹਦੀ ਇੰਨੀ ਵੈਲਿਊ ਨਹੀਂ ਹੈਗੀ. ਜਦੋਂ ਹਰ ਚੀਜ਼ ਦੀ ਵੈਲਿਊ ਹੈਗੀ ਹੈ, ਤਾਂ ਕਦੀ ਆਪਣੀ ਵੈਲਿਊ ਕਿਉਂ ਨਹੀਂ ਆਪਾਂ ਕੈਲਕੂਲੇਟ ਕੀਤੀ ਕਿ ਸਾਡੀ ਵੈਲਿਊ ਕੀ ਹੈ, ਇਨਸਾਨ ਦੀ ਵੈਲਿਊ ਕੀ ਹੈਗੀ ਹੈ. ਅੱਛਾ, ਦੂਸਰੇ ਦੇ ਵਿੱਚ ਹੋ ਗਿਆ ਮੇਰੇ ਖੁਦ ਦੀ ਵੈਲਿਊ ਕੀ ਹੈਗੀ ਹੈ. ਜਦ ਹਰ ਚੀਜ਼ ਦੀ ਇੱਕ ਵੈਲਿਊ ਹੈ, ਹਰ ਚੀਜ਼ ਨੂੰ ਪ੍ਰਾਈਸ ਟੈਗ ਲੱਗਾ ਹੋਇਆ, ਜਿਹੜੀ ਵੀ ਤੁਸੀਂ ਚੀਜ਼ ਬਾਏ ਕਰਦੇ ਉਹਨੂੰ ਫਲਿੱਪ ਕਰੋ, ਕੱਪੜੇ ਨੂੰ ਫਲਿੱਪ ਕਰੋ ਤੇ ਪ੍ਰਾਈਸ ਟੈਗ ਲੱਗਾ ਹੋਇਆ. ਗੱਡੀ ਦਾ ਹੈਗਾ ਤੇ ਉਹਦੇ ਉੱਤੇ ਉਹ ਫਰੰਟ ਵਿੰਡਸ਼ੀਲ ਤੇ ਉਹ ਲੱਗੀ ਹੁੰਦੀ, ਉਹਦੀ ਪ੍ਰਾਈਸਿੰਗ ਲੱਗੀ ਹੁੰਦੀ, ਹਰ ਚੀਜ਼ ਦੀ ਪ੍ਰਾਈਸਿੰਗ ਹੈ. ਤੇ ਕਿਆ ਜ਼ਰੂਰੀ ਨਹੀਂ ਹੈ ਕਿ ਇਨਸਾਨ ਨੂੰ ਆਪਣੀ ਵੀ ਪ੍ਰਾਈਸਿੰਗ ਪਤਾ ਹੋਏ ਕਿ ਮੇਰੀ ਵੈਲਿਊ ਕੀ ਹੈ. ਹੁਣ ਵੈਲਿਊ ਕ੍ਰੀਏਟ ਬਾਕੀ ਚੀਜ਼ਾਂ ਤੇ ਚਲੋ ਕੰਪਨੀਆਂ ਨੇ ਪ੍ਰਿੰਟ ਕਰਕੇ ਦੱਸਤਾ, ਇੰਨੀ ਕੋਸਟ ਸੀਗੀ, ਆਰਗਨਾਈਜੇਸ਼ਨ ਸੀਗੀ, ਪ੍ਰੋਪਰ ਸਟਰਕਚਰ ਸੀਗਾ. ਆਮ ਬੰਦਾ ਕਹਿੰਦਾ ਯਾਰ ਮੈਂ ਆਪਣੀ ਵੈਲਿਊ ਕਿੱਦਾਂ ਕ੍ਰੀਏਟ ਕਰਾਂਗਾ, ਮੇਰੇ ਕੋਲ ਪ੍ਰੋਪਰ ਸਟਰਕਚਰ ਨਹੀਂ ਹੈਗਾ. ਉੱਥੇ ਤੇ ਕੰਪਨੀਆਂ ਨੇ ਮਾਰਕੀਟਿੰਗ ਡਿਪਾਰਟਮੈਂਟ, ਆਈਟੀ ਡਿਪਾਰਟਮੈਂਟ, ਫਾਈਨੈਂਸ ਡਿਪਾਰਟਮੈਂਟ, ਸਾਰੇ ਉੱਥੇ ਐਮਬੀਏ ਹੈਗੇ ਨੇ, ਉਹਨਾਂ ਨੇ ਕੈਲਕੂਲੇਟ ਕਰਤਾ ਕਿ ਸ਼ਰਟ $100 ਦੀ ਆਏਗੀ ਜਾਂ ਕਾਰ ਇੰਨੇ ਦੀ ਆਏਗੀ, ਲੇਕਿਨ ਮੈਂ ਇੱਕ ਇੰਡੀਵਿਜੁਅਲ ਪਰਸਨ ਹਾਂ, ਮੈਨੂੰ ਵੈਲਿਊ ਕਿੱਦਾਂ ਪਤਾ ਲੱਗੇਗੀ? ਲੇਕਿਨ ਜਦ ਤੱਕ ਵੈਲਿਊ ਨਹੀਂ ਪਤਾ ਲੱਗੇਗੀ ਨਾ ਕਿਸੇ ਚੀਜ਼ ਦੀ, ਬੇਸ਼ੱਕ ਉਹ ਤੁਹਾਡੀ ਖੁਦ ਦੀ ਨਾ ਹੋਏ, ਤੁਸੀਂ ਉਹਨੂੰ ਰਾਈਟ ਟ੍ਰੀਟ ਨਹੀਂ ਕਰੋਗੇ. ਕੋਈ ਚੀਜ਼ ਤੁਹਾਨੂੰ ਦੇਤੀ ਜਾਏ, ਤੁਹਾਨੂੰ ਕੋਈ ਨੂੰ ਉਹਦਾ ਹੀਰਾ ਦੇਤਾ ਜਾਏ, ਤੁਹਾਨੂੰ ਪਤਾ ਨਹੀਂ ਇਹਦੀ ਵੈਲਿਊ ਕੀ ਹੈ, ਤੁਹਾਨੂੰ ਲੱਗੇਗਾ ਸ਼ਾਇਦ $100 ਤੋਂ ਸਟੋਨਸ ਮਿਲਦੇ ਆ, $100 ਦੇ ਸ਼ਾਇਦ ਉਸੇ ਇੱਕ ਸਟੋਨ ਹੋਏਗਾ, ਤੁਸੀਂ ਸਾਈਡ ਤੇ ਰੱਖ ਦੋਗੇ, ਸੁੱਟ ਦੋਗੇ, ਇਗਨੋਰ ਕਰ ਦੋਗੇ. ਟ੍ਰੀਟਮੈਂਟ ਚੇਂਜ ਹੋ ਜਾਂਦਾ ਐਸ ਸੂਨ ਐਸ ਯੂ ਅੰਡਰਸਟੈਂਡ ਕਿ ਵੈਲਿਊ ਕੀ ਹੈ. ਹੁਣ ਜੇ ਇਹ ਚੀਜ਼ ਰਾਈਟ ਅਸੀਂ ਅਜ਼ਿਊਮ ਕਰੀਏ ਕਿ ਇਹ ਸਟੇਟਮੈਂਟ ਰਾਈਟ ਹੈ, ਤਾਂ ਇਸਦਾ ਮਤਲਬ ਜੇ ਮੈਨੂੰ ਆਪਣੀ ਵੈਲਿਊ ਪਤਾ ਲੱਗ ਜਾਏ ਤਾਂ ਮੇਰਾ ਖੁਦ ਨਾਲ ਟ੍ਰੀਟਮੈਂਟ ਚੇਂਜ ਹੋ ਜਾਏਗਾ. ਜਦੋਂ ਜੇ ਤੁਹਾਨੂੰ ਆਪਣੀ ਖੁਦ ਦੀ ਵੈਲਿਊ ਪਤਾ ਚੱਲ ਜਾਏ, ਸ਼ਾਇਦ ਤੁਹਾਡਾ ਆਪਣਾ ਟ੍ਰੀਟਮੈਂਟ ਆਪਣੇ ਨਾਲ, ਆਪਣੇ ਆਸ ਪਾਸ ਵਾਲਿਆਂ ਨਾਲ, ਹਰ ਚੀਜ਼ ਨਾਲ ਚੇਂਜ ਹੋ ਜਾਏਗਾ. ਹੁਣ ਵੈਲਿਊ ਹੋਏਗੀ ਕਿੱਦਾਂ, ਕਿੱਦਾਂ ਕੱਢੀ ਜਾਏਗੀ ਵੈਲਿਊ, ਅੰਡਰਸਟੈਂਡ ਕੀਤਾ ਦਿੱਤਾ ਜਾਏ. ਲੇਕਿਨ ਵੈਲਿਊ ਡਿਫਰੈਂਟ ਡਿਫਰੈਂਟ ਵੇਜ਼ ਹੁੰਦੇ, ਕਿਹੜੀ ਵੈਲਿਊ ਦੀ ਗੱਲ ਕਰ ਰਿਹਾ? ਆਮ ਬੰਦਾ ਇਸ ਲਈ ਕੰਫਿਊਜ਼ ਹੋਗਾ, ਕਹੇਗਾ ਕਿੱਦਾਂ ਕੈਲਕੂਲੇਟ ਕਰੀਏ ਯਾਰ, ਮੋਰਲ ਵੈਲਿਊ ਵੱਖਰੀ ਚੀਜ਼ ਹੈ, ਸੋਸ਼ਲ ਵੈਲਿਊ ਵੱਖਰੀ ਚੀਜ਼ ਹੈ, ਪਰਸਨਲ ਵੈਲਿਊ ਵੱਖਰੀ ਹੈ, ਸਪਿਰਚੁਅਲ ਵੈਲਿਊ ਵੱਖਰੀ ਹੈ, ਕਲਚਰਲ ਵੈਲਿਊ ਡਿਫਰੈਂਟ ਹੈ, ਇਕਨੋਮਿਕ ਵੈਲਿਊ, ਇੰਨਾ ਸਾਰਾ ਛੱਡ ਯਾਰ, ਕੀ ਕਰਨਾ ਕੈਲਕੂਲੇਟ ਕਰਕੇ? ਪੁਆਇੰਟ ਇਜ਼ ਦਿਸ, ਅਫਕੋਰਸ ਹਰ ਚੀਜ਼ ਅਲੱਗ ਹੈ. ਜੇ ਮੋਰਲ ਵੈਲਿਊਜ਼ ਦੇਖਣੀ, ਜਿੱਥੇ ਗੱਲ ਆਈਂਦੀ ਓਨੈਸਟੀ ਦੀ, ਕੰਪੈਸ਼ਨ ਦੀ, ਜਸਟਿਸ ਦੀ, ਉਹ ਮੋਰਲ ਵੈਲਿਊਜ਼ ਹੋ ਗਈਆਂ, ਠੀਕ ਹੈ ਨਾ. ਸੋਸ਼ਲ ਵੈਲਿਊਜ਼ ਹੋ ਗਈਆਂ, ਕਿਸੇ ਨੂੰ ਤੁਹਾਡਾ ਖੁਦ ਐਂਬੀਸ਼ਨ ਹੋ ਸਕਦਾ, ਤੁਹਾਡੀ ਖੁਦ ਦੀ ਕ੍ਰੀਏਟਿਵਿਟੀ ਹੋ ਸਕਦੀ ਹੈ, ਤੁਹਾਡਾ ਮੋਟੀਵੇਸ਼ਨ ਹੋ ਸਕਦੀ ਹੈ, ਤੁਹਾਡੀ ਡਿਸਿਪਲਿਨ ਹੋ ਸਕਦਾ, ਤੁਹਾਡੀਆਂ ਪਰਸਨਲ ਵੈਲਿਊਜ਼ ਹੈਗੀਆਂ। ਸਪਿਰਚੁਅਲਿਟੀ ਹੋ ਗਿਆ, ਜਿੱਦਾਂ ਸਪਿਰਚੁਅਲਿਟੀ ਗ੍ਰੈਟੀਟਿਊਡ ਹੋ ਗਿਆ, ਹਨਾ, ਇੱਦਾਂ ਦੀਆਂ ਚੀਜ਼ਾਂ ਹੋ ਗਈਆਂ। ਕਲਚਰਲ ਵੈਲਿਊਜ਼ ਹੋ ਗਈਆਂ, ਤੁਹਾਡੀਆਂ ਟ੍ਰੈਡੀਸ਼ਨ ਹੋ ਗਏ, ਤੁਹਾਡੀ ਕਮਿਊਨਿਟੀ ਜੋ ਵੀ ਹੈ, ਇਕਨੋਮਿਕ ਵੈਲਿਊਜ਼, ਮਿਹਨਤ, ਹਾਰਡਵਰਕ, ਹਨਾ, ਇਨੋਵੇਸ਼ਨ, ਇਹ ਹੋ ਗਈਆਂ ਇਕਨੋਮਿਕ ਵੈਲਿਊਜ਼। ਮੈਂ ਚੀਜ਼ ਨੂੰ ਅੰਡਰਸਟੈਂਡ ਕਰਨ ਲਈ ਕੁਇਕਲੀ ਬੇਸਿਕ ਫੰਡਾਮੈਂਟਲ ਜਿਹੜਾ ਅੰਡਰਸਟੈਂਡ ਕਰਦਾ, ਤੁਹਾਨੂੰ ਤਿੰਨ ਤਰ੍ਹਾਂ ਦੀਆਂ ਵੈਲਿਊ, ਤਿੰਨ ਗਵਰਨਮੈਂਟ ਆਰਗੇਨਾਈਜੇਸ਼ਨ ਤੁਹਾਡੀ ਵੈਲਿਊ ਡਿਫਰੈਂਟ ਤਰੀਕੇ ਨਾਲ ਦੇਖਦੀ ਹੈ। ਇੱਕ ਆਮ ਬੰਦਾ ਜਿਹੜਾ ਤੁਹਾਡਾ ਯਾਰ ਦੋਸਤ ਫੈਮਿਲੀ ਫਰੈਂਡ ਆ, ਉਹ ਤੁਹਾਡੇ ਚੋਂ ਡਿਫਰੈਂਟ ਵੈਲਿਊ ਕੰਕਲੂਡ ਕਰਦੇ ਆ, ਔਰ ਤੁਸੀਂ ਆਪਣੀ ਇੱਕ ਡਿਫਰੈਂਟ ਵੈਲਿਊ ਜਿਹੜੀ ਆ ਆਪਣੇ ਮਾਇੰਡ ਚ ਰੱਖਦੇ ਹੋ। ਤਿੰਨ ਵੱਖਰੀਆਂ ਵੱਖਰੀਆਂ ਹੋ ਗਈਆਂ ਬੇਸਿਕਲੀ। ਜਦੋਂ ਇੱਕ ਪਰਸਨ ਪੈਦਾ ਹੁੰਦਾ ਗਵਰਨਮੈਂਟ ਲਈ, ਕੰਪਨੀਆਂ ਲਈ, ਤੁਸੀਂ ਕਦੀ ਦੇਖ ਲਓ ਇੱਕ ਨੰਬਰ ਦੋ, ਤੁਸੀਂ ਬੈਂਕ ਚ ਵੀ ਅਕਾਊਂਟ ਖੋਲੋਗੇ, ਤੁਹਾਡਾ ਨਾਮ ਤਾਂ ਹੁੰਦਾ ਲੇਕਿਨ ਪਿੱਛੇ ਇੱਕ ਅਕਾਊਂਟ ਨੰਬਰ ਹੁੰਦਾ, ਬਿਕੋਜ਼ ਇਨ ਆਰਗੇਨਾਈਜੇਸ਼ਨ ਐਂਡ ਬੈਂਕ ਯੂ ਆਰ ਜਸਟ ਵਨ ਅਨਦਰ ਨੰਬਰ, ਨੋਟ ਅ ਹਿਊਮਨ ਬੀਂਗ। ਨੰਬਰ ਦੇ ਨਾਲ ਅਸਾਈਨ ਕੀਤਾ ਜਾਏਗਾ, ਗਵਰਨਮੈਂਟ ਹੈ, ਸੋਸ਼ਲ ਇੰਸ਼ੋਰੈਂਸ ਨੰਬਰ ਦੇ ਨਾਲ, ਹਾਂ ਨਾਮ ਲਿਖ ਦਿੰਦੇ ਆ ਤਾਂ ਕਿ ਯੂ ਫੀਲ ਕਿ ਯੂ ਆਰ ਐਸੋਸੀਏਟਿਡ, ਦੇ ਡੋਂਟ ਕੇਅਰ ਕਿ ਬੱਚੋ ਨੇਮ ਇਜ, ਇੱਕ ਨੰਬਰ ਅਸਾਈਨ ਕਰਤਾ ਗਿਆ। ਗਵਰਨਮੈਂਟ ਦੇ ਪ੍ਰਸਪੈਕਟਿਵ ਨਾਲ ਕੈਨੇਡਾ ਦੇ ਵਿੱਚ ਇੱਕ ਆਮ ਬੰਦੇ ਦੀ ਜਿਹੜੀ ਵੈਲਿਊ ਹੈਗੀ ਆ, ਉਹ ਹੈ ਸਮਵੇਅਰ ਬਿਟਵੀਨ $6.5 million ਤੋਂ ਲੈ ਕੇ $9 million ਤੱਕ। ਗਵਰਨਮੈਂਟ ਜਿਹੜੀ ਹੈਗੀ ਆ, ਕੈਨੇਡੀਅਨ ਗਵਰਨਮੈਂਟ ਇੱਕ ਬੰਦੇ ਤੇ ਓਵਰਆਲ ਲਾਈਫ ਟਾਈਮ ਦੇ ਵਿੱਚ ਸਮਵੇਅਰ ਬਿਟਵੀਨ 6.5-6.7 million ਤੋਂ ਲੈ ਕੇ $9 million ਤੱਕ ਸਪੈਂਡ ਕਰ ਦਿੰਦੀ ਹੈ। ਆਮ ਪਰਸਨ ਕਹੇਗਾ ਨਹੀਂ ਹੈ ਤਾਂ ਟੂ ਮਚ ਮਨੀ ਹੈ, ਮੇਰੇ ਤੇ ਇੱਦਾਂ ਕਿੱਦਾਂ ਪੈਸਾ ਸਪੈਂਡ ਕਰ ਦਿੰਦੀ ਹੈ। ਸਪੈਂਡ ਨਾਟ ਓਨ ਇੰਡੀਵਿਜੁਅਲ ਡਾਇਰੈਕਟਲੀ, ਹੋ ਸਕਦਾ ਐਨਵਾਇਰਮੈਂਟ ਤੇ ਪੈਸਾ ਸਪੈਂਡ ਕੀਤਾ ਹੋਏ, ਉਹ ਪਰ ਪਰਸਨ ਦੀ ਵੈਲਿਊ ਜੀ ਉਹਦੀ ਕਾਸਟ ਜਿਹੜੀ ਹੈਗੀ ਉਸ ਚ ਐਡ ਇਨ ਕੀਤੀ ਜਾਂਦੀ ਹੈ। ਤੁਹਾਡੀ ਗੱਡੀਆਂ ਚ ਸੀਟ ਬੈਲਟ ਲੱਗੀ ਹੈ, ਪਾਲਿਸੀ ਨੂੰ ਕੱਢੀ ਹੈ ਕਿ ਨਾ ਕੱਢੀ ਹੈ, ਕਿਆ ਸੀਟ ਬੈਲਟ ਲਗਾਉਣੀ ਜ਼ਰੂਰੀ, ਉਹਦਾ ਜਿੰਨਾ ਵੀ ਖਰਚਾ ਡਿਵਾਈਡ ਹੋ ਗਿਆ ਇੰਡੀਵਿਜੁਅਲ ਹਰ ਪਰਸਨ ਦੀ ਜਿੰਨੀ ਵੀ ਪਾਪੂਲੇਸ਼ਨ ਹੈ, ਤੇ ਜਿਹੜੇ ਸਾਰੀਆਂ ਛੋਟੀਆਂ ਛੋਟੀਆਂ ਚੀਜ਼ਾਂ ਤੁਹਾਨੂੰ ਪੁਲਿਸ ਸਰਵਿਸਿਸ ਦਿੱਤੀ ਜਾਏ, ਨਾ ਦਿੱਤੀ ਜਾਏ, ਤੁਹਾਨੂੰ ਐਮਰਜੈਂਸੀ ਸਰਵਿਸਿਸ ਦਿੱਤੀ ਜਾਏ, ਸਾਰੀ ਐਡ ਕਰਤੀ ਜਾਏ, ਤੇ $6.5-9 million ਵੈਲਿਊ ਬਣਦੀ ਹੈ। ਹੁਣ ਕਿਆ ਗਵਰਨਮੈਂਟ ਤੁਹਾਡੇ ਤੋਂ ਇੱਕ ਬੰਦੇ ਤੋਂ 6.5-9 million ਕਮਾ ਲੈਂਦੀ? ਆਂਸਰ ਇਜ਼ ਨੋ, ਕਿਉਂਕਿ ਉਹ ਆਈਡੀਆ ਹੀ ਨਹੀਂ ਹੈ, ਕਿਉਂਕਿ ਇਟਸ ਨਾਟ ਅ ਬਿਜ਼ਨਸ। ਬਿਜ਼ਨਸ ਨਹੀਂ ਹੈ ਕਿ ਜੇ ਬੰਦੇ ਤੇ 6.5-9 million ਤੱਕ ਸਪੈਂਡ ਕੀਤਾ ਤਾਂ ਸਾਡਾ ਅਸੀਂ ਇੰਨਾ ਰਿਕਵਰ ਵੀ ਕਰਨਾ, ਕਰਦੀ ਹੈ ਗਵਰਨਮੈਂਟ, ਲੇਕਿਨ ਉਹ ਇੰਟੈਂਸ਼ਨ ਨਹੀਂ ਹੈਗੀ, ਕਿਉਂਕਿ ਯੂ ਆਰ ਐਨ ਐਸੈਟ। ਤੁਸੀਂ ਕਹੋਗੇ ਯਾਰ ਮੈਂ ਗਵਰਨਮੈਂਟ ਲਈ ਕਿੱਦਾਂ ਐਸੈਟ ਹੋ ਗਿਆ, ਬੜੇ ਸਾਰੇ ਬਿਨਾਂ ਤੁਸੀਂ ਟੈਕਸਿਸ ਪੇ ਕਰਦੇ ਆ, ਐਵਰੇਜ ਦੇਖੀਏ $4 million to $1 million ਤੱਕ ਕੈਨੇਡੀਅਨ ਬੰਦੇ ਆਪਣੀ ਲਾਈਫ ਟਾਈਮ ਚ ਟੈਕਸ ਦੇ ਦਿੰਦੇ, ਭਾਵੇਂ ਇਨਕਮ ਟੈਕਸ ਹੋਏ, ਸੇਲ ਟੈਕਸ ਹੋਏ, ਪ੍ਰੋਪਰਟੀ ਟੈਕਸ ਹੋਏ, ਜੋ ਵੀ ਹੈ। ਜਾਂ ਲੇਬਰ ਜਿਹੜੀ ਅਸੀਂ ਕਰਦੇ ਹਾਂ ਤੇ ਲੇਬਰ ਦੀ ਜਿਹੜੀ ਕਮੀ ਹੁੰਦੀ ਹੈ ਉਹਨੂੰ ਪੂਰਾ ਕਰ ਰਹੇ ਹੈਗੇ ਆ, ਅਸੀਂ ਜੋਬ ਕਰਦੇ ਹਾਂ, ਬਿਜ਼ਨਸਿਸ ਕਰਦੇ ਹਾਂ, ਉਹ ਜਿਹੜੀ ਇਨਕਮ ਕ੍ਰੀਏਟ ਕਰਦੇ ਹਾਂ, ਜੀ ਡੀ ਪੀ ਚ ਇਨਵੋਲਵਮੈਂਟ, ਉਹ ਗਵਰਨਮੈਂਟ ਨੂੰ ਬੈਨੀਫਿਟ ਹੋ ਰਿਹਾ। ਜਿਹੜੀ ਅਸੀਂ ਕੰਜ਼ਮਪਸ਼ਨ ਕਰਦੇ ਹਾਂ, ਖਾਣਾ ਖਾਂਦੇ ਹਾਂ, ਘਰਾਂ ਚ ਰਹਿੰਦੇ ਹਾਂ, ਗੈਸ ਯੂਜ ਕੀਤੀ, ਫੋਨ ਯੂਜ ਕੀਤਾ, ਇੰਟਰਨੈਟ ਯੂਜ ਕੀਤਾ, ਉਹਦੇ ਨਾਲ ਜੋਬ ਕ੍ਰੀਏਟ ਹੋਈ ਆ, ਟੈਕਸ ਰੈਮ, ਇਹ ਸਾਰਾ ਬੈਨੀਫਿਟ ਗਵਰਨਮੈਂਟ ਨੂੰ ਹੋ ਰਿਹਾ ਡਾਇਰੈਕਟਲੀ ਇਨਡਾਇਰੈਕਟਲੀ ਦੇ, ਹਨਾ, ਕਿਸੇ ਵੀ। ਜਾਂ ਸੋਸ਼ਲੀ ਤੁਸੀਂ ਆਪਣੇ ਬੱਚਿਆਂ ਨੂੰ ਵੀ ਰੇਜ਼ ਕੀਤਾ, ਉਹ ਗਵਰਨਮੈਂਟ ਨੂੰ ਬੈਨੀਫਿਟ ਹੋਇਆ, ਕਿਉਂਕਿ ਤੁਸੀਂ ਫਿਊਚਰ ਬੰਦਿਆਂ, ਜਿਨ੍ਹਾਂ ਨੇ ਫਿਊਚਰ ਚ ਗਵਰਨਮੈਂਟ ਨੂੰ ਪੈਸਾ ਦੇਣਾ, ਉਹਨਾਂ ਨੂੰ ਤੁਸੀਂ ਰੇਜ਼ ਕਰ ਰਹੇ ਹੋ, ਗਵਰਨਮੈਂਟ ਨੂੰ ਹੈਲਪ ਕਰ ਰਹੇ ਹੋ, ਤੁਸੀਂ ਆਪਣੇ ਐਲਡਰਲੀ ਦੀ ਹੈਲਪ ਕਰ ਰਹੇ ਹੋ, ਕੇਅਰ ਕਰ ਰਹੇ ਹੋ, ਉਹ ਗਵਰਨਮੈਂਟ ਨੂੰ ਬੈਨੀਫਿਟ ਹੋ ਰਹੇ ਹੋ। ਸੋ ਲੇਕਿਨ ਦੇ ਡੋਂਟ ਕੇਅਰ ਕਿ ਵੈਦਰ ਦੇ ਰਿਕਵਰ 6.5-9 million from ਯੂ ਆਰ ਨਾਟ, ਇਸ ਲਈ ਜ਼ਿਆਦਾਤਰ ਗਵਰਨਮੈਂਟ ਪ੍ਰੋਫਿਟੇਬਲ ਨਹੀਂ ਹੁੰਦੀਆਂ। ਹਮੇਸ਼ਾ ਆਮ ਬੰਦਾ ਕੰਪਲੇਨ ਕਰਦਾ ਯਾਰ ਇਹਨਾਂ ਕੋਲ ਪੈਸੇ ਨਹੀਂ ਹੁੰਦੇ, ਬਜਟ ਆਉਂਦਾ, ਹਮੇਸ਼ਾ ਪੈਸੇ ਘੱਟ ਜਾਂਦੇ ਆ, ਕਿਉਂਕਿ ਆਰਗੇਨਾਈਜੇਸ਼ਨ ਨਹੀਂ ਹੈਗੀ, ਪ੍ਰੋਫਿਟ ਲਈ ਕੰਮ ਨਹੀਂ ਕਰ ਰਹੇ। ਲੇਕਿਨ ਵੈਲਿਊ ਗਵਰਨਮੈਂਟ ਦੀ, ਮੈਂ ਪਹਿਲੇ ਸ਼ੋਰਟ ਹੀ ਰੱਖਣਾ ਚਾਹੁੰਦਾ ਸਟਾਪਿੰਗ ਨੂੰ, ਕਿ ਗਵਰਨਮੈਂਟ ਪ੍ਰੋਸਪੈਕਟਿਵ ਨਾਲ ਤੁਹਾਡੀ ਵੈਲਿਊ 6.5-9 million ਹੈ, ਇਹ ਤੋਂ ਗਵਰਨਮੈਂਟ ਦੀ ਗੱਲ। ਆਮ ਬੰਦਾ ਜਿਹੜਾ ਯਾਰ ਦੋਸਤ ਹੋਏਗਾ ਜਾਂ ਕੋਈ ਸਰਕਲ ਚ ਹੋਏਗਾ ਜਾਂ ਜਿਹਨੂੰ ਅਸੀਂ ਡੇਲੀ ਮਿਲਦੇ, ਅਸੀਂ ਕਈ ਵਾਰ ਕਹਿੰਦਾ ਯਾਰ ਬੰਦਾ ਵਿਚਾਰਾ ਨਾ ਮਿਲਣਾ ਹੀ ਨਹੀਂ, ਕਿਉਂਕਿ ਯੂ ਫਾਊਂਡ ਜ਼ੀਰੋ ਵੈਲਿਊ ਇਨ ਦੈਟ ਪਰਸਨ। ਲੇਕਿਨ ਹੋ ਸਕਦਾ ਤੁਹਾਡੀ ਉਸ ਟਾਈਮ ਸੋਸ਼ਲ ਵੈਲਿਊ ਤੇ ਵੇਸਟ ਹੈ, ਤੁਸੀਂ ਉਹਨੇ ਤੁਹਾਡੀ ਰਿਸਪੈਕਟ ਨਹੀਂ ਕੀਤੀ, ਸੋਸ਼ਲ ਵੈਲਿਊ ਦੇ ਕਹਿੰਦੇ ਬੰਦਾ ਹੀ ਬੇਕਾਰ ਹੈ, ਤੁਸੀਂ ਉਹਦੀਆਂ ਬਾਕੀ ਵੈਲਿਊਜ਼ ਨਹੀਂ ਦੇਖੀਆਂ, ਕਿਉਂਕਿ ਤੁਹਾਨੂੰ ਉਸ ਤੋਂ ਸ਼ਾਇਦ ਰਿਸਪੈਕਟ ਚਾਹੀਦੀ ਸੀ, ਉਹਨੇ ਨਹੀਂ ਕੀਤੀ, ਉਹਦੀ ਵੈਲਿਊ ਆਪਾਂ ਜ਼ੀਰੋ ਕਰਤੀ। ਇਹ ਕੀ ਹੋਇਆ, ਜਿਹੜੇ ਦੂਸਰੇ ਲੋਕ ਤੁਹਾਡੀ ਵੈਲਿਊ ਕੀ ਅੰਡਰਸਟੈਂਡ ਕਰ ਰਹੇ ਨੇ, ਕੀ ਨਹੀਂ ਕਰ ਰਹੇ ਨੇ। ਅੱਛਾ, ਉਹਦੀ ਵੈਲਿਊ ਹੋ ਸਕਦੀ ਹੈ ਲੇਕਿਨ ਤੁਹਾਡੀ ਨਜ਼ਰਾਂ ਚ ਜ਼ੀਰੋ ਹੋ ਗਈ। ਫੋਰ ਐਨ ਐਗਜ਼ਾਮਪਲ, ਤੁਹਾਡੇ ਕੋਲ BMW ਗੱਡੀ ਹੈ, ਤੁਹਾਨੂੰ ਪਾਰਟ ਚਾਹੀਦਾ, ਬੜਾ ਐਕਸਪੈਂਸਿਵ ਪਾਰਟ ਹੈ, ਲੇਕਿਨ ਤੁਹਾਨੂੰ ਮਰਸਡੀਜ਼ ਦਾ ਪਾਰਟ ਦੇ ਦਿੱਤਾ ਜਾਏ, ਤੁਹਾਡੇ ਲਈ ਵੈਲਿਊ ਜ਼ੀਰੋ ਹੈ, ਡਜ਼ਨਟ ਮੈਟਰ ਮਰਸਡੀਜ਼ ਦਾ ਪਾਰਟ ਕਿੰਨਾ ਐਕਸਪੈਂਸਿਵ ਹੈ, ਤੁਹਾਨੂੰ ਤਾਂ ਚਾਹੀਦਾ ਨਹੀਂ, ਤੁਹਾਨੂੰ ਤਾਂ BMW ਦਾ ਪਾਰਟ ਚਾਹੀਦਾ ਸੀਗਾ, ਤੁਸੀਂ ਵੈਲਿਊ ਜ਼ੀਰੋ ਕਰਤੀ। ਲੇਕਿਨ ਉਸ ਪਾਰਟ ਦੀ ਰੀਅਲ ਵੈਲਿਊ ਜ਼ੀਰੋ ਨਹੀਂ ਹੋਈ, ਤੁਹਾਡੀ ਨਜ਼ਰਾਂ ਚ ਜ਼ੀਰੋ ਹੋ ਗਈ, ਕਿਉਂਕਿ ਤੁਹਾਨੂੰ ਕੋਈ ਬੈਨੀਫਿਟ ਨਹੀਂ ਕੀਤਾ। ਇਸ ਤਰ੍ਹਾਂ ਅਸੀਂ ਡੇਲੀ ਲੈਵਲ ਤੇ ਇੱਕ ਦੂਸਰੇ ਦੀ ਵੈਲਿਊ ਐਜ਼ ਅ ਹਿਊਮਨ ਬੀਂਗ ਕੈਲਕੂਲੇਟ ਕਰਦੇ ਰਹਿੰਦੇ ਹਾਂ, ਭਾਵੇਂ ਬੱਚੇ ਹੋਣ, ਭਾਵੇਂ ਨੇਬਰਸ ਹੋਣ, ਜਾਂ ਯਾਰ ਦੋਸਤ ਹੋਣ, ਕੁਲੀਗ ਹੋਣ, ਵਿਚ ਇਜ਼ ਅ ਵੈਰੀ ਇਨਐਕੁਰੇਟ ਵੇ ਆਫ दूसरे बंदे की नजर च है कि नहीं है और डिपेंड करता कि दूसरा बंदा ढे बारे की सोचता है हूं गल आई खुद की खुद की वैल्यू अपनी नजर पहली गल वैल्यू क्रिएट किदा होगी कि ह्यूमन से कि कॉस्ट लग जाती है एक जीरो तो लैके 85 साल तक तो वट इज द कॉस्ट इकोनॉमिक कॉस्ट एक जो तो बच्चा पैदा हों जीरो एज तो लैके 17 साल तक कैनेडा ऑन एन एवरेज 2,90,000-95,000 डॉलर खर्चा हो चुका हों पेरेंट का एक बच्चे पिछे बड़ी सारी फैमिली कह कि नहीं बच्चे तो साडे भी है साडी तो मिनिमम वेस्ट इनकम चलती है असि तो इन्ना कमाया नहीं सेव नहीं किया तो इन्ना खर्चा किदा हो गया और डायरेक्टली इनडायरेक्टली कॉस्ट होंगी है जो मैटरनिटी लीव लेती थी जॉब इनकम लॉस होया सारे फैक्टर्ड इन है चीजों के 2,90,000-93,000-95,000 के आसपास कॉस्ट है कैनेडा एक बच्चे की जो उस तो बाद यूनिवर्सिटी 21-22-23 साल तक जाना तो अनदर 1,00,000-2,00,000 डॉलर होर लग जाता तो 5,00,000 डॉलर तो वैसे ही इकनोमिक वैल्यू आ जाती है एक बंदे की 22-23 साल की उम्र तक इन्नी वैल्यू तो है जे अनफॉर्चुनेटली हाइपोथेटिकली किसी परसन 23 साल की उम्र तो पहले कुछ हो जाए तुम एक एग्जाम्पल लै रहे थे कि परसन मैनू भी नाम नहीं याद है मोहम्मद खान समथिंग तुझे क्या कि उन्हें 20 साल की उम्र क्या कि मैं ये कर दंगा वो कर दंगा वो बंदा जे जेल च चला गया तो जो 20 साल उसके पेरेंट्स ने उसकी वैल्यू उसे पैसा इन्वेस्ट किया इकोनॉमिक वैल्यू अपनी हार्ड अर्न मनी का इट गोज टू जीरो राइट वैल्यू जीरो हो गई उसे क्योंकि वो जरा परसन है शायद जेल दे विच रहेगा लाइफ टाइम लई वैल्यू जीरो हो गई उस टाइम लेकिन वैल्यू हैगी तो सी उस दिन तक $500,000 वैल्यू सी उस तो बाद फिर बंदा 23 साल तो लैके 65 साल तक काम करता 40-50-60,000 साल का खर्चा करता घर का फूड का हैल्थ केयर ट्रांसपोर्टेशन मिला मिलू के टोटल जरा 2-2.5 मिलियन 2.6 मिलियन डॉलर तक का खर्चा हो चुका और वैल्यू बंदे की क्रिएट हो जाती है कंजम्पशन पॉइंट ऑफ व्यू ना मैं कह रहा हाले क्रिएशन पॉइंट से मावगा कंजम्पशन पॉइंट ऑफ व्यू ना 2.6 मिलियन फिर जो 65 साल तो लैके 85 साल तक उन्हें रिटायर होना 30,000 मिनिमम तो 50,000 ऑन एन एवरेज परसन चाहिए अपनी लिविंग वास्ते तो 6 लाख तो लैके 7-8 लाख तो लैके 1 मिलियन डॉलर हो चाहिए यह सारी चीजों का बेसिकली टोटल किया जाए तो पूरी लाइफ टाइम जी बंद की कॉस्ट एक एवरेज बंदे की हुई 2.83 मिलियन तो लैके 4 मिलियन के बीच अच्छा गवर्नमेंट पता है कि यह बंदे की वैल्यू एडिशन वैल्यू एडिशन साकोनमी 6-9 मिलियन के बीच है लेकिन एवरेज बंदा अपनी लाइफ कट जाता 2.7 मिलियन तो 4 मिलियन के बीच और यार दोस्तों की वैल्यू ज्यादा घट है और सिचुएशनल बेस्ड है और असं गल नहीं करते इस मतलब आम बंदा अपनी ज्यादातर लाइफ जो गवर्नमेंट भी समझती है जो कि प्रॉपर कैलकुलेशन हैगी प्रॉपर ऑर्गेनाइज्ड फॉर्मूला के बेस से क्रिएट की जाती है एवरेज बंदा अपनी उस तो घट वैल्यू ची लाइफ जी सरवाइव कर जाता है जरा 3-4 मिलियन के बीच मैं क्या कि ट्रैवल लग्जरीज वगैरह नहीं मैं एड ऑन की या कोई स्पेशल मेडिकल इवेंट आ गया या इदा का कुछ हो गया उन्हें मैं ऐड किया जितिया सिटीज का टोरोंटो वैंकूवर मेजर सिटी वह भी 4 मिलियन के आसपास जरा एक बंदा अपनी जी है लाइफ टाइम की अपनी वैल्यू क्रिएट करता कंज्यूम करता और इवेंचुअली इस दुनिया तो चला जाता हूं क्वेश्चन की है कि जे कोई बंदा हायर एक्सपीरियंस लेना चाहता है देखो जिनी चीज तुम एक्सपेंसिव लोगे एक्सपीरियंस बैटर होगा जिदी हाई वैल्यू होगी एक बंदे ने गड्डी ला ली मोस्ट बेसिक $4,000 की सैकेंड हैंड गड्डी ला ली टोरोंटो टू मिसिसागा जा सकती है एवरीडे परपज पूरा कर जाएगी होगा यार आना जाना ही है ना अच्छी भी की गल होगी मैं वैसे भी स्पिरिचुअल हाँ जा मैनू तो पॉइंट ए टू पॉइंट बी जाना है लेकिन वही सू पता जो रोल्स रॉयस के बंदा जाएगा तो एक्सपीरियंस तो बैटर हो जाता है जो किसी चीज की वैल्यू वधेगी चीज एक्सपेंसिव होगी वैल्यू वधेगी एक्सपीरियंस तो बैटर होगा जे एथो की इंडिया जाना तो इकोनॉमी क्लास भी जा सकते हैं फर्स्ट क्लास भी जा सकते हैं बिजनेस क्लास भी जा सकते हैं या फर्स्ट क्लास जा सकते हैं डिपेंडिंग ऑन एयरलाइन एक्सपीरियंस तो बैटर हो जाएगा लेकिन वो हायर वैल्यू आइटम है फिर इसका मतलब जे एक आम बंदा अपनी वैल्यू हाई कर जाए जे अपनी वैल्यू हाई कर जाएगा तो लाइफ का एक्सपीरियंस तो बैटर होगा पता नहीं लगेगा जब तक अपनी वैल्यू हाई नहीं करेगा लेकिन ऐसा ही एनालॉजी बाकी चीजा च यूज करके देख ले जरा लैपटॉप यूज कर रहे हो कंप्यूटर उन्होंने बैटर करके देख लो क्या एक्सपीरियंस बैटर होया कि नहीं होया फोन अपग्रेड करके देख लो घर न अपग्रेड करके घर च रहना 1,000 स्क्वेयर फीट च भी रहा जा सकता है 10,000 स्क्वेयर फीट च भी रहा जा सकता है क्या एक्सपीरियंस बैटर होगा 10,000 ऑफकोर्स होगा क्योंकि वैल्यू ज्यादा है जो ह्यूमन भी अपनी वैल्यू हाई कर जाएगा तो एक्सपीरियंस तो बैटर होगा और बड़े सारे लोगों ने किया है बड़े सारे लोगों की एग्जाम्पल लेती शाहरुख खान साहब की लेती हर बंदे ने वैल्यू क्रिएट की है और वैल्यू इलॉन साहब ने अपनी वैल्यू क्रिएट की है डोनाल्ड ट्रंप साहब ने अपनी वैल्यू क्रिएट की है डोनाल्ड ट्रंप साहब इज द मोस्ट पावरफुल पर्सन ऑन द प्लैनेट अर्थ एंड इलॉन मस्क इज द मोस्ट रिचेस्ट पर्सन इन ऑन द प्लैनेट अर्थ दे आर फाइटिंग राइट नाउ लेकिन ठीक है द बोथ हैव क्रिएटेड द वैल्यू वेयर द गवर्नमेंट केयर्स ਉਹਨਾਂ ਦੇ ਆਸ ਪਾਸ ਦੇ ਲੋਕਾਂ ਨੂੰ ਵੀ ਪਤਾ ਉਹਨਾਂ ਦੀ ਵੈਲਿਊ, ਉਹਨਾਂ ਨੂੰ ਖੁਦ ਨੂੰ ਵੀ ਪਤਾ ਕਿ ਸਾਡੀ ਕੀ ਵੈਲਿਊ ਹੈਗੀ ਹੈ ਨਾ। ਕੰਫਲਿਕਟ ਹੋ ਸਕਦੇ ਨੇ, ਦੈਟਸ ਅ ਡਿਫਰੈਂਟ ਟੋਪਿਕ। ਵੈਲਿਊ ਹਾਈ ਕਿੱਦਾਂ ਕਰੇ, ਪਹਿਲੇ ਬੰਦਾ ਇੰਨਾ ਪਤਾ ਕਿ ਆਮ ਬੰਦਾ 2.5-3 million ਤੋਂ 4 million ਦੇ ਵਿੱਚ ਲਾਈਫ ਦਾ ਐਕਸਪੀਰੀਅੰਸ ਲੈ ਕੇ ਉਸ ਦੁਨੀਆਂ ਤੋਂ ਚਲਾ ਜਾਏਗਾ, ਨਥਿੰਗ ਰੋਂਗ ਵਿਦ ਇਟ, ਬਟ ਇਫ ਯੂ ਇੰਪਰੂਵ ਦਾ ਵੈਲਿਊ ਯੂ ਵਿਲ ਹੈਵ ਅ ਮਚ ਬੈਟਰ ਐਕਸਪੀਰੀਅੰਸ। ਲੇਕਿਨ ਉਹ ਕਰੇ ਤਾਂ ਕਰੇ ਕਿੱਦਾਂ ਬੰਦਾ ਇਸ ਦੁਨੀਆਂ ਦੇ ਵਿੱਚ? ਪਹਿਲੀ ਚੀਜ਼ ਮੋਸਟ ਬੇਸਿਕ ਕਿ ਕੋਈ ਹਾਈ ਵੈਲਿਊ ਜਾਂ ਬੜੀ ਰੇਅਰ ਸਕਿੱਲ ਹੋਣੀ ਚਾਹੀਦੀ ਤੁਹਾਡੇ ਵਿੱਚ। ਜੇ ਤੁਹਾਡੀ ਜੋਬ 10,000 ਬੰਦਾ ਹੋਰ ਕਰ ਸਕਦਾ, 20,000-30,000, 50,000, 1,00,000 ਬੰਦਾ ਕੈਨੇਡਾ ਚ ਕਰ ਸਕਦਾ, ਤੇ ਦੈਨ ਇਹਦਾ ਮਤਲਬ ਕਿ ਵੈਲਿਊ ਆਟੋਮੈਟਿਕਲੀ ਲੋ ਹੋਣੀ ਸ਼ੁਰੂ ਹੋ ਗਈ। ਪਤਾ ਨਹੀਂ ਲੱਗਾ, ਮੈਨੂੰ ਪਤਾ ਲੱਗਾ ਕਿ ਯਾਰ ਜੋਬ ਮਿਲ ਰਹੀ ਹੈ, ਚਲੋ ਜੋਬ ਲਈਏ ਆਪਣਾ ਸ਼ੁਰੂ ਕਰੀਏ ਕਰੀਏ। ਲੇਕਿਨ ਰਿਐਲਿਟੀ ਚ ਪਤਾ ਕਿ ਸੇਮ ਜੋਬ ਨੂੰ 1,00,000 ਬੰਦਾ ਹੋਰ ਕਰ ਸਕਦਾ ਜਾਂ 1,000,000 ਬੰਦਾ ਹੋਰ ਕਰ, ਜਿੰਨੇ ਜ਼ਿਆਦਾ ਲੋਕ ਉਸ ਕੰਮ ਨੂੰ ਕਰ ਸਕਦੇ ਨੇ ਉਨੀ ਵੈਲਿਊ ਲੋ ਹੋਣੀ ਸ਼ੁਰੂ ਹੋ ਜਾਏਗੀ। ਲੇਕਿਨ ਫਿਰ ਪਤਾ ਲੱਗਾ ਕਿ ਜਿਹੜਾ ਤੁਸੀਂ ਕੰਮ ਕਰ ਰਹੇ ਹੋ ਸ਼ਾਇਦ ਸਿਰਫ 1,000 ਲੋਕ ਹੀ ਕਰ ਸਕਦੇ ਨੇ, ਸ਼ਾਇਦ 100 ਲੋਕ ਹੀ ਕਰ ਸਕਦੇ ਨੇ, ਉਨੀ ਤੁਹਾਡੀ ਪ੍ਰਾਈਸ ਜਿਹੜੀ ਹੈ ਸਕਾਈ ਰਾਕਟ ਕਰ ਦੇਣ। ਉਸੇ ਟਾਈਮ ਪ੍ਰਾਈਸ ਵੈਲਿਊ ਹਾਈ, ਗਵਰਨਮੈਂਟ ਦੀ ਨਜ਼ਰਾਂ, ਆਮ ਬੰਦੇ ਦੀ ਨਜ਼ਰਾਂ ਚ, ਤੁਹਾਡੀ ਖੁਦ ਦੀ ਨਜ਼ਰਾਂ, ਵੈਲਿਊ ਹਾਈ ਹੋਣਾ ਸ਼ੁਰੂ ਹੋ ਜਾਏਗੀ। ਜਾਂ ਤੁਸੀਂ ਟੀਮ ਹੋਟਲ ਤੇ ਜੋਬ ਲੈਣੀ ਹੈ ਤੇ ਸ਼ਾਇਦ ਤੁਹਾਨੂੰ ਪਤਾ 50,000 ਬੰਦਾ ਜੋਬ ਕਰਦਾ, ਲੇਕਿਨ ਡੇਟਾ ਸਾਇੰਟਿਸਟ ਹੈ, ਸਾਈਬਰ ਸਿਕਿਉਰਿਟੀ ਹੈ, ਕੋਈ ਕਾਪੀ ਰਾਈਟਿੰਗ ਕਰ ਰਿਹਾ, ਕੋਈ ਇਨਵੈਸਟਿੰਗ, ਕੋਈ ਨੈਗੋਸ਼ੀਏਸ਼ਨ, ਮਤਲਬ ਬੜੀ ਰੇਅਰ ਸਕਿੱਲ ਤੁਹਾਡੇ ਚ, ਕੁਛ ਨਾ ਕੁਛ ਫਾਈਨੈਂਸ ਦੀ ਸਕਿੱਲ ਹੈ, ਰੀਅਲ ਸਟੇਟ, ਕੁਛ ਐਸੀ ਸਕਿੱਲ ਹੋਣੀ ਚਾਹੀਦੀ ਹੈ ਜੋ ਕਿ ਈਜ਼ੀਲੀ ਰਿਪਲੇਸਬਲ ਨਾ ਹੋਏ। ਇਹਦੇ ਨਾਲ ਤੁਸੀਂ ਵੈਲਿਊ ਨੂੰ ਪਹਿਲਾ ਬੇਸਿਕ ਲੈਵਲ ਹੈ ਕਿ ਆਪਣੀ ਸਕਿੱਲ ਦੇ ਨਾਲ ਆਪਣੀ ਵੈਲਿਊ ਨੂੰ ਹਾਈ ਲੈ ਕੇ ਜਾਓਗੇ। ਲੇਕਿਨ ਇਹ ਸਿਰਫ ਇੱਕੋ ਹੀ ਸ਼ਿਫਟ ਹੈ, ਸਾਰਾ ਓਵਰਆਲ ਨਹੀਂ ਹੈ। ਦੂਜਾ ਕੀ ਹੈ ਕਿ ਆਪਣੇ ਆਪ ਨੂੰ ਸ਼ਿਫਟ ਕਰਨਾ ਲੇਬਰ ਤੋਂ ਕੱਢ ਕੇ ਲੈਵਰੇਜ ਦੇ ਵਿੱਚ। ਇਹਦਾ ਕੀ ਮਤਲਬ ਹੈ ਕਿ ਆਪਣਾ ਟਾਈਮ ਮਨੀ ਨਾਲ ਟ੍ਰੇਡ ਨਹੀਂ ਕਰਨਾ, ਸਿਸਟਮ ਬਿਲਡ ਕਰਨਾ ਜ਼ਰੂਰੀ ਹੈ। ਜੇ ਵੈਲਿਊ ਕ੍ਰੀਏਟ ਕਰਨੀ ਹੈ, ਕੋਈ ਵੀ ਬੰਦਾ ਜਿਹੜਾ ਆਪਣਾ ਟਾਈਮ ਨੂੰ ਟ੍ਰੇਡ ਕਰੇਗਾ ਉਹ ਗੁੱਡ ਇਨਫ ਵੈਲਿਊ ਨਹੀਂ ਕ੍ਰੀਏਟ ਕਰ ਸਕਦਾ। ਦਿਸ ਇਜ਼ ਅ 100% ਪ੍ਰੂਵਨ ਫਾਰਮੂਲਾ ਕਿ ਨਹੀਂ ਹੋਏਗੀ, ਕਿਉਂਕਿ 24 ਘੰਟੇ ਕਿੰਨੀ ਕੁ ਵੈਲਿਊ ਕ੍ਰੀਏਟ ਕਰ ਲੋਗੇ? ਪੋਸੀਬਲ ਨਹੀਂ। ਲੇਕਿਨ ਜੇ ਸਿਸਟਮ ਹੋਏਗਾ, ਐਕੁਟੀਜ਼ ਹੋਏਗੀ, ਜਾਂ ਕੋਈ ਵੀ ਸਕੇਲੇਬਲ ਬਿਜ਼ਨਸ ਹੋਏਗਾ, ਬੇਸ਼ੱਕ ਉਹ ਰੀਅਲ ਸਟੇਟ ਹੋਏ, ਕੋਈ ਤੁਹਾਡੇ ਪ੍ਰੋਡਕਟਸ ਹੈ, ਕੋਈ ਡਿਜੀਟਲ ਪ੍ਰੋਡਕਟ, ਤੁਹਾਡਾ ਕੋਈ ਇੰਟਲੈਕਚੁਅਲ ਪ੍ਰੋਪਰਟੀ ਹੈ। ਵਨ ਆਫ ਦਾ ਹਾਈਲੀ ਵੈਲਿਊਬਲ ਥਿੰਗ ਇਜ਼ ਇੰਟਲੈਕਚੁਅਲ ਪ੍ਰੋਪਰਟੀ, ਬਿਕੋਜ਼ ਤੁਹਾਨੂੰ ਪਤਾ ਕਿ ਹਰ ਬੰਦੇ ਕੋਲ ਹੈ ਨਹੀਂ ਹੈ। ਲੇਕਿਨ ਜਿਸ ਵੀ ਤੁਸੀਂ ਇੰਡਸਟਰੀ ਚੋ 5 ਸਾਲ ਹੋ ਗਏ, 10 ਸਾਲ, 20-30-40-50 ਸਾਲ ਹੋ ਗਏ, ਜਿਸ ਵੀ ਇੰਡਸਟਰੀ ਚ ਹੈਗੇ, ਜੇ 10 ਸਾਲ ਤੋਂ ਉੱਪਰ ਵੀ ਹੋ ਗਏ ਨਾ, ਤੇ ਇੰਟਲੈਕਚੁਅਲ ਪ੍ਰੋਪਰਟੀ ਤਾਂ ਉਸ ਬਿਜ਼ਨਸ ਦੀ ਤੁਹਾਡੇ ਕੋਲ ਹੋਣੀ ਚਾਹੀਦੀ ਹੈ, ਕਿਉਂਕਿ ਤੁਹਾਨੂੰ ਪਤਾ ਹੋਣਾ ਚਾਹੀਏ ਕਿ ਜਿਹੜਾ ਮੇਰਾ ਕੋਈ ਬੰਦਾ, ਮੇਰਾ ਫੈਮਿਲੀ ਫਰੈਂਡ, ਕੋਈ ਬੰਦਾ ਆ ਗਿਆ ਨਾ ਮੇਰੇ ਕੋਲ ਇਸ ਚੀਜ਼ ਨੂੰ ਕਰਨ ਲਈ, ਮੈਨੂੰ ਪਤਾ ਮੈਂ ਉਹ ਚੀਜ਼ਾਂ ਕਰ ਦਾਂਗਾ ਜੋ ਬਾਕੀ ਪੋਸੀਬਲ ਨਹੀਂ ਹੈ ਕਿ ਹਰ ਬੰਦਾ ਕਰ ਰਿਹਾ, ਉਹ ਦੈਟ ਇਜ਼ ਕਾਲਡ ਇੰਟਲੈਕਚੁਅਲ ਪ੍ਰੋਪਰਟੀ। ਲੇਕਿਨ ਉਹ 10 ਸਾਲਾਂ ਬਾਅਦ ਵੀ ਜੇ ਉਦਾਂ ਦੀ ਇੰਟਲੈਕਚੁਅਲ ਪ੍ਰੋਪਰਟੀ ਨਹੀਂ ਕ੍ਰੀਏਟ ਕੀਤੀ, ਤਾਂ ਤੁਹਾਡੀ ਜ਼ਿਆਦਾ ਵੈਲਿਊ ਨਹੀਂ ਕ੍ਰੀਏਟ ਹੋ ਰਹੀ, ਵਿਚ ਇਜ਼ ਓਕੇ। 2.5 million ਤੋਂ 4 million ਦੇ ਵਿੱਚ ਐਵਰੇਜ ਲਾਈਫ ਨਿਕਲ ਜਾਏਗੀ। ਯੂ ਪ੍ਰੋਬਲੀ ਥੋਟ ਕਿ ਦੈਟ ਵਾਜ਼ ਯੋਰ ਵੈਲਿਊ, ਰਿਐਲਿਟੀ ਕੀ ਸੀਗੀ ਕਿ ਸ਼ਾਇਦ ਤੁਸੀਂ ਬਹੁਤ ਜ਼ਿਆਦਾ ਕ੍ਰੀਏਟ ਕਰ ਸਕਦੇ ਸੀ, ਲੇਕਿਨ ਉਸ ਡਾਇਰੈਕਸ਼ਨ ਚ ਕਦੀ ਸੋਚਿਆ ਨਹੀਂ। ਵੈਲਿਊ ਕਿੰਨਾ ਕ੍ਰੀਏਟ ਕਰੋਗੇ ਆਪਣੇ ਆਪ ਨੂੰ? ਫਾਈਨੈਂਸ਼ੀਅਲੀ ਬੁਲੇਟ ਪਰੂਫ ਕਰ ਦੋਗੇ। ਫਾਈਨੈਂਸ਼ੀਅਲੀ ਲੋ ਵੈਲਿਊ ਕਦੋਂ? ਕੌਣ ਬੰਦਾ ਇਫੈਕਟ ਹੁੰਦਾ ਜਦੋਂ ਰਿਸੈਸ਼ਨ ਆਉਂਦਾ, ਟੈਰਿਫ ਲੱਗਦੇ, ਕਰੋਨਾ ਹੁੰਦਾ, ਜਿੱਦਾਂ ਜਿੱਥੇ ਜ਼ਿਆਦਾ ਵੈਲਿਊ ਨਹੀਂ ਸੀਗੀ ਉਹ ਇਫੈਕਟ ਹੋ ਜਾਏਗੀ, ਉਹ ਇਫੈਕਟ ਹੋਣੀ ਸ਼ੁਰੂ ਹੋ ਜਾਣਗੀਆਂ। ਜਿਹੜੀਆਂ ਹਾਈ ਵੈਲਿਊਜ਼ ਹੋਣਗੀਆਂ ਉਹ ਹੋਰ ਸਟਰੋਂਗ ਹੋ ਜਾਣਗੀਆਂ। ਹੋਰ ਜਦੋਂ ਕਰੋਨਾ ਆਇਆ ਸੀ, ਫੋਰ ਐਗਜ਼ਾਮਪਲ, ਬੜੇ ਸਾਰੇ ਰਿਟੇਲ ਸ਼ਾਪ ਬੰਦ ਹੋ ਗਈਆਂ, ਰੈਸਟੋਰੈਂਟ ਬੰਦ ਹੋ ਗਏ। ਲੇਕਿਨ ਮੈਂ ਐਗਜ਼ਾਮਪਲ ਲਵਾਂ ਰੋਲੈਕਸ ਦੀ ਜਾਂ ਬਾਕੀ ਗੱਡੀਆਂ ਦੀ, ਲਗਜ਼ਰੀ ਗੱਡੀਆਂ ਦੀ, ਦੇ ਬਿਕਮ ਇਵਨ ਮੋਰ ਐਕਸਪੈਂਸਿਵ। ਦਿਸ ਇਜ਼ ਹਾਊ ਯੂ ਨੋ ਕਿ ਉਹ ਸਿਸਟਮ ਨੂੰ ਵੀ ਬੀਟ ਕਰ ਜਾਂਦੀ ਹੈ। ਜਦੋਂ ਰੀਅਲ ਵੈਲਿਊ ਹੋਏਗੀ ਉਹ ਸਿਸਟਮ ਨੂੰ ਵੀ ਬੀਟ ਕਰ ਜਾਏਗੀ ਉਸ ਟਾਈਮ। ਉਹਦੇ ਬਾਅਦ ਚ ਹੋਰ ਕਿੱਦਾਂ ਵੈਲਿਊ ਕ੍ਰੀਏਟ ਕਰੋਗੇ? ਤੁਹਾਨੂੰ ਪਤਾ AI ਆ ਰਹੀ ਹੈ, ਆਟੋਮੇਸ਼ਨ ਆ ਰਹੀ ਹੈ, ਬੜੀਆਂ ਸਾਰੀਆਂ ਚੀਜ਼ਾਂ ਆ ਰਹੀਆਂ, ਤੇ ਤੁਹਾਡੇ ਵਿੱਚ ਜੇ ਆਪਣੇ ਆਪ ਨੂੰ ਇਰਰਿਪਲੇਸੇਬਲ ਬਣਾਉਣਾ ਹੈ, ਤੇ ਤੁਹਾਡੇ ਚ ਐਮਪਥੀ ਔਰ ਪੀਪਲ ਸਕਿੱਲਸ ਆ ਜਾਣੀ ਚਾਹੀਦੀ ਹੈ। ਦਿਸ ਇਜ਼ ਅ ਟਾਈਮ ਟੂ ਗੈਟ ਸਟਾਰਟਿਡ, ਕਿਉਂਕਿ 2-4-5 ਸਾਲਾਂ ਚ ਵੈਲਿਊ ਬਹੁਤ ਸਾਰੇ 250 million ਲੋਕਾਂ ਦੀ ਵੈਲਿਊ ਡ੍ਰੋਪ ਹੋਣੀ ਹੈ 2030 ਤੋਂ ਪਹਿਲੇ ਬਿਕੋਜ਼ ਆਫ AI। So you want to become a kind of person that other people want to trust. Idda di personality ban jana hai going forward 5 saal na ki dusre logon ko choice hi na about to trust you, what to follow you, what to open the doors for you ki yaar koi chakkar nahi hai sade darwaze to khulle tade waste. Lekin oh create karni payegi value. Oh emotional intelligence de vich create karni payegi, invest karna payega apne aap de vich. Apne aap nu dekho har cheez di na ik jidda main kya value hai jadon tusi for example ਜਿੱਦਾਂ ਇੰਸ਼ੋਰੈਂਸ ਦਾ ਹੁੰਦਾ ਹੈ, ਜਦੋਂ ਕਿਸੇ ਨੇ ਇੰਸ਼ੋਰੈਂਸ ਲੈਣੀ ਹੁੰਦੀ ਹੈ ਨਾ, ਯੁਧਵੀਰ ਜੀ ਤੁਸੀਂ ਮੇਰੇ ਕੋਲ ਆਏ ਤੇ ਕਹਿੰਦੇ ਸੌਰਵ ਯਾਰ ਇੰਸ਼ੋਰੈਂਸ ਚਾਹੀਦੀ ਹੈ, ਮੈਂ ਸਭ ਤੋਂ ਪਹਿਲੇ ਕੀ ਕਰਾਂਗਾ, ਮੈਂ ਤੁਹਾਡੀ ਹਿਊਮਨ ਵੈਲਿਊ ਕੈਲਕੂਲੇਟ ਕਰਾਂਗਾ। ਹਿਊਮਨ ਵੈਲਿਊ ਕਿੱਦਾਂ ਕੈਲਕੂਲੇਟ ਹੋਏਗੀ ਕਿ ਜੋ ਤੁਸੀਂ ਅੱਜ ਤੋਂ ਲੈ ਕੇ 65 ਸਾਲ ਤੱਕ ਜਦ ਤੱਕ ਤੁਸੀਂ ਕੰਮ ਕਰਨਾ ਹੈ, ਮੈਂ ਉਹ ਕੈਲਕੂਲੇਸ਼ਨ ਕਰਾਂਗੀ ਕਿ ਤੁਹਾਡੀ ਹਿਊਮਨ ਵੈਲਿਊ ਪੂਰੀ ਲਾਈਫ ਦੀ ਨਹੀਂ ਕੱਢਾਂਗਾ, ਲੇਕਿਨ ਓਨੀ ਕੱਢਾਂਗਾ ਜਦ ਤੱਕ ਤੁਸੀਂ ਨਵੀਂ ਮਨੀ ਜਨਰੇਟ ਕਰਨੀ ਹੈ ਅੱਜ ਤੋਂ ਲੈ ਕੇ ਗੋਇੰਗ ਫਾਰਵਰਡ। ਉਹ ਜਦੋਂ ਤੁਸੀਂ ਹਿਊਮਨ ਵੈਲਿਊ ਕ੍ਰੀਏਟ ਕਰੋਗੇ, ਲੈਸੇ ਉਹ ਕੋਈ ਵੀ ਵੈਲਿਊ ਹੈ, 1 million ਆਈ ਕਿ 10 million ਆਈ, ਉਹ ਅਮਾਊਂਟ ਦੀ ਤੁਸੀਂ ਇੰਸ਼ੋਰੈਂਸ ਲੈਂਦੇ ਹੁੰਦੇ ਹੋ। ਦਿਸ ਇਜ਼ ਦਾ ਓਨਲੀ ਵੇ ਹਾਊ ਯੂ ਬਾਏ ਦਾ ਇੰਸ਼ੋਰੈਂਸ। ਜੇ ਕੋਈ ਬੰਦਾ ਵੈਸੇ ਕਹਿੰਦਾ दो लाख दे दो मिलियन कर दो यार कोई चक्कर नहीं. दैट इज नॉट हाउ यू बाय द इंश्योरेंस. दैट्स डेफिनेटली द रॉन्ग वे पुटिंग इंश्योरेंस इन प्लेस. द राइट वे इज टू कैलकुलेट योर ह्यूमन वैल्यू. सिस्टम जड़ा है एक्चुअरियल टेबल होंगे जिद वैल्यू कड़ी जाती है उस टाइम पीरियड नहीं. तो अपनी वैल्यू नु क्रिएट करने लिए जो तो ऐसे चलो डिफरेंट टॉपिक हो गए इंश्योरेंस बट मेक श्योर दो वैल्यू का क्रिएटेड प्रॉपरली क्योंकि वह डाउन द रोड कितने ना कितने रोल प्ले होना भावे लाइफ की हो डिसबिलिटी हो हेल्थ हो डिफरेंट टॉपिक है वंस अगेन. लेकिन वो अपनी वैल्यू नु अंडरस्टैंड करना कि अच्छा मैं 40 साल का है 65 साल तक मेरी कितनी वैल्यू है 80 साल तक कितनी वैल्यूज है किसी भी डायरेक्शन से और उन्होंने मैं प्रोटेक्ट कितना करना है. वैल्यू नु अपनी हाई लैके जाना तो खुद नु ऑडिट करना पड़ेगा कि ताकि एनर्जी कितने ड्रेन हो रही है. जिन्ना भी ताकि लाइफ च डेड टाइम हैगा उन्हें कट डाउन करना पेगा. कोई ऐसा हैबिट्स हैं जिड़िया अंदरों तुम पता है और तुम खुद नु भी किल कर रही है. दूसरे नु भी नहीं पता कि तुम हैबिट्स है तुम खुद नु पता हाँ यार मेरे क्या हैबिट्स है तुम पता ताकि सोन नु खिचदा अंदरों वो चीजा नु कट डाउन करना वोद वैल्यूज बननी है. ताकि एनर्जी कंज्यूम कर जाना बड़िया सारिया एक्टिविटियां तुम खुद नु पता कि कंज्यूम कर रही है वो जानते हुए मजबूरी फिर भी बंदा चेंज नहीं कर रहा ਉਹਨੂੰ ਚੇਂਜ ਕਰਨ ਨਾਲ ਤੁਹਾਡੀਆਂ ਵੈਲਿਊਜ ਜਿਹੜੀਆਂ ਅਪ ਜਾਂਦੀਆਂ ਹੈਗੀਆਂ ਕਿਉਂਕਿ ਯੂ ਆਰ ਬੇਸਿਕਲੀ ਅਗੇਨ ਬੜੀ ਹਾਈ ਆਊਟਪੁੱਟ ਮਸ਼ੀਨ ਹੈਗੀ ਤੁਸੀਂ ਤੇ ਇਹ ਜਦੋਂ ਮਸ਼ੀਨ ਚੱਲਣੀ ਹੈ ਤੇ ਇਹਦਾ ਟਾਈਮ ਜੇ ਇਹ ਮਸ਼ੀਨ ਰੁਕੀ ਰਹੀ. ਦੇਖੋ ਜੋ ਤੁਸੀਂ ਜੈੱਟ ਖਰੀਦਦੇ ਹੋ ਨਾ ਜੈੱਟ ਖਰੀਦਣਾ ਕੋਈ ਵੱਡੀ ਗੱਲ ਨਹੀਂ ਹੈਗੀ ਕੋਈ ਏਡਾ ਐਕਸਪੈਂਸਿਵ ਨਹੀਂ ਹੁੰਦਾ ਜੈੱਟ ਆਪਣਾ ਬਿਜ਼ਨਸਮੈਨ ਲਈ ਖਰੀਦਣਾ. ਪ੍ਰੋਬਲਮ ਕੀ ਹੈ ਕਿ ਜੇ ਜੈੱਟ ਹਵਾ ਦੇ ਵਿੱਚ ਫਲਾਈ ਨਹੀਂ ਕਰ ਰਿਹਾ ਨਾ ਇਟਸ ਕੋਸਟਿੰਗ ਯੂ ਟੂ ਮਚ ਮਨੀ. ਜੇ ਉਹ ਪਾਰਕ ਹੋ ਗਿਆ ਨਾ ਇਟ ਕੋਸਟ ਮੋਰ ਮਨੀ ਟੂ ਪਾਰਕ ਦੈਨ ਫਲਾਇੰਗ. ਫਲਾਇੰਗ ਕੋਸਟ ਲੈਸ ਮਨੀ. ਸੇਮ ਵੇ ਜਿਹੜੀ ਮਸ਼ੀਨ ਜਿਹੜੀ ਵਰਕ ਤੇ ਨਹੀਂ ਹੋਏਗੀ ਜੇ ਤੁਹਾਡੀ ਆਪਣੀ ਵੈਲਿਊ ਪ੍ਰੋਪਰ ਵਰਕ ਨਹੀਂ ਕਰ ਰਹੀ ਇਟ ਇਜ਼ ਐਕਚੁਅਲੀ ਕੋਸਟਿੰਗ ਯੂ ਲੋਟ ਮੋਰ. ਆਪਣੀ ਵੈਲਿਊ ਨੂੰ ਉੱਪਰ ਲੈ ਕੇ ਜਾਣਾ ਯੂ ਹੈਵ ਟੂ ਬਿਲਡ ਅ ਇਨਫਲੂਐਂਸ. ਸਿਰਫ ਇਨਕਮ ਨਹੀਂ ਬਿਲਡ ਕਰਨੀ ਇਨਫਲੂਐਂਸ ਵੀ ਬਿਲਡ ਕਰਨਾ ਨੈਟਵਰਕ ਵੀ ਬਿਲਡ ਕਰਨਾ ਤੁਹਾਡੀ ਵੋਇਸ ਹੋਣੀ ਚਾਹੀਦੀ ਤੁਹਾਡੇ ਆਈਡੀਆ ਜਿਹੜੇ ਹੈਗੇ ਦਿਸ ਇਜ਼ ਦਾ ਮਾਡਰਨ ਕਰੰਸੀ. ਸਿਰਫ ਕੈਸ਼ ਇਨ ਦਾ ਬੈਂਕ ਇਜ਼ ਨੋਟ ਦਾ ਕਰੰਸੀ. ਤੁਹਾਡਾ ਨੈਟਵਰਕ ਤੁਹਾਡੀ ਕਰੰਸੀ ਹੈ ਤੁਹਾਡੀ ਆਵਾਜ਼ ਹੈ ਤੁਹਾਡੇ ਜਿਹੜੇ ਆਈਡੀਆਜ਼ ਹੈ ਜਿੱਦਾਂ ਵੀ ਹੋਣ ਭਾਵੇਂ ਤੁਸੀਂ ਆਨਲਾਈਨ ਪੋਸਟ ਕਰੋ ਗੱਲ ਕਰੋ ਆਪਣੇ ਇਨਸਾਈਟ ਸ਼ੇਅਰ ਕਰੋ. ਲੇਕਿਨ ਬੀ ਨੋਨ ਫੋਰ ਸਮਥਿੰਗ ਵੈਲਿਊਬਲ. ਬੇਸ਼ਕ ਤੁਹਾਡੇ ਸਰਕਲ ਚ 10-50 ਲੋਕਾਂ ਦੇ ਵਿੱਚ ਹੀ ਕਿਉਂ ਨਾ ਹੋਏ ਵੈਲਿਊ ਕ੍ਰੀਏਟ ਕਰਨਾ. ਇਹ ਸਾਰੀ ਚੀਜ਼ਾਂ ਦਾ ਇਵੈਂਚੁਅਲੀ ਲੌਂਗ ਟਰਮ ਦੇ ਵਿੱਚ ਇੰਪੈਕਟ ਆਏਗਾ. ਅੰਡਰਸਟੈਂਡ ਕਰੋ ਇਹ ਸਿਸਟਮ ਕੀ ਹੈ. ਸਿਸਟਮ ਭਾਵੇਂ ਪਾਲਿਸੀਜ਼ ਕੀ ਹੈਗੀਆਂ ਜਾਂ ਇਕੋਨਮੀ ਕੀ ਹੈਗੀ ਜਾਂ ਇੰਸ਼ੋਰੈਂਸ ਕੀ ਹੈਗੀਆਂ ਇੰਪਲਾਇਮੈਂਟ ਕਿੱਦਾਂ ਵਰਕ ਕਰਦੀ ਹੈ ਬਿਜ਼ਨਸ ਕਿੱਦਾਂ ਵਰਕ ਕਰਦੀ ਹੈ. ਗੱਲ ਐ ਨੀ ਕਿ ਫਾਈਟ ਨਹੀਂ ਕਰਨਾ ਸਿਸਟਮ ਦੇ ਨਾਲ. ਗਵਰਨਮੈਂਟ ਨੇ ਸਿਸਟਮ ਬਣਾਇਆ ਹੋਇਆ ਵੈਰੀ ਵੈਲ ਟ੍ਰੇਨਡ ਸਿਸਟਮ. ਇਟਸ ਅਬਾਊਟ ਆਊਟਸਮਾਰਟਿੰਗ ਦਾ ਸਿਸਟਮ. ਇਹ ਸਾਰੀਆਂ ਚੀਜ਼ਾਂ ਨੂੰ ਯੂਜ਼ ਕਰਦੇ ਹੋਏ ਮੈਂ ਕਿੱਦਾਂ ਆਪਣੀ ਵੈਲਿਊ ਨੂੰ ਹਾਈ ਕਰਦੇ ਜਾਣਾ. ਤੁਹਾਨੂੰ ਮਲਟੀਪਲ ਸਟ੍ਰੀਮ ਆਫ ਇਨਕਮ ਹਰੇਕ ਨੂੰ ਪਤਾ ਕਿ ਮਲਟੀਪਲ ਸਟ੍ਰੀਮ ਆਫ ਇਨਕਮ ਕ੍ਰੀਏਟ ਕਰਨੀ ਹੈ ਬਟ ਯੂ ਹੈਵ ਟੂ ਕ੍ਰੀਏਟ ਮਲਟੀਪਲ ਸਟ੍ਰੀਮ ਆਫ ਇੰਪੈਕਟ. ਡਿਫਰੈਂਸ ਆ ਗਿਆ. ਮਲਟੀਪਲ ਸਟ੍ਰੀਮ ਆਫ ਇਨਕਮ ਤਾਂ ਕਰਨੀ ਕਰਨੀ ਹੈ ਬਟ ਮਲਟੀਪਲ ਸਟ੍ਰੀਮ ਆਫ ਇੰਪੈਕਟ ਜੇ ਆਪਣੀ ਵੈਲਿਊ ਹਾਈ ਲੈ ਕੇ ਜਾਣੀ ਹੈ. ਕਿਉਂਕਿ ਇਸ ਦੁਨੀਆਂ ਨੇ ਤੁਹਾਡੀ ਵਰਥ ਕੈਲਕੂਲੇਟ ਕਰਨੀ ਹੈ ਕਿ ਤੁਹਾਡੇ ਚੋਂ ਕੀ ਲਿੱਤਾ ਜਾ ਸਕਦਾ. ਤੁਸੀਂ ਇਹ ਪੂਰੀ ਇਕੁਏਸ਼ਨ ਨੂੰ ਫਲਿਪ ਕਰ ਦੇਣਾ ਸਿਸਟਮ ਦੀ ਕਿ ਮੇਰੇ ਤੋਂ ਕੀ ਲਿੱਤਾ ਜਾ ਸਕਦਾ ਉਹਨੂੰ ਛੱਡੋ ਤੁਸੀਂ ਮੈਂ ਫਲਿਪ ਕਰ ਦੇਣੀ ਹੈ. ਮੈਂ ਆਪਣੀ ਲਾਈਫ ਇੱਦਾਂ ਬਣਾ ਦੇਣੀ ਹੈ ਕਿ ਮੈਂ ਹੀ ਖੁਦ ਕਿੰਨਾ ਕ੍ਰੀਏਟ ਕਰਾਂਗਾ ਔਰ ਦੇ ਦੇਵਾਂਗਾ. ਆਈ ਗਿਵ ਐਂਡ ਕ੍ਰੀਏਟ. ਉਹ ਮਨੀ ਹੋਏ ਕੰਟੈਂਟ ਹੋਏ ਪ੍ਰੋਡਕਟ ਹੋਏ ਸਰਵਿਸਿਜ਼ ਹੋਏ ਯੂ ਵਿਲ ਡਾਇਵਰਸੀਫਾਈ ਯੋਰ ਵੈਲਿਊ ਯੋਰ ਸੈਲਫ. ਇਸ ਤੋਂ ਪਹਿਲੇ ਕਿ ਦੁਨੀਆ ਤੁਹਾਡੇ ਚੋਂ ਐਕਸਪੈਕਟ ਕਰੇ ਤੁਸੀਂ ਕਹੋ ਤਾਂ ਮੈਂ ਖੁਦ ਹੀ ਦੇ ਦੇਣੀ ਤੁਹਾਨੂੰ ਐਕਸਪੈਕਟ ਕਰਨ ਦੀ ਲੋੜ ਹੀ ਨਹੀਂ. ਔਰ ਜਿੰਨਾ ਤੁਸੀਂ ਮੇਰੇ ਤੋਂ ਐਕਸਟ੍ਰੈਕਟ ਕਰਨਾ ਉਸ ਤੋਂ 50-100 ਗੁਣਾ ਮੈਂ ਤੁਹਾਨੂੰ ਵੈਸੇ ਹੀ ਦੇ ਦੇਣੀ. ਤੁਸੀਂ ਸਿਸਟਮ ਨੇ ਫਲਿਪ ਕਰਤਾ. ਦਿਸ ਇਜ਼ ਹਾਊ ਯੂ ਕ੍ਰੀਏਟ ਦਾ ਵੈਲਿਊ. ਲੇਕਿਨ ਇਹ ਵੀ ਜਾਣਨਾ ਜ਼ਰੂਰੀ ਹੈ ਕਿ ਸਿਰਫ ਮਨੀ ਪੁਆਇੰਟ ਆਫ ਵਿਊ ਨਾਲ ਹੀ ਯੋਰ ਟਰੂ ਜਿਹੜੀ ਵਰਥ ਹੈਗੀ ਇਜ਼ ਨੈਵਰ ਜਸਟ ਇਕਨੋਮਿਕ ਵੈਲਿਊ. ਰਿਲੇਸ਼ਨਸ਼ਿਪ ਬਿਲਡ ਕਰਨਾ, ਗੁੱਡ ਹਿਊਮਨਸ ਨੂੰ ਰੇਜ਼ ਕਰਨਾ, ਕਿਸ ਨੂੰ ਹੀਲ ਕਰਨਾ, ਕਿਸ ਨੂੰ ਇੰਸਪਾਇਰ ਕਰਨਾ, ਹੈ ਨਾ. ਤੁਹਾਡੀ ਜਿਹੜੀ ਸੋਲ ਦੀ ਰੇਟ ਆਫ ਰਿਟਰਨ ਹੈ ਨਾ ਤੁਹਾਡੀ ਸੋਲ ਦਾ, ਇਟ ਇਜ਼ ਨੋਟ ਓਨਲੀ ਜਸਟ ਮਈਅਰਡ ਇਨ ਡਾਲਰਸ, ਇਟ ਸ਼ੁੱਡ ਬੀ ਫੈਲਟ ਅਕਰੋਸ ਦ ਜਨਰੇਸ਼ਨ. ਦਿਸ ਇਜ਼ ਹਾਊ ਯੂ ਨੋ ਦੇਰ ਇਜ਼ ਅ ਰੇਟ ਆਫ ਗੁੱਡ ਰੇਟ ਆਫ ਰਿਟਰਨ ਓਨ ਯੋਰ ਸੋਲ ਐਸ ਵੈਲ. ਉਹ ਕਰਨੀ ਹੈ ਇਕਨੋਮਿਕ ਨੂੰ, ਉਹ ਫਾਈਨੈਂਸ਼ੀਅਲ ਚੀਜ਼ਾਂ ਨੂੰ ਇਗਨੋਰ ਕਰਕੇ ਵੀ ਨਹੀਂ ਕਰਨਾ. ਉਹ ਤਾਂ ਕਰਨੀ ਹੈ ਮਾਸਟਰ ਲਿਟਰੇਸੀ. ਉਹ ਫਾਈਨੈਂਸ਼ੀਅਲ ਲਿਟਰੇਸੀ ਨੂੰ ਮਾਸਟਰ ਤਾਂ ਕਰਨਾ ਹੀ ਕਰਨਾ. ਇਹਦੇ ਚ ਲਾਈਫ ਡਿਪੈਂਡਸ ਪਾਉਣ. ਉਹ ਸਮਝੋ ਇੰਟਰਸਟ ਕੀ ਹੁੰਦਾ, ਡੈਟ ਕੀ ਹੁੰਦਾ, ਟੈਕਸ ਇਨਵੈਸਟਮੈਂਟ ਕੀ ਹੁੰਦੀ ਹੈ, ਕੰਪਾਊਂਡਿੰਗ ਕੀ ਹੁੰਦਾ. ਲੇਕਿਨ ਇਫ ਯੂ ਆਰ ਇਗਨੋਰੈਂਟ ਆਫ ਮਨੀ, ਦਿਸ ਇਜ਼ ਅ ਫਾਸਟੈਸਟ ਵੇ ਟੂ ਬੀ ਅੰਡਰ ਪ੍ਰਾਈਜ ਇਨ ਯੋਰ ਲਾਈਫ. ਅੰਡਰ ਪ੍ਰਾਈਜ ਹੋ ਜਾਏਗਾ ਰਾਈਟ ਵੇ ਜੇ ਅੰਡਰਸਟੈਂਡ ਨਹੀਂ ਕੀਤਾ ਇਸ ਚੀਜ਼ਾਂ ਨੂੰ. ਆਪਣੇ ਆਪ ਨੂੰ, ਆਪਣੇ ਆਪ ਹਰ ਬੰਦਾ ਜਿਸ ਵੀ ਲੈਵਲ ਤੇ ਕ੍ਰੀਏਟ ਟਰਨ ਯੋਰ ਸੈਲਫ ਇਨ ਟੂ ਅ ਬ੍ਰੈਂਡ. ਇਹ ਦੁਨੀਆਂ ਚ ਜਿੰਨਾ ਵੀ ਸ਼ੋਰ ਸ਼ਰਾਬਾ ਹੈਗਾ ਇਹਦੇ ਵਿੱਚ ਯੂ ਨੀਡ ਟੂ ਬਿਕਮ ਅ ਬ੍ਰੈਂਡ ਅ ਰੇਅਰ. ਆਪਣੀ ਨੌਲੇਜ ਨੂੰ ਪੈਕੇਜ ਕਰੋ, ਆਪਣੀ ਪਰਸਨੈਲਿਟੀ ਨੂੰ ਪੈਕੇਜ ਕਰੋ, ਆਪਣੀ ਜੋ ਵੀ ਤੁਹਾਡੇ ਚ ਯੂਨੀਕਨੈਸ ਉਹਨੂੰ ਪੈਕੇਜ ਕਰੋ, ਇਹ ਦੁਨੀਆਂ ਨੂੰ ਆਫਰ ਕਰੋ. ਦੈਨ ਯੂ ਸੀ ਦਾ ਵੈਲਿਊ ਕਮਿੰਗ ਅਪ. ਲੇਕਿਨ ਇਹ ਜੇ ਅਸੀਂ ਕਰਾਂਗੇ ਨਹੀਂ, ਦੈਨ ਵੀ ਆਰ ਅਗੇਨ ਫਾਲਿੰਗ ਇਨ ਟੂ 2.5 ਮਿਲੀਅਨ ਤੇ 4 ਮਿਲੀਅਨ ਦੇ ਵਿੱਚ, ਜਿਹਦੇ ਵਿੱਚ ਕੰਪਲੇਂਟਸ ਹੈ, इश्यूज है, स्ट्रेस है, फाइनेंशियल स्ट्रेस है, रिलेशनशिप प्रॉब्लम है, बड़िया सारिया प्रॉब्लम आ रही हैं। स्पेशली जो तुम पीक ईयर से है या पीक डेकेड है मेक श्योर यू ऑप्टिमाइज अपनी पूरी लाइफ स्पैन और हेल्थ स्पैन ऑप्टिमाइज करके यू ईट प्रॉपरली, यू ट्रेन, यू स्लीप, एवरी मॉर्निंग यू रिकवर लाइक अ बिलियन डॉलर एसेट। यह करना बड़ा जरूरी है। एवरी मॉर्निंग यू शुड बी रिकवरिंग एज इफ $1 टॉट अप टू अ बिलियन डॉलर। एज वे द मॉर्निंग द एनर्जी लेवल होना चाहिए बिकॉज यू आर, तुम रिकोगनाइज करो ना, वैल्यू ना करो, लेकिन वो हैगी है। 8 घंटे की स्लीप तो बाद मतलब नहीं है कि बिलियन डॉलर एनर्जी के नाल कितना नहीं उठ रहे। वो वर्ड ना यूज कर रहे हैं बिलियन डॉलर जस्ट टू शो यू द इंपैक्ट की एनर्जी लेवल होना चाहिए अपने आप नू। यू शुड बी वेरी अच्छा, तुम्हें यह भी पता कि दुनिया हर बंदा सवेरे इदा नहीं उठन वाला, पता जानने के बावजूद भी, क्योंकि वो पर्सन ने नहीं उदा खाना अपने आप ट्रेन उदा नहीं करना, अपने आप सोना नहीं उदा, सारी चीजा नहीं करेगा, देन हाउ ईजी इट इज टू क्रिएट योर वैल्यू इन दिस वर्ल्ड। क्योंकि 8 बिलियन लोगों ने तो करना नहीं। नाउ यू आर वेरी हार्ड टू रिप्लेस, जब तुम कर गए तुम कोई रिप्लेस नहीं कर पाएगा। यू आर ईजी टू रिमेंबर नाउ, वो बिजनेस हो, फ्रेंडशिप हो, या कोई मिशन ही क्यों ना हो, यू आर ईजी टू रिमेंबर, नोबडी कैन फॉरगेट अबाउट यू। मेक योर रोल सो मीनिंगफुल, इन्ना मीनिंगफुल कर देना कि लोगों को लगे कि जे तुम उतों निकल गए ना तो लोगों को लगे यार साडा नुकसान हो गया। तुम मीटिंग च बैठे थे, सारे बंदे बैठे हैं, 2 घंटे बैठना, तुम 1 घंटे बाद यार मैं तो जा रहा, लोगों को लगे यार नुकसान हो गया यार बंदा जा रहा है। इथों पता लगता तुम्हारी प्रेजेंस इररिप्रेसेबल होनी चाहिए और तू हर बंदा क्रिएट कर सकता है और करनी चाहिए इफ यू वांट टू हैव अ हायर वैल्यू एंड हैव अ मच बैटर एक्सपीरियंस ऑफ अवर लाइफ। ਸਾਡੀ ਜਿਹੜੀ ਪੂਰੀ ਜਰਨੀ ਹੈ ਦਿਸ ਸ਼ੁੱਡ ਬੀ ਐਟ ਦਾ ਲੈਵਲ ਵੇਅਰ ਯੂ ਥਿੰਕ ਯਾਰ ਇਹਨੂੰ ਡਾਕੂਮੈਂਟ ਕਰ ਲੈਣਾ ਚਾਹੀਦਾ ਮੈਨੂੰ। ਹਰ ਬੰਦੇ ਨੂੰ ਆਪਣੀ ਲਾਈਫ ਨੂੰ, ਯੁਧਵੀਰ ਜੀ ਤੁਹਾਨੂੰ, ਮੈਨੂੰ, ਹਰ ਇਨਸਾਨ ਨੂੰ ਆਪਣੀ ਜਰਨੀ ਨੂੰ ਸੋਚਦੇ ਹੋਏ ਲੱਗਣਾ ਚਾਹੀਦਾ ਕਿ ਯਾਰ ਇਹ ਡਾਕੂਮੈਂਟ ਕਰਨਾ ਵਰਥ ਹੈ। ਕਿਉਂਕਿ ਡਾਕੂਮੈਂਟ ਨਹੀਂ ਕਰੋਗੇ ਤਾਂ ਦੁਨੀਆਂ ਨੇ ਅੰਡਰ ਐਸਟੀਮੇਟ ਕਰ ਦੇਣਾ ਤੁਹਾਡੀ ਪੂਰੀ ਟ੍ਰਾਂਸਫੋਰਮੇਸ਼ਨ ਨੂੰ। ਜਦੋਂ ਤੁਸੀਂ ਉਹ ਕਰੋਨਾ ਦੇ ਵਿੱਚ ਵੀ ਸਟਰਗਲ ਹੋ ਰਹੀ ਸੀਗੀ ਮਾਰਕੀਟਿੰਗ ਲੈ ਕੇ, ਰੇਡੀਓ ਨੂੰ, ਮੀਡੀਆ ਨੂੰ ਲੈ ਕੇ, ਉਸ ਦਿਨ ਤੋਂ ਲੈ ਕੇ ਭੁੱਲੀ ਜਾਣੀ ਹੈ ਚੀਜ਼। ਤੁਹਾਨੂੰ ਕੀ ਲੱਗਦਾ ਸਾਰੀ ਦੁਨੀਆ, ਤੁਸੀਂ ਇੱਕ ਵਾਰ ਦੱਸੀ ਸੀਗੀ ਆਪਣੀ ਸਾਰੀ ਸਿਚੁਏਸ਼ਨ, ਤੁਹਾਨੂੰ ਕੀ ਲੱਗਦਾ ਸਾਰੀ ਦੁਨੀਆ ਸਾਰੀ ਉਮਰ ਯਾਦ ਰੱਖੇਗੀ? ਨਹੀਂ ਰੱਖੇਗੀ। ਇਹਨੂੰ ਡਾਕੂਮੈਂਟ ਕਰਨਾ ਪਏਗਾ, ਕ੍ਰੀਏਟ ਕਰਨਾ ਪਏਗਾ, ਥਿੰਕਿੰਗ ਨੂੰ ਸ਼ੇਅਰ ਕਰਨਾ ਪਏਗਾ, ਲਰਨਿੰਗ ਨੂੰ ਸ਼ੇਅਰ ਕਰਨਾ ਪਏਗਾ, ਦੁਨੀਆ ਨੂੰ ਵਿਟਨੈਸ ਕਰਨਾ ਪਏਗਾ ਕਿ ਕਿੱਦਾਂ ਬੰਦਾ ਰਾਈਜ਼ ਕਰਦਾ। ਨਾਓ ਯੂ ਕ੍ਰੀਏਟਿੰਗ ਦਾ ਵੈਲਿਊ ਗੇਨ ਡਾਇਰੈਕਟ। ਮੈਂ ਗੱਲ ਨਹੀਂ ਕਰ ਕਿ ਆਪਣਾ ਬਿਜ਼ਨਸ ਵਧਾਓ ਔਰ ਜੋਬ ਕਰੋ, ਬੰਦਾ ਲੱਗਦਾ ਸਿਰਫ ਬੈਟਰ ਜੋਬ ਲੈਣ ਔਰ ਬਿਜ਼ਨਸ ਨੈਕਸਟ ਲੈਵਲ ਤੇ ਲੈਣਾ, ਉਹੀ ਵੈਲਿਊ ਕ੍ਰੀਏਟ ਹੋ ਰਹੀ ਹੈ। ਵੈਲਿਊ ਇਜ਼ ਕ੍ਰੀਏਟਡ ਇਨ ਮੈਨੀ ਡਿਫਰੈਂਟ ਵੇਜ਼। ਜਿੱਦਾਂ ਮੈਂ ਕਿਹਾ ਇੱਕ ਇੰਟਲੈਕਚੁਅਲ ਕੈਪੀਟਲ ਵੀ ਕ੍ਰੀਏਟ ਕਰਨਾ ਬੜਾ ਜ਼ਰੂਰੀ ਹੈ। ਜਿਹੜਾ ਸਿਸਟਮ ਹੈ ਨਾ ਦੁਨੀਆ ਦਾ, ਦਾ ਸਿਸਟਮ ਗਵਰਨਮੈਂਟ ਦਾ, ਕੰਪਨੀਆਂ ਦਾ, ਦੇ ਲਵ ਫਿਜ਼ੀਕਲ ਲੇਬਰ। ਜਿਹੜੇ ਲੋਕ ਫਿਜ਼ੀਕਲ ਲੇਬਰ ਕਰਦੇ ਆ ਉਹਨਾਂ ਲਈ ਤਾਂ ਉਸ ਤੋਂ ਬੈਟਰ ਕੋਈ ਚੀਜ਼ ਨਹੀਂ ਹੈਗੀ। ਲੇਕਿਨ ਜਿਹੜੀ ਅਸਲੀ ਫਰੀਡਮ ਹੈ ਇਟ ਇਜ਼ ਕ੍ਰੀਏਟਿਡ ਥਰੂ ਇੰਟਲੈਕਚੁਅਲ ਲੈਵਰੇਜ, ਆਪਣੇ ਇੰਟਲੈਕਟ ਨੂੰ ਲੈਵਰੇਜ ਕਰਕੇ ਜਿਹੜੀ ਹੈ ਉੱਥੇ ਵੈਲਥ ਕ੍ਰੀਏਟ ਹੋਣੀ ਆ, ਉੱਥੇ ਫਰੀਡਮ ਕ੍ਰੀਏਟ ਹੋਣੀ। ਉਹਦੇ ਲਈ ਤੁਹਾਨੂੰ ਲਿਖਣਾ ਪਏ, ਬਿਲਡ ਕਰਨਾ ਪਏ, ਪੜ੍ਹਾਉਣਾ ਪਏ, ਕੋਡਿੰਗ ਕਰਨੀ ਪਏ, ਡਿਜ਼ਾਇਨਿੰਗ ਕਰਨੀ ਪਏ, ਜੋ ਵੀ ਹੈ। ਸਾਡੀ ਸੋਚ ਦੀ ਇੱਕ ਪੂਰੀ ਟ੍ਰੇਲ ਇਸ ਦੁਨੀਆ ਚ ਹੋਣੀ ਚਾਹੀਦੀ ਹੈ, ਦਾ ਵਰਲਡ ਜੋ ਕਿ ਦੁਨੀਆ ਤੁਹਾਨੂੰ ਪੇ ਕਰਨ ਲਈ ਰੈਡੀ ਹੋ ਜਾਏ ਉਸ ਚੀਜ਼ ਲਈ। ਸੋ ਲੌਂਗ ਸਟੋਰੀ ਸ਼ਾਰਟ, ਫੈਮਲੀ, ਜਦੋਂ ਪੈਸੇ ਦੀ ਗੱਲ ਆ ਗਈ ਉਹ ਵੀ ਠੀਕ ਹੈ, ਫੈਮਲੀ ਕੈਪੀਟਲ ਕ੍ਰੀਏਟ ਕਰਨੀ, ਆਪਣੀ ਨੈਟਵਰਥ ਨਹੀਂ ਕੱਲੀ ਕ੍ਰੀਏਟ ਕਰਨੀ। ਨੈਟਵਰਕ ਕੀ ਕ੍ਰੀਏਟ ਕਰ ਲੋਗੇ ਤੁਸੀਂ? ਮਿਲੀਅਨ, 5 ਮਿਲੀਅਨ, 10 ਮਿਲੀਅਨ ਨੈਕਸਟ ਜਨਰੇਸ਼ਨ ਲਈ। ਜਦੋਂ ਤੁਹਾਡੀ ਨੈਕਸਟ ਜਨਰੇਸ਼ਨ 40-50 ਸਾਲ ਦੇ ਹੋਣਾ ਨਾ, ਉਹਨਾਂ ਲਈ 5 ਮਿਲੀਅਨ ਇਜ਼ ਅ ਮੈਟਰ ਆਫ ਅ ਜੋਕ। ਤੁਸੀਂ ਕਹੋ ਨਹੀਂ ਇੱਦਾਂ ਥੋੜਾ, ਮੈਂ ਯਾਰ ਮੈਂ ਸਾਰੀ ਉਮਰ ਲਗਾ ਤੀ 5 ਮਿਲੀਅਨ ਕ੍ਰੀਏਟ ਕਰਨ ਚ, 10 ਮਿਲੀਅਨ ਕ੍ਰੀਏਟ। ਮੈਂ ਦੱਸ ਰਿਹਾ, ਜਦੋਂ ਤੁਸੀਂ ਸੀਗੇ ਨਾ 5-10 ਸਾਲ ਦੇ, ਔਰ ਤੁਹਾਡੇ ਪੇਰੈਂਟਸ ਨੇ ਸ਼ਾਇਦ ਸੋਚਿਆ ਸੀਗਾ ਕਿ 1 ਕਰੋੜ ਕਦੀ ਲਾਈਫ ਇਹਨਾਂ ਲਈ ਛੱਡ ਗਏ ਨਾ, ਤੇ ਇਹਨਾਂ ਦੀ ਤਾਂ ਲਾਈਫ ਹੀ ਡਿਫਰੈਂਟ ਲੈਵਲ ਤੇ। 1 ਕਰੋੜ ਤਾਂ ਸੋਚਦੇ ਹੀ ਨਹੀਂ ਸੀਗੇ ਜਦੋਂ ਤੁਸੀਂ ਸਾਰੇ 2, 4, 5, 10 ਸਾਲ ਦੇ ਸੀ, ਜਦੋਂ ਪੇਰੈਂਟਸ 25-30 ਸਾਲ ਦੇ ਸੀ। ਉਦੋਂ 1 ਕਰੋੜ ਤਾਂ ਸ਼ਾਇਦ ਉਹਨਾਂ ਲਈ ਬੜਾ ਰੇਅਰ ਸੀਗਾ ਕਿਸ ਨੂੰ ਸੁਣਨਾ। ਸ਼ਾਇਦ ਉਹਨਾਂ ਨੇ ਸਾਰੀ ਉਮਰ ਕੱਟੀ ਹੋਈ 1 ਕਰੋੜ ਨੂੰ ਇਕੱਠਾ ਕਰਨ ਲਈ, ਉਹ ਐਤਮਾ ਕੀ ਵੈਲਿਊ ਬੜੀ ਹੋਏਗੀ ਇਵੈਂਚੁਅਲੀ। 1 ਕਰੋੜ ਕੀ ਮਤਲਬ $1.5 ਲੱਖ ਅੱਜ ਦੀ ਡੇਟ। ਬੰਦਾ ਕਹਿੰਦਾ ਮੈਂ ਕੀ ਕਰਾਂ, ਇੰਡੀਆ ਚ ਪਈ ਆ ਪ੍ਰੋਪਰਟੀ, ਪਈ ਰਹਿਣ ਤੋਂ ਮੈਂ ਵੇਚਣੀ ਵੀ ਲੋੜ ਹੀ ਨਹੀਂ ਯਾਰ ਉਸ ਚੀਜ਼ ਦੀ। ਸੋ ਫੈਮਲੀ ਕੈਪੀਟਲ ਜੇ ਕ੍ਰੀਏਟ, ਫੈਮਲੀ ਕੈਪੀਟਲ ਕ੍ਰੀਏਟ ਕਰਨੀ ਆ, ਫੈਮਲੀ ਕੈਪੀਟਲ ਉਹਦੇ ਲਈ ਤੁਹਾਨੂੰ ਫੈਮਲੀ ਕਲਚਰ ਕ੍ਰੀਏਟ ਕਰਨਾ ਪਏਗਾ, ਵਿਜ਼ਡਮ ਦਾ, ਡਿਗਨਿਟੀ ਦਾ। ਉਹ ਹੈ ਲੈਗੇਸੀ, ਉਹ ਵੀ ਵੈਲਿਊ, ਵੈਲਿਊ ਆਪਣੇ ਲਈ ਵੀ ਕ੍ਰੀਏਟ ਕਰਨੀ ਔਰ ਆਪਣੇ ਆਸ ਪਾਸ ਲਈ ਵੀ ਵੈਲਿਊ ਕ੍ਰੀਏਟ ਕਰਕੇ ਜਾਣੀ ਹੈ। ਲੌਂਗ ਸਟੋਰੀ ਸ਼ਾਰਟ, ਤੁਸੀਂ ਕਹੋਗੇ ਯਾਰ ਸਾਰੀਆਂ ਗੱਲਾਂ ਠੀਕ ਹੈ, ਲੇਕਿਨ ਤੁਸੀਂ ਦੇਖੋ ਨਾ ਇਕਾਨਮੀ ਕਿੱਧਰ ਜਾ ਰਹੀ ਹੈ। ਜੋਬਸ ਨਹੀਂ ਹੈਗੀਆਂ, ਟਰਕਿੰਗ ਬਿਜ਼ਨਸ ਸ਼ਟ ਡਾਊਨ ਹੈ, ਟੈਰਿਫ ਦੇ ਇਸ਼ੂਜ਼ ਹੈ, ਹੋਰ ਬੜੇ 10-15 ਇਸ਼ੂਜ਼ ਚੱਲਦੇ ਪਏ ਨੇ। ਤੁਸੀਂ ਇਹ ਗੱਲਾਂ ਵੈਲਿਊ ਕ੍ਰੀਏਟ ਕਰਨ ਦੀ, ਆਈ ਅੰਡਰਸਟੈਂਡ ਕਿ ਉਹ ਦੁਨੀਆ ਚ ਬੜੀਆਂ ਸਾਰੀਆਂ ਪ੍ਰੋਬਲਮ ਹੈਗੀਆਂ, ਕਿਉਂਕਿ ਦੁਨੀਆ ਨੇ ਤੇ ਤੁਹਾਡੇ ਤੇ ਪ੍ਰਾਈਸ ਤੈਅ ਲਗਾਉਣਾ, ਤੁਹਾਡੀ ਪ੍ਰੋਡਕਟੀਵਿਟੀ ਕੀ ਹੈ, ਤੁਸੀਂ ਕਿਸ ਕਲਾਸ ਨੂੰ ਬਿਲੋਂਗ ਕਰਦੇ ਹੋ, ਤੁਸੀਂ ਲੱਕੀ ਰਹੇ ਲਾਈਫ ਚ, ਨਹੀਂ ਲੱਕੀ ਰਹੇ, ਲੇਕਿਨ ਤੁਹਾਡੀ ਜੋਬ ਕੀ ਹੈ ਕਿ ਡਜ਼ਨਟ ਮੈਟਰ ਕੀ ਹੋ ਰਿਹਾ, ਯੂ ਸਟਿਲ ਹੈਵ ਟੂ ਵੇਕ ਅਪ, ਯੂ ਹੈਵ ਟੂ ਲੈਵਲ ਅਪ. ਤੁਹਾਨੂੰ ਆਪਣੀ ਲਾਈਫ ਸ਼ੁਡ ਮੈਟਰ ਟੂ ਯੂ ਟੂ ਦਾ ਪੁਆਇੰਟ ਜੋ ਕਿ ਤੁਸੀਂ ਆਪਣੀ ਇੱਕ ਵੈਲਿਊ ਆਪਣੇ ਮਾਇੰਡ ਚ, ਯੂ ਹੈਵ ਟੂ ਕੰਸੀਵ ਅ ਸਰਟਨ ਵੈਲਿਊ. ਆਈ ਐਮ ਸ਼ੋਰ ਹਰ ਬੰਦਾ ਵੈਲਿਊ ਕ੍ਰੀਏਟ, ਮੈਂ ਵੀ ਕੰਸੀਵ ਕੀਤੀ ਹੋਈ ਆਪਣੀ ਵੈਲਿਊ ਬਚਪਨ ਤੋਂ ਕੀਤੀ ਹੋਈ ਹੈ. ਐਵੇਂ ਨੀ ਕਿ ਹੁਣ ਸ਼ਾਇਦ ਥੋੜੀ ਬਹੁਤ 1% ਅੰਡਰਸਟੈਂਡਿੰਗ ਆ ਰਹੀ ਫਾਈਨੈਂਸ਼ੀਅਲ ਦੀ, ਥੋੜੀ ਬਹੁਤ ਲਾਈਫ ਦੀ, ਨਹੀਂ ਬਚਪਨ ਤੋਂ. ਆਮ ਸ਼ੋਰ ਜਦਵੀਰ ਜੀ ਤੁਸੀਂ ਵੀ ਕੋਈ ਵੈਲਿਊ ਕ੍ਰੀਏਟ ਕੀਤੀ ਹੋਏਗੀ ਆਪਣੇ ਆਪ ਨੂੰ, ਲੇਕਿਨ ਉਸ ਵੈਲਿਊ ਤੋਂ ਡੈਵੀਏਟ ਨਹੀਂ ਹੋਣਾ. ਦੈਟ ਇਜ਼ ਦਾ ਮਿਸਟੇਕ ਮੋਸਟ ਆਫ ਦਾ ਪੀਪਲ ਨੇ. ਵੈਲਿਊ ਤਾਂ ਕਿੰਨੇ ਨਹੀਂ ਕ੍ਰੀਏਟ ਕੀਤੀ ਸੀਗੀ ਜਦੋਂ ਕਾਲਜ ਟਾਈਮ ਚ ਸੀਗੇ, ਸਕੂਲ ਟਾਈਮ ਚ ਸੀਗੇ, ਉਹ ਵੈਲਿਊ ਤੋਂ ਡੈਵੀਏਟ ਕਿਉਂ ਹੋਏ? ਓਰਿਜਿਨਲ ਪਲਾਨ, ਓਰਿਜਿਨਲ ਪਲਾਨ ਇਜ਼ ਆਲਵੇਜ਼ ਦਾ ਬੈਸਟ ਪਲਾਨ. ਲੇਕਿਨ ਉਹ ਤੋਂ ਡੈਵੀਏਟ ਹੋ ਕੇ ਆਪਣਾ ਮਾਇੰਡ ਮੇਕਅਪ ਕਰਕੇ, ਆਪਣੇ ਆਪ ਨੂੰ ਥੋੜਾ ਬਹੁਤ ਰਿਲੈਕਸ ਕਰਕੇ, ਕੰਫਰਟ ਬੈਲੈਂਸ, ਇਹ ਸਾਰੇ ਵਰਡ ਯੂਜ ਕਰਕੇ ਆਪਾਂ ਆਪਣੀ ਟਰੂ ਵੈਲਿਊ ਨੂੰ ਕੰਪਰੋਮਾਈਜ਼ ਕਰਕੇ ਗਵਰਨਮੈਂਟ ਨੂੰ ਕਹਿਤਾ ਤੁਸੀਂ ਵੈਲਿਊ ਦੇ ਦਿਓ, ਯਾਰਾ ਦੋਸਤਾਂ ਕਹਿੰਦਾ ਜੋ ਤੁਸੀਂ ਕਹਿਤਾ ਯਾਰ ਉਹੀ ਵੈਲਿਊ ਹੈ ਮੇਰੀ. ਐਂਡ ਦੈਟਸ ਇਟ. ਪੁਆਇੰਟ ਇਜ਼ ਦਿਸ, ਕ੍ਰੀਏਟ ਯੋਰ ਵੈਲਿਊ. ਪਹਿਲੀ ਗੱਲ ਅੰਡਰਸਟੈਂਡ ਕਿ ਤੁਹਾਡੀ ਵੈਲਿਊ 2.5 to 4 million, ਉਹ ਤਾਂ ਐਵਰੇਜ ਹੈਗੀ ਹੈ. ਹਰ ਬੰਦਾ ਅਨਕੋਨਸ਼ੀਅਸਲੀ ਇੰਨੀ ਤਾਂ ਕ੍ਰੀਏਟ ਕਰ ਹੀ ਰਿਹਾ, ਆਪਣੀ ਹੋ ਹੀ ਰਹੀ ਹੈ, ਉਹ ਸਰਵਾਈਵਲ ਲਈ ਚਾਹੀਦੀ ਹੈ. ਗਵਰਨਮੈਂਟ ਦੀ ਨਜ਼ਰਾਂ ਨਾਲ 6.5 to 9 million ਹੈਗੀ, ਉਹ ਗਵਰਨਮੈਂਟ ਦੀ ਨਜ਼ਰ ਹੈ. ਤੁਹਾਡੇ ਤੇ ਤੁਹਾਡੀ ਸਭ ਤੋਂ ਅੱਛੀ ਨਜ਼ਰ, ਸਭ ਤੋਂ ਬੈਸਟ ਜਿਹੜੀ ਅਨਾਲਿਸਿਸ ਹੋਣਾ ਚਾਹੀਦਾ, ਉਹ ਤੇ ਤੁਹਾਡਾ ਖੁਦ ਦਾ ਹੋਣਾ ਚਾਹੀਦਾ. ਗਵਰਨਮੈਂਟ ਦਾ ਥੋੜਾ ਹੋਣਾ ਚਾਹੀਦਾ, ਇੱਕ ਐਵਰੇਜ ਸਟੈਟਿਸਟਿਕਸ ਦਾ ਥੋੜਾ ਹੋਣਾ ਚਾਹੀਦਾ. ਔਰ ਜਿਹੜਾ ਬੰਦਾ ਆਪਣੀ ਵੈਲਿਊ 6.5 to 9 million ਤੋਂ ਉੱਪਰ ਲੈ ਗਿਆ, ਜੋ ਵੀ ਹੈ ਦੁਨੀਆਂ, ਗਵਰਨਮੈਂਟ ਹੋਏ, ਆਰਗੇਨਾਈਜੇਸ਼ਨ ਹੋਏ, ਜਾਂ ਕੋਈ ਇਨਸਾਨ ਹੈ, ਜੋ ਵੀ ਤੁਹਾਡੀ ਵੈਲਿਊ ਸਮਝਦੇ, ਜਦੋਂ ਤੁਸੀਂ ਆਪਣੀ ਵੈਲਿਊ ਤੋਂ ਉੱਪਰ ਲੈ ਗਏ, ਦਾ ਐਕਸਪੀਰੀਅੰਸ ਆਫ ਯੋਰ ਇੰਟਾਇਰ ਲਾਈਫ ਟਾਈਮ ਇਜ਼ ਮੈਜੀਕਲ. ਦੈਟ ਇਜ਼ ਅ ਮੈਜਿਕ ਯੂ ਆਰ ਵੇਟਿੰਗ. ਔਰ ਬੜੇ ਸਾਰੇ ਲੋਕਾਂ ਨੇ ਕੀਤਾ ਹੈ, ਬੜੇ ਸਾਰੇ ਲੋਕਾਂ ਨੇ, ਤੁਹਾਨੂੰ ਪਤਾ, ਬੜੇ ਸਾਰੇ ਲੋਕਾਂ ਨੇ ਵੈਲਿਊ ਕ੍ਰੀਏਟ ਕੀਤੀ ਹੈ, ਆਪਣੀ ਖੁਦ ਹੀ ਕ੍ਰੀਏਟ ਕੀਤੀ ਹੈ. ਇਨਸਾਨ ਤੇ ਉਹੀ ਹੈ, 24 ਘੰਟੇ. ਹਰ ਬੰਦੇ, ਤੁਸੀਂ ਵੀ ਕਿਹਾ ਕਿ ਤੁਸੀਂ ਗੁਰਪ੍ਰੀਤ ਜੀ ਨੂੰ ਪੁੱਛਿਆ ਕਿ ਉਹਨਾਂ ਦੀ 6 ਅੱਖਾਂ ਗਿਆ, 6 ਅੱਖ ਨਹੀਂ, ਹਰ ਬੰਦੇ ਕੋਲ ਸੇਮ ਓਪਰਚੁਨਿਟੀ ਹੈਗੀ ਹੈ. ਜਦੋਂ ਤੁਸੀਂ ਹਾਈ ਵੈਲਿਊ ਕ੍ਰੀਏਟ ਕਰਦੇ ਹੋ, ਯੂ ਐਕਚੁਅਲੀ ਗੈਟ ਮੋਰ ਓਪਰਚੁਨਿਟੀ, ਯੂ ਅਟਰੈਕਟ ਮੋਰ. ਤੁਹਾਨੂੰ ਦੁਨੀਆ ਹੋਰ ਪੇ ਕਰਦੀ ਹੈ, ਕਿਉਂਕਿ ਹੁਣੇ ਹੀ ਲੋਨ ਸਾਹਿਬ ਆ ਜਾਂਦਾ ਗੁਰਪ੍ਰੀਤ ਜੀ ਤੁਹਾਡੇ ਕੋਲ, ਉਹ ਕਹਿੰਦੇ ਯਾਰ ਮੈਨੂੰ $2 lakh ਚਾਹੀਦੇ ਆ, $500,000 ਚਾਹੀਦਾ. ਵੈਸੇ ਤੁਹਾਡੇ ਕੋਲ ਕੈਸ਼ ਸਾਈਡ ਤੇ ਪਿਆ ਵੀ ਹੈਗਾ, ਤੁਸੀਂ ਨੀ ਉਹਨੂੰ ਕਹਿਣਾ ਕਿ ਮੈਨੂੰ ਗਰੰਟੀ ਦੇ ਯਾਰ ਤੂੰ ਵਾਪਸ ਵੀ ਕਰੇਗਾ ਕਿ ਨਹੀਂ ਕਰੇਗਾ. ਵਰਸਿਸ ਵੈਸੇ ਕੋਈ ਹੋਰ ਬੰਦਾ ਆ ਗਿਆ, ਤੁਹਾਨੂੰ ਮਿਲਿਆ, ਕੱਲ ਮਿਲਿਆ, ਕਹਿੰਦਾ ਜਦਵੀਰ ਜੀ ਦਈਓ ਜਰਾ $500,000 ਚਾਹੀਦਾ ਸੀਗਾ, ਤੁਸੀਂ ਕਹੋ ਯਾਰ ਇੱਦਾਂ ਕਿੱਦਾਂ ਦੇਣਾ ਯਾਰ ਮੇਰੇ ਕੋਲ ਹੈ ਨੀ. ਉਹ ਕਹੇਗਾ ਨਹੀਂ ਨਹੀਂ ਬੜਾ ਜ਼ਰੂਰੀ ਹੈ, ਤੁਸੀਂ ਕਹੋਗੇ ਯਾਰ ਕੋਈ ਹੈਗੀ ਪ੍ਰੋਪਰਟੀ, ਕਿਸੇ ਅੰਗੇਜ ਦੇ ਦਾਂਗਾ, ਕੋਈ ਕਲੈਟਰਲ ਕਰਕੇ ਸ਼ਾਇਦ ਦੇ ਦਾਂ ਮੈਂ, ਲੇਕਿਨ ਇੱਦਾਂ ਨਹੀਂ ਮੈਂ ਦੇ ਸਕਦਾ. ਇਹ ਕੀ ਡਿਫਰੈਂਸ, ਦੋਨੋਂ ਹੀ ਹਿਊਮਨ ਬੀਇੰਗ ਸੀਗੇ, ਦੋਨਾਂ ਨੂੰ $500,000 ਦੀ ਲੋੜ ਸੀ, ਲੇਕਿਨ ਇਲੋਨ ਸਾਹਿਬ ਨੇ ਆਪਣੀ ਵੈਲਿਊ ਉੱਥੇ ਕ੍ਰੀਏਟ ਕਰ ਲਈ ਕਿ ਤੁਸੀਂ ਕੁਐਸਚਨ ਹੀ ਨਹੀਂ ਕਰਨਾ. ਇਟ ਮੀਨਸ ਹੀ ਵਿਲ ਅਟਰੈਕਟ ਮੋਰ, ਲਾਈਫ ਬਿਕਮ ਈਜ਼ੀਅਰ ਵੈਨ ਯੂ ਕ੍ਰੀਏਟ ਮੋਰ ਵੈਲਿਊ. ਲਾਈਫ ਇਜ਼ ਈਜ਼ੀਅਰ, ਓਪਰਚੁਨਿਟੀਜ਼ ਆਰ ਮੋਰ, ਐਂਡ ਦਾ ਹੋਲ ਵਰਲਡ ਵਾਂਟਸ ਟੂ ਵਰਕ ਵਿਦ ਯੂ. ਪੂਰੀ ਦੁਨੀਆ ਤੁਹਾਡੇ ਆਸ ਪਾਸ ਰਹਿਣਾ ਚਾਹੁੰਦੀ ਹੈ, ਐਂਡ ਦਿਸ ਇਜ਼ ਹਾਊ ਯੂ ਹੈਵ ਦਾ ਬੈਸਟ ਐਕਸਪੀਰੀਅੰਸ. ਅੱਜ ਲਈ ਸਿਰਫ ਇੰਨਾ ਯੁਧਵੀਰ ਜੀ, ਥੈਂਕ ਯੂ ਵੈਰੀ ਮਚ ਫੋਰ ਯੋਰ ਟਾਈਮ.
ਬਹੁਤ ਸ਼ੁਕਰੀਆ ਜੀ, ਐਜ਼ ਆਲਵੇਜ਼ ਬਹੁਤ ਮਜ਼ਾ ਆਇਆ. ਮੈਂ ਜਦੋਂ ਤੁਹਾਡੀ ਗੱਲ ਸ਼ੁਰੂ ਕਰਨੀ ਸੁਣਨੀ ਸ਼ੁਰੂ ਕੀਤੀ ਤਾਂ ਇੱਕ ਡਿਫਰੈਂਟ ਪਰਸਪੈਕਟਿਵ ਤੋਂ ਸੁਣ ਰਿਹਾ ਸੀ, ਬਟ ਯੂ ਗੇਵ ਅ ਵੈਰੀ ਵੈਰੀ ਡਿਫਰੈਂਟ ਪਰਸਪੈਕਟਿਵ. ਥੈਂਕ ਯੂ ਐਜ਼ ਆਲਵੇਜ਼, ਬਹੁਤ ਗੱਲਾਂ ਵਧੀਆ ਲੱਗੀਆਂ. ਔਰ ਅੱਜ ਤੁਸੀਂ ਜਿਹੜੀ ਇਹ ਗੱਲ ਕਹੀ ਨਾ ਕਿ ਡਿਬੇਟ ਨਹੀਂ ਕਰਨਾ, ਔਰ ਤੁਸੀਂ ਕਿਹਾ ਕਿ ਬਹੁਤ ਅਰਲੀ ਤੁਹਾਨੂੰ ਇਹ ਚੀਜ਼ ਪਤਾ ਲੱਗ ਗਈ ਸੀਗੀ, ਦੈਟ ਵਾਜ਼ ਅਮੇਜ਼ਿੰਗ. ਬਾਕੀ ਮੈਂ ਫਿਰ ਤੁਹਾਡਾ ਧੰਨਵਾਦ ਕਰਦਾ ਡਿਊਰਿੰਗ ਦ ਡਿਸਕਸ਼ਨ. ਹਮੇਸ਼ਾ ਹੀ ਬੜੇ ਵਧੀਆ ਮੈਸੇਜ ਆਉਂਦੇ ਨੇ ਕਿ ਚੱਡਾ ਸਾਹਿਬ ਇਜ਼ ਅ ਬਲੈਸਿੰਗ, ਚੱਡਾ ਸਾਹਿਬ ਇਜ਼ ਵੈਰੀ ਨੌਲੇਜਬਲ. ਸੋ ਮੈਂ ਸਾਰਿਆਂ ਦਾ ਇੱਕੀ ਵਾਰ ਧੰਨਵਾਦ ਕਰ ਦਿੰਦਾ ਕਿ ਜਿੰਨੇ ਵੀ ਤੁਸੀਂ ਚੱਡਾ ਸਾਹਿਬ ਲਈ ਮੈਸੇਜ ਦਿੰਦੇ ਹੋ. ਸੋ ਥੈਂਕ ਯੂ ਸਾਰਿਆਂ ਦਾ. ਬਾਕੀ ਤੁਸੀਂ ਚੱਡਾ ਸਾਹਿਬ ਨਾਲ ਖੁਦ ਵੀ ਗੱਲ ਕਰਿਆ ਕਰੋ, ਇਹਨਾਂ ਨੂੰ ਵੀ ਮੈਸੇਜ ਦਿਓ, ਇਹਨਾਂ ਨਾਲ ਵੀ ਗੱਲ ਕਰੋ. 416-350-5555. ਇੱਕ ਬਸ ਚੀਜ਼ ਹੋਰ ਆ ਜਿਹੜੀ ਚੱਡਾ ਸਾਹਿਬ ਮੇਰੇ ਕਾਰਨ, ਮੈਂ ਆਪਣੇ ਤੇ ਗੱਲ ਲਵਾਂਗਾ. ਤੁਸੀਂ ਹੁਣ ਇਹ ਕਿਹਾ ਕਿ ਕੋਵਿਡ ਦੇ ਵਿੱਚ ਜਾਂ ਕਿਤੇ ਵੀ ਆਪਾਂ ਇਹਨੂੰ ਡਾਕੂਮੈਂਟ ਕਰਦੇ ਚਲੇ ਜਾਈਏ, ਬਿਲਕੁਲ ਠੀਕ ਹੈ. ਸੋ ਉਹਦੇ ਤਹਿਤ ਮੈਂ ਚਾਹੁੰਦਾ, ਉਹਦੇ ਲਈ ਟਾਈਮ, ਮੈਨੂੰ ਪਤਾ ਤੁਸੀਂ ਵੀ ਬੜੇ ਬਿਜ਼ੀ ਹੋ, ਮੈਂ ਵੀ ਬਿਜ਼ੀ ਹਾਂ, ਬਟ ਮੈਂ ਅੱਜ ਹੀ ਗੁਰਪ੍ਰੀਤ ਜੀ ਨੂੰ ਕਹਿ ਦੇਣਾ, ਜੁਲਾਈ ਚ ਕਰ ਦੋ ਸਕੈਡਿਊਲ, ਅਗਸਤ ਕਰ ਦੋ, ਕੋਈ ਦਿਨ ਹੁਣੇ ਅੱਜ ਹੀ ਲੈ ਲਓ, ਜੁਲਾਈ ਅਗਸਤ ਜਦੋਂ ਵੀ ਟਾਈਮ ਲੱਗਦਾ. ਇੱਕ ਦਿਨ ਮੈਂ ਚਾਹਾਂਗਾ ਕਿ ਤੁਹਾਡੇ ਨਾਲ ਬੈਠ ਕੇ 2-3 ਘੰਟੇ ਬਿਤਾਈਏ, ਔਰ ਤੁਹਾਡੇ ਕੋਲੋਂ ਪੂਰੀ ਜਿਹੜੀ ਤੁਹਾਡੀ ਲਾਈਫ ਦੇ ਕੁਝ ਐਕਸਪੀਰੀਅੰਸਿਸ ਨੇ, ਕੁਝ ਚੀਜ਼ਾਂ ਨੇ, ਉਹ ਜ਼ਰਾ ਡਾਕੂਮੈਂਟ ਕਰ ਦਈਏ ਇੱਕ, ਉਹਨੂੰ ਪ੍ਰੋਪਰ ਫਾਰਮੈਟ, ਠੀਕ ਹੈ? ਹਾਂ, ਔਰ ਮੈਨੂੰ ਮਜ਼ਾ ਆਏਗਾ, ਯੂ ਵਿਲ ਆਲਸੋ ਇੰਜੋਏ, ਆਈ ਲਵ ਟੂ ਡੂ ਦੈਟ. ਔਰ ਮੇਰੇ ਸਵਾਲ ਤੁਹਾਡੇ ਲਈ ਹੋਣਗੇ ਉਸ ਦਿਨ, ਸੋ ਤੁਹਾਡੇ ਵਿਚਾਰ ਸੁਣਾਂਗੇ, ਜਰਾ ਤੁਹਾਡੀ ਲਾਈਫ ਜਰਨੀ ਸੁਣਾਂਗੇ, ਤੁਹਾਡੇ ਫਾਦਰ ਸਾਹਿਬ ਬਾਰੇ ਵੀ, ਉਹਨਾਂ ਦੇ ਵੀ ਵਿਚਾਰ ਸੁਣਾਂਗੇ, ਤੁਸੀਂ ਉਹਨਾਂ ਤੋਂ ਇੰਸਪਾਇਰ ਹੋਵੋਗੇ, ਔਰ ਤੁਹਾਡੇ ਵਿਚਾਰ ਵੀ ਲਵਾਂਗੇ, ਠੀਕ ਹੈ ਜਰਾ ਸਾਹਿਬ?
ਥੈਂਕ ਯੂ ਸਰ, ਥੈਂਕ ਯੂ ਸਰ,
ਥੈਂਕ ਯੂ, ਥੈਂਕ ਯੂ. 400 ਔਰ ਗੱਲਬਾਤ ਸਾਡੀ ਇਸ ਤਰ੍ਹਾਂ ਜਾਰੀ ਰਹੇਗੀ। ਫਾਈਨੈਂਸ਼ੀਅਲ ਪਲੈਨਿੰਗ ਬਾਰੇ ਸੋਚ ਰਹੇ ਹੋ, ਇੰਸ਼ੋਰੈਂਸ ਬਾਰੇ ਸੋਚ ਰਹੇ ਹੋ ਤਾਂ ਤੁਸੀਂ ਸੌਰਵ ਚੱਡਾ ਸਾਹਿਬ ਦੇ ਨਾਲ ਸੰਪਰਕ ਕਰ ਲੈਣਾ। ਮੈਂ ਕੁਇਕਲੀ ਤੁਹਾਨੂੰ ਵਾਈ ਮੀਡੀਆ ਲਾਈਵ ਹੈ ਲੌਡਜ ਲੈ ਕੇ ਜਾ ਰਿਹਾ ਜਿੱਥੇ ਕਿ ਇਸ ਸਮੇਂ ਅਹਿਮ ਮੁਕਾਬਲਾ ਜਿਹੜਾ ਉਹ ਚੱਲ ਰਿਹਾ, ਔਰ ਇਸ ਅਹਿਮ ਮੁਕਾਬਲੇ ਦੇ ਵਿੱਚ ਮੈਂ ਦੁਬਾਰਾ ਦੱਸ ਦਵਾਂ ਕਿ ਆਸਟ੍ਰੇਲੀਆ ਦਾ ਪੱਲੜਾ, ਮੇਰੇ ਮੁਤਾਬਿਕ ਆਸਟ੍ਰੇਲੀਆ ਦਾ ਪੱਲੜਾ ਭਾਰੀ ਹੈ ਇਸ ਸਮੇਂ। ਇਹਦੇ ਬਾਰੇ ਜੋ ਮੈਨੂੰ ਨਜ਼ਰ ਆ ਰਿਹਾ ਹੈ ਕਿ ਆਸਟ੍ਰੇਲੀਆ ਇਸ ਡੂਇੰਗ ਵੈਲ, ਬਾਕੀ ਦੇਖਦੇ ਹਾਂ। ਇਟਸ ਵੈਰੀ ਇੰਟਰਸਟਿੰਗ ਕੰਟੈਸਟ ਜਦੋਂ ਤੱਕ ਇਹ ਚੱਲੇਗਾ। ਆਸਟ੍ਰੇਲੀਆ ਔਰ ਸਾਊਥ ਅਫਰੀਕਾ ਦੇ ਵਿੱਚ ਵਰਲਡ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਲੌਟ ਵਿੱਚ ਖੇਡਿਆ ਜਾ ਰਿਹਾ। 42-42 42 ਰਨ, ਦੋ ਵਿਕਟਾਂ ਦੇ ਨੁਕਸਾਨ ਦੇ ਉੱਤੇ ਸਟੀਵ ਸਮਿਥ, ਵਨ ਆਫ ਮਾਈ ਫੇਵਰੇਟ ਕਰੈਕਟਰਸ ਔਨ ਗਰਾਊਂਡ ਆਫ ਗਰਾਊਂਡ, ਐਂਡ ਹਿਜ ਬੈਟਿੰਗ ਸਟਾਈਲ ਇਜ਼ ਨਾਟ ਅ ਕਾਪੀ ਬੁੱਕ ਸਟਾਈਲ, ਡਿਫਰੈਂਟ ਹੈ। ਮਜ਼ਾ ਆਉਂਦਾ ਇਹਨਾਂ ਦੀ ਬੱਲੇਬਾਜ਼ੀ ਦੇਖ ਕੇ, ਔਰ ਪਹਿਲੀ ਇਨਿੰਗਸ ਦੇ ਵਿੱਚ ਇਹਨਾਂ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ ਵੀ ਹੈ। ਸੋ ਸਟੀਵ ਸਮਿਥ ਇਸ ਵੇਲੇ ਖੇਡ ਰਹੇ ਨੇ ਕ੍ਰੀਜ਼ ਦੇ ਉੱਤੇ 8 ਰਨ, ਔਰ ਲੈਂਬੂ ਸ਼ੇਨ ਖੇਡ ਰਹੇ ਨੇ 22 ਰਨ ਦੇ ਉੱਤੇ। ਸੋ ਦੇਖਦੇ ਹਾਂ ਜੀ ਆਸਟ੍ਰੇਲੀਆ ਦੀ ਟੀਮ ਦੀ ਕਾਰਗੁਜ਼ਾਰੀ ਕਿੱਦਾਂ ਦੀ ਰਹਿੰਦੀ ਹੈ। ਮੈਂ ਇੱਥੇ ਜ਼ਰੂਰ ਜ਼ਿਕਰ ਕਰਨਾ ਚਾਹਾਂਗਾ ਕਿ ਜਿਹੜੀ ਆਸਟ੍ਰੇਲੀਆ ਦੀ ਟੀਮ ਹੈਗੀ ਹੈ, ਇਫ ਦੇ ਵਿਨ, ਇਹ ਦੂਸਰਾ ਮੌਕਾ ਹੋਏਗਾ। ਐਂਡ ਪੈਟ ਕਮਿੰਸ